ਕਿਰਪਾ ਜਿਸ ਵਿਪਨਾ ਤੋਂ ਪੱਖ ਹੈ ਹੋਆ ਸੁਖ ਹੋਆ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਨਾ ਤੂੰ ਸਭ ਮਿਹਰਬਾਨਾ ਨਾ ਮਿਲੈ ਰੰਗ ਮਾਰੀ ਤੁਡਿਆ ਗਏ ਅਰਦਾਸ ਮਾਰੀ ਜਿਓ ਪਿੰਡ ਸਭ ਤੇਰਾ ਪਾ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋਣਾ ਜਾਣੇ ਮੇਰਾ ਸਭ ਤੇਰੀ ਵਡਿਆਈ ਮੇਰੇ ਸਹਿਬਾ ਕੋਈ ਨਾ ਹੋਣਾ ਜਾਣੇ ਤੇਰੀ ਵਡਿਆਈ ਮੇਰੇ ਸਹਿਬਾ ਵਿਰਤੀਆਂ ਇਕਾਗਰ ਕਰੋ, ਰੋਕੋ ਸੁਰਤ ਨੂੰ ਬਾਹਰ ਜਾਣ ਤੋਂ, ਕਿਉਂਕਿ ਸਾਰਾ ਕੰਮ ਮਨ ਦਾ ਤੇ ਸੁਰਤ ਦਾ ਹੋਇਆ ਕਰਦਾ। ਜੇ ਮਨ ਨਾ ਟਿਕਿਆ ਹੋਇਆ ਹੋਵੇ, ਇੱਧਰ ਉੱਧਰ ਦੇਖਦਾ, ਹੋਰ ਪਾਸੇ ਉਡਾਰੀਆਂ ਮਾਰਦਾ, ਤਾਂ ਕੋਈ ਗੱਲ ਸਮਝ ਨਹੀਂ ਪਿਆ ਕਰਦੀ। ਅੱਜ 6 ਦਿਨ ਤੋਂ ਦੀਵਾਨ ਲੱਗ ਰਹੇ ਸੀ ਤੇ ਅੱਜ 7ਵਾਂ ਦਿਨ ਹੈ। ਆਪਾਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਸਿਧਾਂਤ ਆਏ ਹੋਏ ਨੇ ਵੱਡੇ ਵੱਡੇ, ਉਹਨਾਂ ਦੀ ਆਪਾਂ ਵਿਚਾਰ ਕਰ ਰਹੇ ਹਾਂ, ਸਾਖੀਆਂ ਦੀ ਮਦਦ ਨਾਲ, ਕੁਛ ਵਿਚਾਰਾਂ ਦੀ ਮਦਦ ਨਾਲ, ਤਾਂ ਕਿ ਗੱਲ ਜ਼ਹਿਨ ਨਸ਼ੀਨ ਹੋ ਜਾਵੇ, ਚੰਗੀ ਤਰ੍ਹਾਂ ਸਮਝ ਆਵੇ, ਸਿੱਖੀ ਧਾਰਨ ਕਰੀਏ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ, ਜਿੰਨੀ ਦੇਰ ਤੱਕ ਇਹ ਸਮਝ ਨਹੀਂ ਪੈਂਦਾ ਵੀ ਮੇਰਾ ਗੁਰੂ ਕਹਿੰਦਾ ਕੀ ਹੈ, ਮੈਨੂੰ ਕਿਸ ਕਿਨਾਰੇ ਤੱਕ ਲਿਜਾਣਾ ਚਾਹੁੰਦਾ ਹੈ, ਕਿਸ ਮੰਜ਼ਿਲ ਤੱਕ ਲਿਜਾਣਾ ਚਾਹੁੰਦਾ ਹੈ, ਉਨੀ ਦੇਰ ਤੱਕ ਕੇਵਲ ਮੱਥੇ ਟੇਕਣ ਨਾਲ ਕੁਛ ਨਹੀਂ ਬਣਿਆ ਕਰਦਾ। ਪੁੰਨ ਤਾਂ ਜ਼ਰੂਰ ਹੈ ਬੜਾ ਜ਼ਬਰਦਸਤ, ਲੇਕਿਨ ਉਹ ਚੀਜ਼ ਨਹੀਂ ਪ੍ਰਾਪਤ ਹੁੰਦੀ ਜਿਸ ਦੇ ਬਾਰੇ ਗੁਰੂ ਸਾਹਿਬ ਵਾਰ ਵਾਰ ਜ਼ਿਕਰ ਕਰਦੇ ਨੇ। ਉਹ ਹੈ ਪਰਮ ਆਨੰਦ ਦੀ ਅਵਸਥਾ, ਪਰਮ ਪਦ ਦੀ ਅਵਸਥਾ, ਜਿੱਥੇ ਜਾ ਕੇ ਕੋਈ ਦੁੱਖ ਨਾ ਹੋਵੇ, ਪੂਰਾ ਆਨੰਦ ਹੋਵੇ, ਆਉਣਾ ਜਾਣਾ ਖਤਮ ਹੋ ਜਾਵੇ, ਕਾਲ ਦੇ ਚੱਕਰ ਚੋਂ ਨਿਕਲ ਜਾਈਏ। ਸੋ ਇਹ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਅਸੀਂ ਗੁਰੂ ਦੇ ਵਚਨਾਂ ਨੂੰ ਵਿਚਾਰੀਏ। ਦੋ ਤਰ੍ਹਾਂ ਦੇ ਵਚਨ ਨੇ, ਇੱਕ ਤਾਂ ਐਸੇ ਵਚਨ ਨੇ ਜਿਹੜੇ ਸਾਨੂੰ ਦੁਨੀਆਂ ਦੇ ਅੰਦਰ ਜਿਉਣ ਵਾਸਤੇ ਸੇਧ ਦਿੰਦੇ ਨੇ, ਉਹ ਵੀ ਗੁਰੂ ਗ੍ਰੰਥ ਸਾਹਿਬ ਚ ਨੇ, ਲੇਕਿਨ ਅਸੀਂ ਮੰਨਦੇ ਨਹੀਂ ਉਹਨਾਂ ਨੂੰ ਬਿਲਕੁਲ। ਮਿਸਾਲ ਦੇ ਤੌਰ ਤੇ ਗੁਰੂ ਮਹਾਰਾਜ ਕਹਿੰਦੇ ਕਿ ਪਿਆਰਿਆ ਦੇਖ, ਦੁਨੀਆਂ ਦੇ ਵਿੱਚ ਹਰ ਕਿਸਮ ਦੇ ਬੰਦੇ ਨੇ, ਚੰਗਿਆਈਆਂ ਕਰਨ ਵਾਲੇ ਵੀ ਨੇ, ਐਸੇ ਵੀ ਹੈਗੇ ਜਿਹੜੇ ਬਹੁਤ ਬੁਰਿਆਈ ਕਰ ਸਕਦੇ ਨੇ, ਨਿੰਦਿਆ ਕਰਨ ਵਾਲੇ ਵੀ ਹੈ, ਈਰਖਾ ਕਰਨ ਵਾਲੇ ਵੀ ਹੈ, ਦੂਸਰੇ ਦਾ ਨੁਕਸਾਨ ਕਰਨ ਵਾਲੇ ਵੀ ਹੈ। ਇਹਦਾ ਹੁਣ ਐਟੀਟਿਊਡ ਕੀ ਲਿਆ ਜਾਵੇ, ਕੀ ਜਿਹੜਾ ਸਾਡਾ ਨੁਕਸਾਨ ਕਰਦਾ ਹੈ, ਸਾਡੇ ਨਾਲ ਬੁਰਿਆਈ ਕਰਦਾ, ਉਸ ਨੂੰ ਅਸੀਂ ਮਾਰ ਦਈਏ ਜਾਣ ਤੋਂ, ਜਾਂ ਅਸੀਂ ਵੀ ਬੁਰਿਆਈ ਕਰਕੇ ਉਸ ਨੂੰ ਕਿਸੇ ਕੋਨੇ ਚ ਲਾ ਦਈਏ ਇੱਥੋਂ ਹਿੱਲ ਨਾ ਸਕੇ। ਮਹਾਰਾਜ ਕਹਿੰਦੇ ਇਹ ਤਾਂ ਦੁਨੀਆਂ ਦੀਆਂ ਗੱਲਾਂ ਹੈ ਪਿਆਰੇ, ਉਹ ਜਿਨ੍ਹਾਂ ਨੇ ਦੁਨੀਆਂ ਵਿੱਚ ਰਹਿਣਾ ਸੱਤ ਮੰਨਿਆ ਹੋਇਆ, ਉਹਨਾਂ ਦਾ ਗਿਆਨਮਈ ਬਤੀਰਾ ਹੋਇਆ ਕਰਦਾ ਹੈ। ਜਿਨ੍ਹਾਂ ਨੇ ਮੰਨਿਆ ਹੋਇਆ ਕਿ ਸੰਸਾਰ ਤੋਂ ਚਲੇ ਜਾਣਾ, ਕੁਛ ਦੇਰ ਵਾਸਤੇ ਅਸੀਂ ਆਏ ਹਾਂ, ਉਹ ਕੰਮ ਅਸੀਂ ਕਰਨਾ ਜਿਹਦੇ ਵਾਸਤੇ ਸਾਨੂੰ ਮਾਨਸ ਜਨਮ ਪ੍ਰਾਪਤ ਹੋਇਆ, ਕਰੋੜਾਂ ਸਾਲਾਂ ਦੇ ਚੱਕਰ ਤੋਂ ਬਾਅਦ ਚਿਰੰਕਾਲੇ ਦੇ ਸੰਜਰੀਆ, ਬੜੇ ਚਿਰ ਤੋਂ ਬਾਅਦ ਇਹ ਦੇਹੀ ਪ੍ਰਾਪਤ ਹੋਈ ਹੈ। ਮਿਲ ਜਗਦੀਸ਼ ਮਿਲਣ ਕੀ ਵਰੀਆ, ਮਿਲ ਲੈ ਪਿਆਰਿਆ ਵਾਰੀ ਆ ਗਈ ਤੇਰੇ, ਬੜੀ ਜ਼ਬਰਦਸਤ ਵਾਰਨਿੰਗ ਹੈ, ਖਬਰਦਾਰ ਕਰਦੇ ਨੇ ਗੁਰੂ ਮਹਾਰਾਜ। ਇਹ ਕੰਮ ਜਿਨ੍ਹਾਂ ਦੇ ਸਾਹਮਣੇ ਹੈ ਉਹਨਾਂ ਦਾ ਵਤੀਰਾ, ਰਹਿਣਾ ਸਹਿਣਾ ਸਭ ਹੋਰ ਹੁੰਦਾ। ਜਿਨ੍ਹਾਂ ਨੇ ਸੰਸਾਰ ਤੇ ਰਹਿਣਾ ਸੱਤ ਜਾਣਿਆ, ਭਾਵੇਂ ਕਿੱਡੀ ਵੱਡੀ ਮੂਰਖਤਾ ਹੈ, ਪੁੱਛੋ ਉਹਨਾਂ ਨੂੰ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨ੍ਹੀਂ ਤੂੰ ਜਣਿਓ ਏ, ਤੈਂ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀੜਿਆ। ਤਿੰਨ ਪੁਸ਼ਤਾਂ ਦਾ ਮੈਨੂੰ ਪਤਾ ਹੈ। ਆਹੀ ਥਾਂ, ਆਹੀ ਜਿਹੜੇ ਪਿਛਲੇ ਪਾਸੇ ਸਾਡੇ ਥਾਂ ਰੁਕੇ ਹੋਏ ਨੇ, ਇੱਥੋਂ ਦੀ ਡੰਡੀਆਂ ਹੁੰਦੀਆਂ ਸੀ, ਆ ਨਾਲ ਲੱਗਦਾ ਖੂਹ ਹੁੰਦਾ, ਇੱਥੇ ਜਾਇਆ ਕਰਦੇ ਸੀ ਰੋਜ਼ ਲੰਘਣਾ, ਇੱਥੇ ਸਿਵੇ ਜਲਦੇ ਰਹਿੰਦੇ ਸੀ। ਫਲਾਣਾ ਚਲਿਆ ਗਿਆ, ਫਲਾਣਾ ਚਲਿਆ ਗਿਆ, ਫਲਾਣਾ ਚਲਿਆ ਗਿਆ। ਉਹ ਚਲਦੇ ਚਲਦੇ ਲਾਈਨ ਇੰਨੀ ਲੰਮੀ ਹੋ ਗਈ ਕਿ ਆਪਣੀਓ ਵਾਰੀ ਆ ਗਈ। ਬਚਪਨ ਨੂੰ ਜਵਾਨੀ ਨੇ ਖਾ ਲਿਆ, ਜਵਾਨੀ ਨੂੰ ਬੁਢੇਪੇ ਨੇ ਖਾ ਲਿਆ, ਬੁਢੇਪੇ ਦਾ ਹਰ ਕਦਮ ਮੌਤ ਵੱਲ ਨੂੰ ਵੱਧਦਾ ਤੁਰਿਆ ਜਾ ਰਿਹਾ। ਲੇਕਿਨ ਹੈਰਾਨੀ ਦੀ ਗੱਲ ਹੈ ਕਿ ਇਹ ਬੰਦਾ ਫੇਰ ਵੀ ਨਹੀਂ ਮੰਨਦਾ, ਮੈਂ ਸੰਸਾਰ ਤੋਂ ਜਾਣਾ, ਮੈਂ ਕੁਛ ਬਣਾ ਤਾਂ ਲਵਾਂ ਆਪਣਾ। ਜਿਹੜਾ ਸਮਾਂ ਲੰਘ ਗਿਆ ਉਹਦਾ ਹੱਥ ਨਹੀਂ ਆਉਣਾ, ਲੰਘ ਗਿਆ ਨਾ ਮੁੜ ਕੇ ਆਉਣ ਦਾ ਕੋਈ ਤਰੀਕਾ ਨਹੀਂ ਹੈ ਲੰਘੇ ਹੋਏ ਨੂੰ ਵਾਪਸ ਕਰਨ ਦਾ। ਕਹਿੰਦੇ ਜਿਹੜਾ ਥੋੜਾ ਜਿਹਾ ਰਹਿ ਗਿਆ, ਅਨਸਰਟਨ ਹੈ, ਪਤਾ ਨਹੀਂ ਹੈ ਕਿਹੜੇ ਵੇਲੇ ਕਾਲ ਦਾ ਗਲੇਲਾ ਵੱਜ ਜਾਵੇ, ਉਹਨੇ ਕੁ ਨੂੰ ਤੂੰ ਸੰਭਾਲ ਲੈ। ਜੇ ਤੂੰ ਉਹਨੇ ਨੂੰ ਵੀ ਸੰਭਾਲ ਲਿਆ, ਤੇਰੇ ਪੱਲੇ ਬੜਾ ਕੁਛ ਪੈ ਜਾਏਗਾ। ਸੋ ਉਹਦੇ ਵਿੱਚ ਜੀਵਨ ਜਿਹੜਾ ਹੈ ਉਹ ਇੱਕ ਤਾਂ ਮਨਮੁਖ ਦਾ ਜੀਵਨ ਹੈ, ਜਿਹਨੂੰ ਮਹਾਰਾਜ ਨੇ ਕਿਹਾ ਵੀ ਦੁੱਖਾਂ ਦਾ ਭਰਿਆ ਹੋਇਆ ਜੀਵਨ ਹੈ। ਮਨਮੁਖ ਦੁੱਖ ਦਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੈ, ਦੁੱਖ ਮਰੈ, ਹਮੈ ਕਰਤਵਿਆ। ਉਹ ਈਗੋ ਦਾ ਜੀਵਨ ਹੋਇਆ ਕਰਦਾ, ਈਗੋ ਦੇ ਬੜੇ ਸਾਥੀ ਨੇ, ਕਾਮ ਹੈ, ਕ੍ਰੋਧ ਹੈ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਮਖੀਲੀ, ਇਹ ਮਹਿਕਮਾ ਹੀ ਹੋਰ ਹੈ ਜਿਹਦੇ ਚ ਫਰਸਟ੍ਰੇਸ਼ਨ ਹੈ, ਸ਼ਾਂਤੀ ਦਾ ਨਾਮ ਨਿਸ਼ਾਨ ਨਹੀਂ ਹੈ। ਦੁੱਖ ਹੈ, ਦੁੱਖ ਨੇ ਆਪ ਵੀ ਦੁਖੀ ਤੇ ਸੰਸਾਰ ਨੂੰ ਵੀ ਦੁਖੀ ਕਰਦਾ। ਸੋ ਇੱਕ ਤਾਂ ਜੀਵਨ ਇਹ ਹੈ, ਦੂਸਰਾ ਜੀਵਨ ਹੈ ਜਦ ਅਸੀਂ ਸੀਸ ਨਿਵਾਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਸੱਚੇ ਪਾਤਸ਼ਾਹ ਉਹ ਸੁਖਾਲਾ ਰਾਹ ਦੱਸੋ ਜਿਹਦੇ ਨਾਲ ਜੀਵਨ ਬਤੀਤ ਵੀ ਹੋ ਜਾਵੇ ਤੇ ਨਾਲ ਸਾਨੂੰ ਦੁੱਖ ਨਾ ਹੋਵੇ। ਮਹਾਰਾਜ ਕਹਿੰਦੇ ਫੇਰ ਪਿਆਰਿਆ ਬਿਲਕੁਲ ਵੱਖਰਾ ਐਟੀਚਿਊਡ ਲੈਣਾ ਪੈਣਾ। ਜੇ ਦੁਨੀਆਂ ਜਾਂਦੀ ਹੈ ਬੈਸਟ ਵੱਲ ਨੂੰ, ਤੈਨੂੰ ਈਸਟ ਵੱਲ ਤੁਰਨਾ ਪੈਣਾ। ਦੁਨੀਆਂ ਜਾ ਰਹੀ ਹੈ ਰੋਡ ਵਿੱਚ ਰੁੜੀ ਹੋਈ, ਤੈਨੂੰ ਉਧਰ ਜਾਣਾ ਪੈਣਾ ਜਿਸ ਥਾਂ ਤੋਂ ਪਾਣੀ ਦੀ ਰੋੜ ਆ ਰਹੀ ਹੈ, ਉਲਟਾ ਤਰਨਾ ਪੈਣਾ। ਮੱਛੀ ਮੰਗਣ ਜਿੰਨੀ ਦੇਰ ਤੱਕ ਤੂੰ ਨਹੀਂ ਤਰਨ ਜਾਣਦਾ, ਓਨੀ ਦੇਰ ਤੱਕ ਤੂੰ ਉਸ ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ। ਮੱਛੀ ਉਲਟਾ ਤਰਦੀ ਹੈ, ਜਦੋਂ ਪਾਣੀ ਆਉਂਦਾ ਉਧਰ ਨੂੰ ਚਲੀ ਜਾਂਦੀ ਹੈ। ਸੋ ਕਹਿੰਦੇ ਜੀਵਨ ਬਦਲਣਾ ਪੈਣਾ ਫਰੀਦਾ, ਬੁਰੇ ਦਾ ਭਲਾ ਕਰ। ਕਰਦਾ ਕੋਈ ਬੁਰੇ ਦਾ ਭਲਾ? ਗੁੱਸਾ ਮਨ ਨਾ ਹੰਡਾਏ, ਮਾੜਾ ਗੱਲਾਂ ਵੀ ਰੋਗ ਕਹਿ ਜਾਣਗੇ, ਨਾ ਗੁੱਸਾ ਨਾ ਹੰਡਾ, ਦੇਹੀ ਰੋਗ ਨਾ ਲੱਗੀ, ਤੈਨੂੰ ਮਿਲੂਗਾ ਕਿ ਤੇਰਾ ਸਰੀਰ ਹੀ ਨਹੀਂ ਬਿਮਾਰ ਹੋਣਾ, ਪੱਲੇ ਸਭ ਕੁਛ ਪਾ, ਜੋ ਬਰਕਤਾਂ ਰੂਹਾਨੀ ਤੇਰੇ ਪੱਲੇ ਵਿੱਚ ਪੈ ਜਾਣਗੇ। ਬੱਬਾ ਬੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਰਮ ਸੁਆਓ। ਜਦ ਸਾਨੂੰ ਹਰੇਕ ਘੱਟ ਦੇ ਅੰਦਰ ਇਹ ਵਿਸ਼ਵਾਸ ਹੋ ਗਿਆ ਵੀ ਇਹਦੇ ਅੰਦਰ ਤਾਂ ਵਾਹਿਗੁਰੂ ਕੰਮ ਕਰਦਾ ਹੈ, ਬਈ ਬੰਦਾ ਸੁਭਾਅ ਦੇ ਮੁਤਾਬਕ ਕੰਮ ਕਰ ਰਿਹਾ, ਪ੍ਰਕਿਰਤੀ ਦੇ ਮੁਤਾਬਕ, ਪਰ ਇਹ ਜਿਹੜੀ ਹਿਲਜੁਲ ਹੈ ਇਹ ਤਾਂ ਪਰਮੇਸ਼ਰ ਦੀ ਸ਼ਕਤੀ ਨਾਲ ਹੋ ਰਹੀ ਹੈ, ਉਹ ਆਪੇ ਕਰ ਰਿਹਾ। ਫਿਰ ਮਹਾਰਾਜ ਕਿਹਨੂੰ ਬੁਰਾ ਕਹੇਗਾ? ਕੱਲ ਮੈਂ ਬੇਨਤੀ ਕਰੀ ਸੀ ਕਿ ਕਿਹਾ ਜਿਹਾ ਯੁੱਧ ਸੀ, ਜਾਗੀ ਹੋਈ ਰੂਹ ਨੇ ਪਾਣੀ ਪਿਲਾਉਣ ਵੇਲੇ ਲਿਹਾਜ਼ ਨਹੀਂ ਕਰੀ ਵੀ ਮੇਰੇ ਕਿਹੜੇ ਨੇ ਤੇ ਦੁਸ਼ਮਣ ਕਿਹੜੇ ਨੇ। ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਜਾਂਦੇ ਨੇ ਵੀ ਸੱਚੇ ਪਾਤਸ਼ਾਹ ਇਹ ਤਾਂ ਮੁਗਲਾਂ ਨੂੰ ਪਾਣੀ ਪਿਲਾਉਂਦਾ ਰਿਹਾ, ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਪਿਲਾਉਂਦਾ ਰਿਹਾ, ਸਾਨੂੰ ਤਾਂ ਪਿਲਾਉਂਦਾ ਸੀ ਜੇ ਉਹ ਮੂਹਰੇ ਨਾ ਹੋਣ। ਜਿਸ ਵਕਤ ਮਹਾਰਾਜ ਜੀ ਨੇ ਪੁੱਛਿਆ ਤੇ ਉਹਨੇ ਕਿਹਾ ਕਿ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਕੋਈ ਥਾਂ ਦੱਸ ਦਿਓ ਜਿੱਥੇ ਤੁਸੀਂ ਨਾ ਹੋਵੋ, ਜਦ ਸਾਰਿਆਂ ਦੇ ਵਿੱਚ ਤੁਸੀਂ ਹੋਈ ਆ, ਕੋਈ ਹੈ ਹੀ ਨਹੀਂ, ਅੱਗ ਵਿੱਚ ਵੀ ਤੂੰ, ਪਾਣੀ ਵਿੱਚ ਵੀ ਤੂੰ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਏ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਏ, ਚਾਰ ਕੁੰਟ ਦਹਿ ਦਿਸੇ ਸਮਾਏ, ਤਿਸਤੇ ਭਿੰਨ ਨਹੀਂ ਕੋ ਥੋਂ। ਜਦੋਂ ਉਹਦੇ ਭਿੰਨ ਕੋਈ ਥਾਂ ਹੀ ਨਹੀਂ ਹੈ, ਹਰ ਦੇ ਅੰਦਰ ਹੈ ਪਾਸ਼ਾ, ਮੈਂ ਤਾਂ ਫਿਰ ਤੈਨੂੰ ਇਹ ਪਾਣੀ ਪਿਲਾਉਂਦਾ ਰਿਹਾ, ਤੂੰ ਆਪ ਹੀ ਹੈ ਸਭ ਦੇ ਅੰਦਰ। ਇਹ ਗੁਰਸਿੱਖੀ ਦਾ ਸਿਧਾਂਤ ਹੈ ਸਾਧ ਸੰਗਤ ਜੀ। ਆਹ ਜਿਹੜੀਆਂ ਕੱਚੀਆਂ ਕਿਤਾਬਾਂ ਨੇ, ਦੁਨੀਆਂ ਦੀਆਂ ਸੋਚਾਂ ਨੇ, ਇਹ ਟੈਂਪਰੇਰੀ ਤੌਰ ਦੇ ਉੱਤੇ ਤਾਂ ਹੈ ਵੀ ਹਾਂ ਜੀ ਇਹ ਕਰ ਲਿਆ ਐਂ ਹੋ ਗਏ, ਨਹੀਂ ਸਾਰੀ ਚੀਜ਼ ਹੁਕਮ ਚ ਚੱਲ ਰਹੀ ਹੈ ਵਾਹਿਗੁਰੂ ਦੇ। ਇਸ ਕਾ ਬਲ ਨਾਹੀਂ ਸਾਥ ਕਰਨ ਕਰਾਵਨ ਸਰਬ ਕੋ ਨਾਥ, ਇਹ ਤਾਂ ਚੱਲ ਰਿਹਾ। ਕਾਰਖਾਨੇ ਨੂੰ ਚਲਾਉਣ ਵਾਲਾ ਜਾਣਦਾ ਵੀ ਮੈਂ ਕਿਸ ਜੀਵ ਨੂੰ ਕਿੱਧਰ ਲੈ ਕੇ ਜਾਣਾ, ਕਿੱਥੇ ਇਹਨੂੰ ਫ੍ਰੀ ਵਿਲ ਦੇਣੀ ਹੈ ਵੀ ਤੂੰ ਆਹ ਕੰਮ ਨਾ ਕਰ, ਕਿਉਂ ਅੰਦਰ ਆਵਾਜ਼ ਆਉਂਦੀ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਪੁੱਛ ਲਓ ਬੱਚਿਆਂ ਨੂੰ ਵੀ ਜਦ ਇਹ ਗਲਤ ਕੰਮ ਕਰਦੇ ਨੇ, ਇਹਨਾਂ ਦੇ ਅੰਦਰ ਆਵਾਜ਼ ਆਉਂਦੀ ਹੈ ਬੱਚਿਆਂ ਦੇ, ਨਿਰਛਲ ਹੁੰਦੇ ਨੇ ਉਸ ਵੇਲੇ, ਪਿਓਰ ਹੁੰਦੇ ਨੇ, ਫੱਟੀ ਕਲੀਨ ਹੁੰਦੀ ਹੈ ਇਹਨਾਂ ਦੀ ਆਵਾਜ਼ ਆਊ, ਨਾ ਇਹ ਗਲਤ ਕੰਮ ਹੈ ਮੈਂ ਨਹੀਂ ਕਰਨਾ। ਜ਼ਮੀਰ ਬੋਲਦੀ ਹੈ ਅੰਦਰ, ਗਾਈਡ ਕਰਦੀ ਹੈ ਹਰ ਬੰਦੇ ਨੂੰ। ਜ਼ਿਆਦਾ ਆਦਮੀ ਸੁਭਾਅ ਪੱਕ ਜਾਂਦਾ ਹੈ ਉਸ ਵੇਲੇ, ਫਿਰ ਜ਼ਮੀਰ ਤਾਂ ਬੋਲੀ ਜਾਂਦੀ ਹੈ ਲੇਕਿਨ ਸੁਭਾਅ ਦੇ ਮੁਤਾਬਕ ਕੰਮ ਕਰਦਾ, ਇਗਨੋਰ ਕਰ ਦਿੰਦਾ ਗੁਰੂ ਦਾ ਉਪਦੇਸ਼ ਉਹਦੀ ਸਿੱਖਿਆ। ਸੋ ਇਸ ਤਰ੍ਹਾਂ ਦੇ ਨਾਲ ਜਦ ਤੱਕ ਅਸੀਂ ਸਿਧਾਂਤਾਂ ਨੂੰ ਨਹੀਂ ਸਮਝਦੇ ਗੁਰੂ ਗ੍ਰੰਥ ਸਾਹਿਬ ਦੇ ਨੂੰ, ਸਮਰੱਥ ਗੁਰੂ ਨੇ ਇੱਕ ਗੱਲ ਨਹੀਂ ਲੱਖਾਂ ਗੱਲਾਂ ਨੇ। ਕਿੰਨਾ ਚਿਰ ਹੋ ਗਿਆ ਮੈਨੂੰ ਇਹਨਾਂ ਸਿਧਾਂਤਾਂ ਦੇ ਉੱਤੇ ਜ਼ਿਕਰ ਕਰਦੇ ਨੂੰ, 410 ਵੀਡੀਓ ਫਿਲਮਾਂ ਵੀ ਬਣ ਚੁੱਕੀਆਂ, 1500 ਦੇ ਕਰੀਬ ਆਡੀਓ ਕੈਸਟਾਂ ਬਣ ਚੁੱਕੀਆਂ। ਉਹਨਾਂ ਦੇ ਵਿੱਚ ਇੱਕ ਸਿਧਾਂਤ ਤਾਂ ਵਰਣਨ ਕਰਦੇ ਹਾਂ, ਪਰ ਮੈਂ ਜੇ ਮੈਨੂੰ ਕੋਈ ਪੁੱਛੇ ਵੀ ਕੁਛ ਮੁੱਕਿਆ ਕੰਮ, ਤਾਂ ਮੈਨੂੰ ਇਹ ਹੋਏਗਾ ਵੀ ਚਾਹੇ ਸੈਂਕੜੇ ਜਨਮ ਲੈ ਕੇ ਕਰੀ ਜਾ, ਗੁਰਬਾਣੀ ਦੇ ਵਿੱਚ ਜਿਹੜੇ ਸਿਧਾਂਤ ਨੇ ਇਹ ਨਹੀਂ ਖਤਮ ਹੋ ਸਕਦੇ। ਇਹ ਤਾਂ ਬਹੁਤ ਵੱਡੀ ਵਿਸ਼ਾਲ ਚੀਜ਼ ਹੈ, ਇਹ ਸਮਝੀ ਨਹੀਂ ਜਾ ਸਕਦੀ ਹੈ, ਤਾਂ ਉਹ ਕਿਰਪਾ ਹੀ ਕਰ ਦੇਣ ਤਾਂ ਸਮਝੀ ਜਾ ਸਕਦੀ ਹੈ। ਮਨੁੱਖ ਬੇਵਸ ਹੈ ਇਸ ਨੂੰ ਸਮਝਣ ਵਾਸਤੇ, ਪਰ ਜਿੰਨਾ ਕੁ ਸਮਝ ਲਈਏ, ਜਿੰਨੀ ਕੁ ਹਿਰਦੇ ਚ ਵਸ ਜਾਵੇ, ਉਹੀ ਸਾਨੂੰ ਕਿਸੇ ਕਿਨਾਰੇ ਲਿਜਾਣ ਵਾਸਤੇ ਸਮਰੱਥ। ਸੋ ਪਿਛਲੇ 7 ਦਿਨਾਂ ਤੋਂ 6 ਦਿਨ ਲਗਾਤਾਰ ਸੇਵਾ ਤੇ ਸਿਮਰਨ ਬਾਰੇ ਆਪਾਂ ਜ਼ਿਕਰ ਕਰਦੇ ਰਹੇ, ਉਹਨਾਂ ਨਾਲ ਸੰਬੰਧ ਰੱਖਣ ਵਾਲੇ ਜੋ ਮਸਲੇ ਸੀ ਉਹਨਾਂ ਦਾ ਜ਼ਿਕਰ ਕਰਦੇ ਰਹੇ ਹਾਂ। ਸੋ ਅੱਜ ਤੱਕ ਆਪਾਂ ਵਿਚਾਰ ਕੀਤੀ ਹੈ ਕਿ ਬਾਬਾ ਅਮਰਦਾਸ ਮਹਾਰਾਜ ਜੋ 71 ਸਾਲ ਤੱਕ ਨਿਗੁਰੇ ਸਨ, ਇਹ ਨਹੀਂ ਵੀ ਉਹ ਗੁਰੂ ਧਾਰਨਾ ਨਹੀਂ ਸੀ ਚਾਹੁੰਦੇ, 50 ਸਾਲ ਦੀ ਉਮਰ ਤੋਂ ਲੈ ਕੇ 71 ਸਾਲ ਦੀ ਉਮਰ ਤੱਕ ਐਡੀ ਜ਼ਬਰਦਸਤ ਲਗਨ ਸੀ ਉਹਨਾਂ ਦੇ ਅੰਦਰ ਕਿ ਮੈਂ ਗੁਰੂ ਧਾਰਨਾ, ਲੇਕਿਨ ਅੰਦਰ ਐਡੀ ਜ਼ਬਰਦਸਤ ਸੋਝੀ ਸੀ ਕਿ ਮੈਂ ਗੁਰੂ ਪਛਾਣ ਕੇ ਧਾਰਨਾ, ਐਵੇਂ ਨਹੀਂ ਕਿਸੇ ਦੇ ਮਗਰ ਲੱਗ ਜਾਣ, ਕਿਉਂਕਿ ਪਖੰਡ ਦੁਨੀਆ ਦੇ ਅੰਦਰ ਬੜਾ ਜ਼ਬਰਦਸਤ ਚੱਲ ਰਿਹਾ, ਏਜੰਟ ਰੱਖੇ ਹੋਏ ਨੇ, ਬੜੇ ਬੜੇ ਕੰਮ ਕਰ ਰਹੇ ਨੇ, ਮਿਸਗਾਈਡ ਕਰ ਰਹੇ ਨੇ। ਬਾਬਾ ਅਮਰਦਾਸ ਨਹੀਂ ਸੀ ਚਾਹੁੰਦੇ ਵੀ ਮੈਂ ਐਸੇ ਕਿਸੇ ਧੋਖੇ ਚ ਆ ਜਾਵਾਂ ਤੇ ਮੇਰਾ ਜਨਮ ਜਿਹੜਾ ਵਿਰਥਾ ਚਲਿਆ ਜਾਵੇ। ਜਦ ਨਾ ਮਿਲਿਆ ਤਾਂ ਉਸ ਵੇਲੇ ਗੰਗਾ ਦੇ ਇਸ਼ਨਾਨ ਦਾ ਪ੍ਰੋਗਰਾਮ ਹਰ ਸਾਲ ਬਣਾਉਂਦੇ ਸੀ, 21 ਵਾਰ ਗਏ ਲੇਕਿਨ ਕਿਤੇ ਵੀ ਪੂਰਾ ਗੁਰੂ ਨਾ ਮਿਲ ਸਕਿਆ। ਕਹਿਣ ਵਾਲੇ ਤਾਂ ਬੇਅੰਤ ਸੀ ਪਰ ਰਹਿਤ ਵਾਲਾ ਨਾ ਕੋਈ ਮਿਲਿਆ, ਨਿਰਾਸ਼ ਹੋ ਗਏ। ਉਸ ਵੇਲੇ ਬ੍ਰਹਮਚਾਰੀ ਨੇ ਉਤੋਂ ਦੀ ਹੋਰ ਬਹੁਤ ਜ਼ਬਰਦਸਤ ਤਾਨਾ ਮਿਹਣਾ ਦਿੱਤਾ, ਉਹ ਨਗੁਰਿਆ ਤੇਰਾ ਤਾਂ ਨਾਂ ਹੈ ਬੁਰਾ, ਜਿੱਥੇ ਤੂੰ ਬਹਿ ਜੇ ਉਹ ਥਾਂ ਭ੍ਰਿਸ਼ਟ ਹੋ ਜਾਂਦੀ। ਸੋ ਐਸੀ ਲਗਨ ਲੱਗੀ ਆਪ ਨੂੰ, ਦਿਨ ਰਾਤ ਇੱਕੋ ਹੀ ਖਿਆਲ ਚ ਪਏ ਰਹੇ। ਅਖੀਰ ਬੀਬੀ ਅਮਰੋ ਜੋ ਇਹਨਾਂ ਦੀ ਨੂੰਹ ਵੀ ਲੱਗਦੀ ਸੀ, ਭਰਾ ਦੀ ਨੂੰਹ, ਉਹਦੀ ਮਾਰਫਤ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਮਿਲਾਪ ਹੋਇਆ। ਆਪਨੇ ਨਾਮ ਦੀ ਸੋਝੀ ਦਿੱਤੀ, ਨਾਮ ਦੀਆਂ ਰਹਿਤਾਂ ਦੱਸੀਆਂ, ਨਾਮ ਨੂੰ ਬਚਾਉਣ ਵਾਸਤੇ ਬਾੜ ਦੱਸੀ, ਹੱਦ ਦੱਸੀ ਕਿ ਇਹ ਹੱਦਾਂ ਨਹੀਂ ਟੱਪਣੀਆਂ, ਫੇਰ ਨਾਮ ਚੱਲੇਗਾ। ਉਸ ਵੇਲੇ ਤੋਂ ਆਪ ਨੇ ਬੋਲਣਾ ਚੱਲਣਾ ਬੰਦ ਕਰ ਦਿੱਤਾ, ਜਾਂ ਸੇਵਾ ਕਰਦੇ ਨੇ ਤੇ ਜਾਂ ਫਿਰ ਸਿਮਰਨ ਕਰਦੇ, ਨਾ ਨਾ ਜਾਂ ਨਾਮ ਜਪਦੇ ਨੇ, ਨਾਮ ਜਦੋਂ ਅਸੀਂ ਜਪਦੇ ਹਾਂ ਪਰਮੇਸ਼ਰ ਵੱਲ ਨੂੰ ਚੱਲਦੇ ਹਾਂ, ਇਹਨੂੰ ਸਿਮਰਨ ਕਹਿੰਦੇ ਨੇ, ਯਾਦ ਕਹਿੰਦੇ ਨੇ, ਇਹ ਕੋਈ ਰੈਪੀਟੇਸ਼ਨ ਨਹੀਂ ਹੈ। ਰੈਪੀਟੇਸ਼ਨ ਨੂੰ ਗੁਰੂ ਮਹਾਰਾਜ ਨੇ, ਗੁਰੂ ਦਸ਼ਮੇਸ਼ ਪਿਤਾ ਨੇ ਪ੍ਰਵਾਨ ਨਹੀਂ ਕਰਿਆ। ਆਪ ਨੇ ਫਰਮਾਨ ਕਰਿਆ, ਜਾਪ ਕੇ ਕੀਏ ਤੇ ਜੋਪ ਪਾਈਏ ਤੇ ਜਾਪ ਦੇ ਪੂਦਨਾ ਸਦੀਵ, ਤੂੰ ਹੀ ਕਰਤਾ। ਬਿਨਾਂ ਸਮਝੇ ਕਰੀ ਜਾ, ਤੂੰ ਹੀ ਉਹ ਤੂੰ ਹੀ ਕਹੀ ਜਾਂਦਾ। ਮਾੜਾ ਜਿਹਾ ਕਿਸੇ ਨਾਲ ਨਾਰਾਜ਼ ਹੋ ਗਿਆ, ਉਹਨੂੰ ਗਾਲਾਂ ਕੱਢੇਗਾ, ਫਿਰ ਤੇਰੀ ਤੂੰ ਹੀ ਕਿੱਥੇ ਗਈ? ਉਹ ਤਾਂ ਹੋ ਗਿਆ ਕਿਉਂਕਿ ਸਮਝ ਕੇ ਨਾਮ ਨਹੀਂ ਜਪ ਰਿਹਾ। ਨਾਮ ਹੋਇਆ ਕਰਦਾ ਯਾਦ, ਨਾਮ ਚ ਇਟ ਸੈਲਫ ਆਪਣੇ ਆਪ ਇਹ ਰਸ ਹੈ। ਬਾਰ ਬਾਰ ਜਦ ਅਸੀਂ ਜਪਦੇ ਹਾਂ ਉਸ ਵੇਲੇ ਅੰਦਰ ਇੱਕ ਸੋਝੀ ਜਾਗਦੀ ਹੈ, ਯਾਦ ਸਾਡੇ ਅੰਦਰ ਪੱਕਦੀ ਜਾਂਦੀ ਹੈ ਵੀ ਜਿਹਦਾ ਨਾਮ ਲੈਂਦੇ ਹਾਂ ਉਹ ਹੈ ਕੌਣ। ਉਹ ਕਹਿੰਦੇ ਪਹਿਲਾਂ ਉਹਨੂੰ ਜਾਣ, ਫਿਰ ਪਿੱਛੋਂ ਨਾਮ ਜਪੋ। ਉਹ ਇਹ ਹੈ ਕਿ ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰਬ ਰਿਹਾ ਸਰਵੱਤਰ ਮੈਂ ਬਨ ਤਿਸੇ ਤਿਆਈ, ਈ ਤੂੰ ਤਾਂ ਨਹੀਂ ਵਿਛੜਿਆ ਸੋ ਸੰਗੀ ਗਨੀਆ। ਇਸ ਵਿਸ਼ਵਾਸ ਵਿੱਚ ਆ ਕਿ ਮੈਂ ਜਦ ਕਦਮ ਪਟਦਾ ਤਾਂ ਮੇਰਾ ਕਦਮ ਵਾਹਿਗੁਰੂ ਵਿੱਚ ਹੀ ਹੈ, ਜੋ ਵੀ ਮੈਂ ਸਾਹ ਲੈਂਦਾ ਉਹਦੇ ਵਿੱਚ ਹੈ, ਉਹ ਅੰਦਰ ਵੀ ਮੇਰੇ ਹੋਈ ਹੈ, ਬਾਹਰ ਵੀ ਹੋਈ ਹੈ, ਫਿਰ ਜਦ ਤੂੰ ਉਹਦਾ ਨਾਮ ਲਏਗਾ ਤੇਰੇ ਧਿਆਨ ਚ ਆਉਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਨਾਮ ਜਦ ਆਦਮੀ ਜਪਦਾ ਹੈ, ਸੋ ਜਾਗ ਕੇ ਉਸ ਵੇਲੇ ਨਾਮ ਚੱਲਦਾ, ਫਿਰ ਮਨ ਦੌੜਦਾ ਨਹੀਂ। ਜਿਹੜਾ ਕਹਿੰਦਾ ਮੇਰਾ ਚਿੱਤ ਨਹੀਂ ਲੱਗਦਾ, ਦੋ ਕਮੀਆਂ ਨੇ, ਇੱਕ ਤਾਂ ਉਹਨੂੰ ਸੰਸਾਰ ਤੋਂ ਜਾਣਾ ਨਹੀਂ ਹੈ ਮਨਜ਼ੂਰ, ਮੰਨਦਾ ਨਹੀਂ ਇਸ ਗੱਲ ਨੂੰ ਵੀ ਮੈਂ ਜਾਣਾ। ਦੂਸਰਾ ਮੋਹ ਮਾਇਆ ਦੇ ਚੱਕਰ ਚ ਇੰਨਾ ਗ੍ਰਸਤ ਹੋ ਜਾਂਦਾ ਮੇਰੀ ਦੇ ਵਿੱਚ ਕਿ ਉਹ ਪਰਮੇਸ਼ਰ ਤਾਂ ਲਾਂਭਾ ਹੀ ਰਹਿ ਗਿਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਸੋ ਇਸ ਕਰਕੇ ਨਾਮ ਨਹੀਂ ਜਪ ਹੁੰਦਾ। ਜਦ ਅਸੀਂ ਅਭਿਆਸ ਕਰਦੇ ਹਾਂ ਰਸਨਾ ਨਾਲ, ਕੰਠ ਨਾਲ, ਹਿਰਦੇ ਨਾਲ ਤੇ ਸਦੀਪ ਸਾਇਲੈਂਸ ਵਿੱਚ, ਨਾਭੀ ਵਿੱਚ, ਆਗਿਆ ਚੱਕਰ ਚ, ਇਸੇ ਤਰ੍ਹਾਂ ਉੱਪਰ ਨਾਮ ਤ੍ਰਿਪਟੀ ਦੇ ਜਪਦੇ ਜਪਦੇ ਅਸੀਂ ਲੀਨ ਹੋ ਜਾਂਦੇ ਹਾਂ, ਅੰਦਰ ਵਿਵੇਕ ਮੰਡਲ ਆ ਜਾਂਦਾ, ਮਹਾਂਪੁਰਸ਼ਾਂ ਦੇ ਬਚਨ ਅੰਦਰੋਂ ਖੁੱਲਣੇ ਸ਼ੁਰੂ ਹੋ ਜਾਂਦੇ। ਇੱਕ ਮਹਾਨ ਰਸ ਆਉਂਦਾ ਹੈ ਜਿਸਦੇ ਬਾਰੇ ਐਸਾ ਫਰਮਾਨ ਹੈ,
ਸਹਿਜ ਸਮਾਦ ਲਗੀ ਲੈਵੇ ਅੰਤਰ ਸੂਰਤ ਸੋਈ ਜਾਣੈ, ਸਹਿਜ ਸਮਾਦ ਲਗੀ ਲੈਵੇ ਅੰਤਰ ਸੋਈ ਜਾਣੈ।
लगी लेवांतर सोरा सोई जन। सो बाबा अमरदास जी सेवा भी कर देने ते सिमरन भी कर देने। गुरु अंगद साहब महाराज जी ने जिस दिन तो आए एक बारी पुछया सी, उते बाद आपने ना तो कोई अटेंशन दिती ना कदे बुलाए, अपने आप ही सेवा करते ने दिन रात। इशनान करन दी सेवा ले ली ते आप ब्यासा दरिया दे विच जांदे ने खडूर साहब तो ते पहला अद्धा रस्ता पिछले पैरी चलते ने, पिठ नहीं करते ते जदों खड्डे आ जांदे ने उत्थे अरदास करते ने पाशाह मैं पिठ करन लग्या। आप एडी जबरदस्त श्रद्धा हो नहीं सकती, इम्पॉसिबल है श्रद्धा इन्नी जबरदस्त हो जानी। उते बाद बडेरी उम्र है दरिया के कंडे चले जाते हैं तो उत्थे पानी विच गोता मार के बर्तन भर लेंदे ने गागर ते बाहां तो चकनी हुंदी ते हेठा सिर दे के फिर खड़े हुंदे, कपड़े किवें सुकाउंदे ने किस तरह दे नाल, सर्दी भी है गर्मी भी है, दिन रात सेवा कर रहे। महाराज कहिंदे प्यारियो गुरपीरां की चाकड़ी महा करड़ी सुख सार। गुरुआं ते पीरां दी जिहड़ी सेवा करनी है कोई सुखाली नहीं होया करदी, हद तों ज्यादे औखी है, लेकिन सुखां दा सार है, निरे सुख प्राप्त हुंदे ने इहदे च। इस करके मरीद वास्ते जरूरी है गुर कै ग्रह सेवक जो रहे, गुर की आज्ञा मन में स है, आपस को कुछ करना जनाब है। गुरु घर की जो सेवा करता है जे उहदे विचों मैं नहीं खत्म होई ते मैं करदा मैं करदा मैं करदा, महाराज कहिंदे नहीं प्यारे ओ सेवक नहीं है, मान अपमान मते सो सेवक नहीं। जड़ा प्रशंसा करे ते खुश हो गया, थोड़ा जिहा क्रिटिसिजम होगी नाराज हो गया, वो सेवक नहीं है, वो तो बिहारी बंदा है, उहदा निशाना सेवा करना नहीं। उहनू उपमा जिहड़ी हो रही है उहदी उहदा रस प्राप्त हो रहा है, नाम नूम उत्थे कोई नहीं हुंदा। कहिंदे जिहड़ा आपस को कछ करना जनाब है, मैं तां रहे ही ना मन वेत है सतगुर के पात सेवक के कारज रास। गुरु दे नाल जो संबंध है मन वेचना पैंदा। राजा जनक मशहूर मिसाल है इस दी, जिस वक्त उन्हें उन्हूं जवाब मिल गया ए भी झूठा वह भी झूठा निर्णय हो गया उसका, उस वेले उन्हें ऐलान करया कि सारे भारतवर्ष के महापुरश इस वेले इत्थे बैठे ने, चौंकी मैं चंदन दी डाउना उठो कोई महापुरश ऐस चौंकी दे उत्ते विराजमान हो, मैं गुरु पूजा करनी है, पर उठियो ओ जिहड़ा मैनू घोड़े दी रकाब च पैर पाउंदे पाउंदे ज्ञान करा दे। सारे महापुरशां ने नीवियां पालियां भई ज्ञान ज्ञान किते एडी सिखाली चीज है, ज्ञान ना गली ढूंढी है कथना करड़ा साथ, ये कोई वचन तो नहीं है, तो प्रतख आत्मक आत्मा साक्षात करानी है, ज्ञान गलों का तो हुंदा नहीं है। सारे नीवियां पा गए उस वेले कहा कि भारतवर्ष के विचों ऋषिया मुनिया की अणहोंद होगी, एक भी कोई समर्थ गुरु नहीं है स्थान के उत्ते जिहड़ा मैनू ज्ञान करा दे, क्योंकि ज्ञान पहला कर्म हुंदे ने फिर कर्मां दे नाल जन्मां जन्मां दी मैल साफ हुंदी है, फिर दूजा दोष बखशेवता हुंदा है ते उहदा उह दूर होया करदा उपासना दे नाल, उपासना अंतरीव भी है उपासना बाहरली भी है, दोहे तरह की उपासना आदमी नूं समझ आउणी चाहीदी है। फिर जिहड़ा अवरण पड़दा है वह ज्ञान दे नाल दूर होया करदा है, बई तीन चीजा होन तीन चीजा तो जिंदगी सारी लग जाती है, कर्म नहीं शुद्ध होंगे मन टिकता नहीं है दौड़ता भजदा ते ज्ञान किवें हो जाएगा। इस करके सारिया ने नीवियां पा ली। जिस वक्त उन्हें कहा भी कोई भी महापुरश ऐसा नहीं है सारी सभा जिहड़ा मैनू ज्ञान करा दे, उस वेले एक बच्चा ਅਸ਼ਟਾਵਕਰ ਨਾਮ ਦਾ ਆਉਂਦਾ ਹੈ। ਕਹਿਣ ਲੱਗਿਆ ਰਾਜਨ ਘੋੜਾ ਮੰਗਾ। ਸਭ ਹੈਰਾਨ ਹੋ ਗਏ ਵੀ ਇਹ ਬੱਚਾ ਕਿਵੇਂ ਕਰਾ ਦੂ ਗਿਆ। ਰਾਜੇ ਨੇ ਘੋੜਾ ਮੰਗਾ ਲਿਆ, ਪੈਰ ਰੱਖਣ ਲੱਗਿਆ ਰਕਾਬ ਦੇ ਵਿੱਚ। ਕਹਿੰਦੇ ਠਹਿਰ, ਦੇਖ ਤੈਨੂੰ ਹੋ ਜਾਣਾ ਗਿਆਨ। ਗਿਆਨ ਹੋਏ ਤੇ ਜੀਵ ਦਾ ਤੇ ਪਰਮੇਸ਼ਰ ਦਾ ਕੋਈ ਭੇਦ ਨਹੀਂ ਰਹਿਣਾ। ਪਰਮੇਸ਼ਰ ਜੋ ਚੀਜ਼ ਅਸਲੀ ਹੈ ਉਹ ਸਾਕਸ਼ਾਤਕਾਰ ਹੋ ਜਾਣੀ ਹੈ, ਤੇ ਉਹਦੇ ਬਾਅਦ ਤੇਰੀ ਮੌਜ ਹੈ। ਜਿੱਧਰ ਨੂੰ ਤੇਰਾ ਜੀ ਕਰੇ ਤਖ਼ਤ ਤੇ ਬੈਠ ਕੇ ਰਾਜ ਕਰੇ, ਚਾਹੇ ਤੂੰ ਬਾਹਰ ਨਿਕਲ ਜਾਵੇ ਆਪਣਾ ਆਨੰਦ ਲੈਣ ਵਾਸਤੇ। ਸੋ ਗੁਰੂ ਦਕਸ਼ਣਾ ਤੇਰੇ ਸਿਰ ਤੇ ਰਹਿ ਜਾਏਗੀ, ਸੋ ਪਹਿਲਾਂ ਗੁਰੂ ਦਕਸ਼ਣਾ ਦੇ। ਕਹਿੰਦਾ ਮਹਾਰਾਜ ਆਗਿਆ ਕਰੋ। ਕਹਿਣ ਲੱਗੇ ਵੀ ਜੋ ਕੁਛ ਤੇਰੇ ਕੋਲ ਹੈ ਉਹ ਦੇ ਦੇ, ਜੋ ਜੋ ਚੀਜ਼ ਤੇਰੇ ਕੋਲ ਹੈ ਉਹ ਸਾਨੂੰ ਦੇ ਦੇ। ਕਹਿਣ ਲੱਗੇ ਤਿੰਨ ਚੀਜ਼ਾਂ ਹੈ ਤੇਰੇ ਕੋਲ, ਤਨ ਹੈ, ਮਨ ਹੈ, ਧਨ ਹੈ। ਇਹਦੇ ਵਿੱਚ ਜਿਹੜਾ ਮਨ ਹੈ, ਇਹ ਮਨ ਅਸੀਂ ਚਾਰ ਚੀਜ਼ਾਂ ਨੂੰ ਕਹਿੰਦੇ ਹਾਂ ਕਿ ਇੱਕ ਤਾਂ ਉਹ ਜਿਹੜਾ ਫੁਰਨੇ ਕਰਦਾ ਹੈ, ਇੱਕ ਜਿਹੜਾ ਬੁੱਧੀ ਹੈ ਇਹਦੇ ਵਿੱਚ ਡਿਸਟਿੰਕਸ਼ਨ ਪਾਵਰ, ਇੱਕ ਉਹ ਜਿਹੜੀ ਫੀਲਿੰਗ ਹੈ ਇਹਦੇ ਵਿੱਚ ਚਿੱਤ ਦੀ, ਇੱਕ ਤੇਰਾ ਮੈਂ ਭਾਵ ਹੈ, ਮੈਂ ਰਾਜਾ ਜਨਕ ਹਾਂ। ਇਹ ਚਾਰਾਂ ਦੇ ਸਮੂਹ ਨੂੰ ਅਸੀਂ ਮਨ ਕਹਿੰਦੇ ਹਾਂ। ਇਹ ਸਾਡੇ ਹਵਾਲੇ ਕਰਦੇ, ਇਹ ਤੇਰੇ ਕੋਲ ਹੈ। ਸੋ ਉਸ ਵੇਲੇ ਕਹਿਣ ਲੱਗਿਆ ਮੈਂ ਆਪਣਾ ਮਨ ਦਿੰਦਾ ਆਪ ਨੂੰ। ਕਹਿੰਦੇ ਸਮਝਦੇ ਮਨ ਨੂੰ, ਹੁਣ ਸਮਝ ਲੈ ਚੰਗੀ ਤਰ੍ਹਾਂ ਇਹ ਗੱਲ। ਕਹਿੰਦਾ ਸਮਝ ਲਈ, ਉਹ ਤੇ ਬਾਅਦ ਜਾਂ ਘੋੜੇ ਦੀ ਰਕਾਬ ਚ ਪੈਰ ਰੱਖਣ ਲੱਗਿਆ। ਕਹਿੰਦੇ ਠਹਿਰ। ਕਹਿੰਦੇ ਕਿਸਨੇ ਕਿਹਾ ਤੈਨੂੰ ਇਹ ਬਾਤ, ਤੈਨੂੰ ਕਿਸਨੇ ਕਹੀ ਹੈ ਵੀ ਘੋੜੇ ਦੀ ਪੈਰ ਚ ਰਕਾਬ ਰੱਖ ਲੈ। ਸੋਚਣ ਲੱਗ ਗਿਆ ਕਿ ਇਹ ਤਾਂ ਮੈਂ ਇਹਨਾਂ ਨੂੰ ਦੇ ਚੁੱਕੇ ਹਾਂ, ਹੁਣ ਮੇਰਾ ਅਧਿਕਾਰ ਨਹੀਂ ਹੈ ਇਹਦੇ ਉੱਤੇ। ਖੜਾ ਰਿਹਾ, ਗੱਲ ਸਮਝ ਚ ਪੈ ਗਈ। ਅੱਧਾ ਘੰਟਾ ਖੜੇ ਨੂੰ ਲੰਘ ਗਿਆ। ਇਹਨਾਂ ਨੂੰ ਇੱਕ ਬ੍ਰਾਹਮਣ ਆ ਗਿਆ ਕਿ ਕਹਿਣ ਲੱਗਿਆ ਰਾਜਨ, ਮੇਰੇ ਲੜਕੇ ਦੀ ਬਰਾਤ ਡਾਕੂਆਂ ਨੇ ਲੁੱਟ ਲਈ, ਕਿਰਪਾ ਕਰ, ਹੁਕਮ ਕਰ, ਫੌਜ ਨੂੰ ਹੁਕਮ ਕਰ, ਪੁਲਿਸ ਨੂੰ ਹੁਕਮ ਕਰ, ਇਹ ਜੰਗਲ ਦੇ ਵਿੱਚ ਲੁੱਟੀ ਹੈ। ਉਹ ਚੁੱਪ ਕਰਿਆ ਖੜਾ, ਕੋਈ ਫੁਰਨਾ ਨਹੀਂ ਉਠਾ ਸਕਦਾ, ਨਾ ਬੁੱਧੀ ਨੂੰ ਵਰਤ ਰਿਹਾ, ਨਾ ਫੁਰਨੇ ਨੂੰ ਵਰਤ ਰਿਹਾ, ਨਾ ਚਿੱਤ ਨੂੰ ਵਰਤ ਰਿਹਾ, ਨਾ ਮੈਂ ਨੂੰ ਵਰਤ ਰਿਹਾ। ਇਹ ਤਾਂ ਦੇ ਚੁੱਕਿਆ, ਹੁਣ ਬਾਕੀ ਤਾਂ ਉਹਦੇ ਕੋਲ ਬਚਿਆ ਹੀ ਕੁਛ ਨਾ। ਜਾਂ 15 ਮਿੰਟ ਹੋ ਗਏ, ਉਹਦੇ ਬਾਅਦ ਉਹ ਬ੍ਰਾਹਮਣ ਗਾਲਾਂ ਕੱਢਣ ਲੱਗ ਗਿਆ, ਬੜੀਆਂ ਗਾਲਾਂ ਕੱਢੀਆਂ। ਉਸੇ ਤਰ੍ਹਾਂ ਟਸ ਤੋਂ ਮਸਣਾ ਹੋਇਆ, ਬ੍ਰਾਹਮਣ ਚਲਿਆ ਗਿਆ ਗਾਲਾਂ ਕੱਢਦਾ। ਉਸ ਤੋਂ ਬਾਅਦ ਅਸ਼ਟਾਵਕਰ ਨੇ ਕਿਹਾ ਕਿ ਰਾਜਨ, ਛੱਡ ਦੇ ਹੁਣ ਘੋੜੇ ਤੇ, ਰਕਾਬ ਤੇ ਚੜ੍ਹਨ ਦੀ ਕੋਈ ਲੋੜ ਨਹੀਂ, ਘੋੜੇ ਤੇ ਚੜ੍ਹਨ ਦੀ ਲੋੜ ਨਹੀਂ, ਰਕਾਬ ਚ ਪੈਰ ਪਾਉਣ ਦੀ ਲੋੜ ਨਹੀਂ, ਹੁਣ ਗੱਲ ਕਰ ਤੂੰ। ਕਹਿੰਦੇ ਇਹ ਦੱਸ, ਮਨ ਇਹ ਮਨ ਸਾਡੇ ਹਵਾਲੇ ਕਰਨ ਤੋਂ ਬਾਅਦ ਤੇਰੇ ਕੋਲ ਬਚਿਆ ਕੀ? ਕਹਿਣ ਲੱਗਿਆ ਮਹਾਰਾਜ, ਇੱਕ ਪਰਮ ਸੱਤਾ ਬਚੀ, ਹੋਰ ਕੁਛ ਨਹੀਂ ਬਚਿਆ। ਉਹ ਸੱਤਾ ਮੈਨੂੰ ਅਨੁਭਵ ਹੁੰਦੀ ਰਹੀ। ਕਹਿੰਦੇ ਉਹੀ ਆਤਮਾ ਹੈ, ਉਹੀ ਪਰਮਾਤਮਾ ਹੈ। ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ। ਗਿਆਨ ਹੋ ਗਿਆ। ਕਹਿਣ ਲੱਗੇ ਹੁਣ ਤਖ਼ਤ ਤੇ ਬੈਠ, ਇਹਦੇ ਨੇਚੇ ਚ ਆ ਕੇ ਤੂੰ ਰਾਜ ਕਰ, ਸੰਸਾਰ ਦਾ ਭਲਾ ਕਰ। ਤੈਂ ਕੁਛ ਨਹੀਂ ਕਰਨਾ, ਇਹ ਹੋਏ ਰਿਹਾ ਜੋ ਕੁਛ ਹੋ ਰਿਹਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ। ਸੋ ਮਨ ਵਿੱਚ ਹੈ ਸਤਿਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਰਾਸ। ਇਸ ਕਰਕੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ।
ਮੁਰਦਾ ਹੋਏ ਕੇ ਮਰੀਦ ਬਣ ਜਾਵਾ, ਮੁਰਦਾ ਹੋਏ ਕੇ ਮਰੀਦ ਬਣ ਜਾਵਾ, ਮੁਰਦਾ ਹੋਏ ਕੇ ਮਰੀਦ
ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਪਹਿਲੀ ਸ਼ਰਤ ਹੈ ਜੇ ਤੋ ਪਿਆ ਪ੍ਰੇਮ ਖੇਲਣ ਕਾ ਚਾਹ ਸਿਰ ਧਰ ਤਲੀ ਗਲੀ ਮੋਰੀਆ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਚੀਜ਼ ਜਿਹੜੀ ਮੈਂ ਹੈ ਸਾਡੇ ਅੰਦਰ ਇਹ ਗੁਰੂ ਦੇ ਚਰਨਾਂ ਚ ਭੇਟ ਕਰਨੀ ਪੈਂਦੀ ਹੈ। ਪਹਿਲਾਂ ਮਰਨ ਕਬੂਰ ਜੀਵਨ ਕੀ ਚਾਸ, ਜੀਵਨ ਦੀ ਤਾਂ ਆਸ ਛੱਡਦੇ ਕਿਉਂਕਿ ਜਿਉਣਾ ਹੀ ਨਹੀਂ ਮੁੜ ਕੇ, ਮਰਨਾ ਹੀ ਮਰਨਾ ਹੈ। ਹੁਣ ਇਹਦੇ ਚ ਸਵਾਲ ਹੁੰਦਾ ਵੀ ਗੁਰੂ ਮਹਾਰਾਜ ਨੇ ਕਿਹਾ ਗਿਆ ਸਖ਼ਤ ਹੁਕਮ ਦੇਤਾ, ਸਾਰੀ ਦੁਨੀਆਂ ਜਿਉਣਾ ਚਾਹੁੰਦੀ ਹੈ। ਉਹ ਕਹਿੰਦੇ ਪਿਆਰਿਆ ਤੇਰਾ ਜਿਹੜਾ ਜਿਉਣਾ ਈਗੋ ਦਾ ਜਿਉਣਾ, ਹਉਮੈ ਦਾ ਜਿਉਣਾ। ਜਦ ਤੱਕ ਤੂੰ ਹਉਮੈ ਦੇ ਮੰਡਲ ਵਿੱਚ ਜਿਉਣਾ ਤੇਰੇ ਦੁੱਖਾਂ ਦਾ ਖਾਤਮਾ ਨਹੀਂ ਹੁੰਦਾ। ਹਉਮੈ ਇਹ ਆ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਬੰਧਨਾ ਫਿਰ ਫਿਰ ਜੂਨੀ ਪਾਏ। ਤੂੰ ਕਰਮ ਕਰੇਗਾ, ਕਰਮਾਂ ਨੇ ਤੇਰੇ ਨਾਲ ਚਿੰਬੜਨਾ, ਕਰਮਾਂ ਦਾ ਫਲ ਭੋਗਣ ਵਾਸਤੇ ਤੈਨੂੰ ਛੋਟੀਆਂ ਜੂਨਾਂ ਚ ਵੀ ਜਾਣਾ ਪਏਗਾ, ਉੱਚੀਆਂ ਚ ਵੀ ਆ ਜਾਏਗਾ। ਚੱਕਰ ਚੋਂ ਨਿਕਲ ਨਹੀਂ ਸਕਦਾ ਕਿਉਂਕਿ ਈਗੋ ਨਿਕਲ ਨਹੀਂ ਦਿੰਦੀ। ਜਦ ਤੱਕ ਈਗੋ ਹਉਮੈ ਆਦਮੀ ਦੇ ਅੰਦਰ ਹੈ ਉਨੀ ਦੇਰ ਤੱਕ ਕੀਤੇ ਹੋਏ ਕਰਮ ਚਿੰਬੜਦੇ ਹੀ ਰਹਿਣੇ। ਕਰਮ ਕਰਤ ਹੋਵੇ ਨੇ ਕਰਮ ਨਹੀਂ ਹੋ ਸਕਦਾ ਕਿਉਂਕਿ ਮੈਂ ਕਰਦਾ, ਮੈਂ ਉਹਦੇ ਅੰਦਰ ਬੋਲਦੀ ਹੈ ਕਿ ਮੈਂ ਕਰ। ਜੇ ਭਲਾ ਹੋਰ ਤਰ੍ਹਾਂ ਦਾ ਫਿਕਰਾ ਕਰ ਲਵੇ ਕਿ ਦਾਸ ਤੋਂ ਕਰਾਇਆ ਜਾ ਰਿਹਾ ਜੀ, ਉਹ ਇਹਦਾ ਗੱਲ ਕਹਿਤੀ ਅੰਦਰੋਂ ਤਾਂ ਮੈਂ ਹੀ ਕਹਿੰਦਾ ਹੈ। ਇੱਕੋ ਇਹ ਕਹੇ ਸਭ ਕੋਈ ਹਉਮੈ ਗਰਭ ਵਿਆਪੇ, ਕਹੇ ਤੇ ਨਹੀਂ ਹੁੰਦਾ ਹੈ, ਇਹ ਤਾਂ ਕੋਈ ਅਵਸਥਾ ਹੀ ਹੋਰ ਹੈ। ਪੂਰਨ ਗਿਆਨ ਤੋਂ ਬਗੈਰ ਮੈਂ ਨਹੀਂ ਮਰਿਆ ਕਰਦੀ, ਮੈਂ ਜਿਉਂਦੀ ਉਹ ਰਹਿੰਦੀ ਹੈ, ਮੈਂ ਦਾ ਹੀ ਸਾਰਾ ਝਗੜਾ। ਮਹਾਰਾਜ ਕਹਿੰਦੇ ਕਬੂਲਦਾ ਮੁੜ ਨਹੀਂ ਤੈਨੂੰ ਜੀਵਨ ਮਿਲਣਾ, ਤੈਨੂੰ ਜੋ ਜੀਵਨ ਮਿਲੇਗਾ ਅਸਲੀ ਜੀਵਨ ਜਿਹੜਾ ਤੇਰਾ ਜਿਹਨੂੰ ਭੁੱਲਿਆ ਹੋਇਆ ਉਹਦੀ ਪ੍ਰਾਪਤੀ ਹੋਈ। ਤੂੰ ਆਤਮ ਸਰੂਪ ਹੈ, ਜੀਵ ਕਿਉਂ ਬਣਦਾ ਵਾਰ ਵਾਰ ਥੱਲੇ ਕਿਉਂ ਆਉਣਾ। ਸੋ ਮਹਾਰਾਜ ਕਹਿੰਦੇ ਜੇ ਕੁਛ ਲੈਣਾ ਨਾ ਪਿਆਰਿਓ, ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ। ਗੱਲਾਂ ਨਾਲ ਤਾਂ ਨਹੀਂ ਬਣਦਾ, ਇਹਦੇ ਚ ਤਾਂ ਮੁਰਦਾ ਬਣਨਾ ਪੈਂਦਾ। ਬੇਅੰਤ ਮਹਾਂਪੁਰਸ਼ਾਂ ਦੀਆਂ ਆਹ ਤੁਹਾਡੇ ਕੋਲ ਇੱਕ ਮਹਾਤਮਾ ਰਿਹਾ ਕਰਦੇ ਸੀ, ਇੱਕ ਡਾਕੂ ਨੇ ਡਾਕਾ ਮਾਰਿਆ ਤੇ ਨਾਭੇ ਦੀ ਪੁਲਿਸ ਉਹਦੇ ਪਿੱਛੇ ਪਈ ਹੋਈ ਹੈ। ਉਹ ਜਾਂਦਾ ਜਾਂਦਾ ਨੇੜੇ ਆ ਗਿਆ ਤਾਂ ਪੁਲਿਸ ਦਾ ਵੀ ਨੇੜੇ ਆ ਰਹੀ ਹੈ, ਖੁਰਾ ਕੱਢ ਲਿਆ ਉਹਨਾਂ ਨੇ। ਉਹ ਇੱਕ ਮਹਾਤਮਾ ਸੀ ਉਹਨਾਂ ਕੋਲ ਚਲੇ ਗਿਆ, ਜਾ ਕੇ ਕਹਿੰਦਾ ਵੀ ਮਹਾਰਾਜ ਮੈਨੂੰ ਬਖਸ਼ ਦਿਓ, ਹੁਣ ਮੈਨੂੰ ਬਚਾ ਲਓ। ਕਹਿੰਦੇ ਕੀ ਗੱਲ? ਕਹਿੰਦਾ ਮੈਂ ਡਾਕੂ ਹਾਂ, ਪੁਲਿਸ ਪਈ ਹੋਈ ਹੈ ਮੇਰੇ ਪਿੱਛੇ। ਉਹ ਖੁਰਾ ਦੇਖਦੇ ਦੇਖਦੇ ਅੰਦਰ ਆ ਗਏ। ਸੰਤਾਂ ਨੇ ਕਿਹਾ ਦੇਖ ਪਿਆਰਿਆ, ਸਾਡੇ ਕੋਲ ਨਾ ਕੋਈ ਕਿਲਾ ਹੈ, ਨਾ ਕੋਈ ਕੋਰਟ ਹੈ, ਨਾ ਕੋਈ ਭੋਰਾ ਹੈ ਜਿਹਦੇ ਚ ਤੈਨੂੰ ਵੜ ਜਾਈਏ। ਆਹ ਚੱਕ ਮਾਲਾ ਤੇ ਇੱਥੇ ਵਾਹਿਗੁਰੂ ਵਾਹਿਗੁਰੂ ਕਹੀ ਜਾ, ਰਾਮ ਰਾਮ ਕਹੀ ਜਾ, ਬਹਿ ਜਾ, ਆਪੇ ਹੀ ਰਾਮ ਬਚਾ ਲੂ ਤੈਨੂੰ। ਉਹ ਮੈਂ ਜਿਵੇਂ ਬਹਿ ਗਿਆ ਤੇ ਬੈਠਾ, ਮਾਲਾ ਫੜ ਲਈ ਹੱਥ ਵਿੱਚ, ਛੇਤੀ ਛੇਤੀ ਘੁਮਾਉਂਦਾ। ਉਧਰੋਂ ਪੁਲਿਸ ਆ ਗਈ, ਕਹਿੰਦੇ ਚੋਰ ਆਇਆ ਸੀ। ਕਹਿੰਦੇ ਭਾਈ ਨਾ ਸਾਨੂੰ ਚੋਰ ਤੇ ਨਾ ਕੋਈ ਰਾਜਾ, ਚੋਰ ਸਾਧ ਸਭ ਬਣ ਸਨ, ਸਾਨੂੰ ਤਾਂ ਇੱਕੋ ਹੀ ਪਰਮੇਸ਼ਰ ਨਜ਼ਰ ਆਉਂਦਾ। ਤੁਹਾਡੇ ਵਾਸਤੇ ਕੋਈ ਚੋਰ ਹੈ ਕੋਈ ਰਾਜਾ ਹੈ ਦੁਨੀਆਂ ਵਾਸਤੇ ਨੇ, ਸਾਨੂੰ ਤਾਂ ਇੱਕ ਪਰਮੇਸ਼ਰ ਤੋਂ ਬਗੈਰ ਹੋਰ ਨਜ਼ਰ ਨਹੀਂ ਆਉਂਦਾ। ਦੇਖ ਲਓ ਜੇ ਚੋਰ ਬੈਠਾ ਆ ਬੈਠਾ, ਦੇਖ ਲਓ ਜੇ ਹੋ ਗਿਆ। ਕਹਿੰਦੇ ਇਹ ਤਾਂ ਸਾਧ ਗਿਆ ਬੜਾ ਜਿਹਾ, ਕਹਿੰਦੇ ਮਾਲਾ ਫੇਰੀ ਜਾਂਦਾ। ਉਹ ਦੇਖ ਰੁਕ ਕੇ ਮੁੜ ਗਏ, ਉਹ ਚਰਨੀ ਲੱਗ ਗਿਆ। ਕਹਿੰਦਾ ਮਹਾਂਪੁਰਸ਼ੋ, ਇਹ ਨਾਮ ਚ ਤਾਂ ਬੜੀ ਤਾਕਤ ਹੈ, ਮੈਨੂੰ ਪ੍ਰਤੱਖ ਬਚਾ ਲਿਆ, ਮੈਨੂੰ ਹੁਣ ਗਾਹਾਂ ਵੀ ਬਚਾਓ। ਕਹਿੰਦੇ ਪਿਆਰਿਆ, ਜੇ ਗਾਹਾਂ ਬਚਣ ਦੀ ਜਾਚ ਹੈ ਤਾਂ ਮੈਂ ਤਾਂ ਨਹੀਂ ਇੰਨੀ ਸ਼ਕਤੀ ਵਾਲਾ, ਤੈਨੂੰ ਮੈਂ ਇੱਕ ਸੰਤਾਂ ਦੀ ਦੱਸ ਪਾ ਦਿੰਦਾ, ਉਹ ਛੀਂਟਾਂ ਵਾਲੇ ਨੇ, ਉੱਥੇ ਚਲਿਆ ਜਾ। ਉੱਥੇ ਚਲਿਆ ਗਿਆ ਤਾਂ ਉਹ ਮਹਾਤਮਾ ਕਹਿਣ ਲੱਗੇ, ਦੇਖ ਸੇਵਾ ਕਰਨੀ ਹੈ ਤਾਂ ਤੈਨੂੰ ਮਰਨਾ ਪੈਣਾ ਪਹਿਲਾਂ, ਤੇਰਾ ਸੁਭਾਅ ਹੈ ਕਰੂਰ, ਤੂੰ ਤਾਂ ਇਹ ਸੇਵਕਾਂ ਨੂੰ ਕੁੱਟ ਧਰੇਂਗਾ, ਮਰਨਾ ਪੈਣਾ ਪਿਆਰਿਆ ਅਜੇ ਕੁਛ ਲੈਣਾ। ਕਹਿੰਦਾ ਮਹਾਰਾਜ ਮੈਂ ਤਾਂ ਮਰ ਕੇ ਹੀ ਆਇਆ ਤੁਹਾਡੇ ਕੋਲ। ਦੂਜੀ ਗੱਲ ਉਹਨਾਂ ਨੇ ਕਹੀ ਵੀ ਆਹ ਜਿਹੜੇ ਸਾਡੇ ਸੇਵਾਦਾਰ ਨੇ ਇਹ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੇ, ਜੇ ਕੋਈ ਸਾਲ ਕਟਿਕ ਜੇ ਇਹਨਾਂ ਨੂੰ ਖਤਰਾ ਪੈਦਾ ਹੋ ਜਾਂਦਾ, ਇਹਨੂੰ ਉਠਾ ਦਿੰਦੇ ਨੇ। ਜੇ ਤਾਂ ਇਹਨਾਂ ਦੇ ਨਾਲ ਤੂੰ ਕੱਟ ਗਿਆ ਫੇਰ ਤਾਂ ਬਚ ਕੁਛ ਲੈ ਲੇਗਾ, ਜੇ ਨੱਠ ਗਿਆ ਇਹਨਾਂ ਦਾ ਨਠਾਇਆ ਹੋਇਆ ਫੇਰ ਨੀ ਕੁਛ ਮਿਲਣਾ। ਅਸੀਂ ਤਾਂ ਦਖਲ ਨੀ ਦਿੰਦੇ ਹੋਏ ਦਿੰਦੇ ਹੁੰਦੇ, ਸਾਡਾ ਤਾਂ ਇੱਕੋ ਹੀ ਹੈ ਵੀ ਮਰ ਕੇ ਆ ਜਾਏਗਾ ਤਾਂ ਠੀਕ ਹੈ, ਨਹੀਂ ਨਾਲ ਉਹ ਸੇਵਾ ਦਿਨ ਰਾਤ ਕਰੀ ਜਾਵੇ। 3 ਸਾਲ ਆਪਣੇ ਕੋਲੋਂ ਖਾਂਦਾ ਰਿਹਾ, ਉਹਦੇ ਬਾਅਦ ਪੈਸੇ ਮੁੱਕ ਗਏ ਸਾਰੇ। ਸੇਵਾ ਕਰੀ ਜਾਂਦਾ, ਸੰਤ ਕੁਛ ਖਾਸ ਧਿਆਨ ਦੇਣ ਲੱਗ ਗਏ ਉਹਦਾ। ਇਹਨਾਂ ਲਾਂਗਰੀ ਨੇ ਤੇ ਦੂਸਰੇ ਸੇਵਾਦਾਰਾਂ ਨੇ ਕਿਹਾ ਵੀ ਆਹ ਤਾਂ ਬਹੁਤਾ ਹੀ ਨੇੜੇ ਲੱਗਦਾ ਜਾਂਦਾ, ਇਹਨੂੰ ਉਠਾਓ। ਬੂਰੇ ਦੀਆਂ ਰੋਟੀਆਂ ਆਟੇ ਵਿੱਚ ਜਦ ਉਹਦੀ ਰੋਟੀ ਲਾਉਣੀ ਬੂਰਾ ਪਾ ਦੇਣਾ। 3 ਸਾਲ ਖਾਂਦਾ ਰਿਹਾ ਬੂਰਾ, ਲੇਕਿਨ ਉਹਨੇ ਕਦੇ ਸ਼ਿਕਾਇਤ ਨਾ ਕੀਤੀ। ਕਹਿੰਦੇ ਨਠਿਆ ਹੀ ਨਾ ਇਹ ਤਾਂ। ਦੂਆ ਜਿਹੜਾ ਲਾਂਗਰੀ ਸੀ ਕਹਿੰਦਾ ਮੈਂ ਉਠਾਉਣਾ, ਉਹ ਲੰਗਰ ਵਰਤ ਜਾਇਆ ਕਰੇ, ਜਦ ਇਹਨੂੰ ਲੰਗਰ ਦੇਣ ਸਬਜ਼ੀ ਜਾਂ ਦਾਲ ਉਹਦੇ ਚ ਨਮਕ ਭਰ ਦਿਆ ਕਰਨ, ਬਹੁਤ ਸਾਰਾ ਰੋਟੀ ਚ ਨਮਕ ਪਾ ਦਿਆ ਕਰਨ। ਇਹ ਦਾਲ ਸਬਜ਼ੀ ਤਾਂ ਲਿਆ ਹੀ ਨਾ ਕਰੇ, ਰੋਟੀ ਵਿੱਚ ਨਮਕ ਹੁੰਦਾ ਸੀ ਉਹਨੂੰ ਪਾਣੀ ਚ ਭਿਉਂ ਦਿਆ ਕਰੇ, ਉਹ ਪਾਣੀ ਨਮਕ ਕਾਫੀ ਖਿੱਚ ਲੈਂਦਾ ਸੀ, ਉਹ ਤੇ ਬਾਅਦ ਖਾ ਲੈਣਾ ਇਹਨੇ, ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। 9 ਸਾਲ ਲੰਘ ਗਏ ਤੇ ਅਜੇ ਵੀ ਨਾ ਗਿਆ, ਕਹਿੰਦੇ ਹੁਣ ਨੀ ਜਾਂਦਾ ਇਹ। ਅਖੀਰ ਕਹਿਣ ਲੱਗੇ ਬਾਲ ਪਾਓ ਇਹਦੀ ਰੋਟੀ ਚ, ਬਰੀਕ ਬਾਲ ਰੋਟੀ ਚ ਪਾ ਦੇਣ। ਮਹਾਤਮਾ ਨੂੰ ਨੀ ਇਹਨੇ ਕਿਹਾ ਕਦੇ ਵੀ, ਸ਼ਿਕਾਇਤ ਨਹੀਂ ਕਰੀ। ਅਸੀਂ ਤਾਂ ਮਿੰਟ ਲਾਉਂਦੇ ਹਾਂ ਸ਼ਿਕਾਇਤ ਕਰਨ ਵੇਲੇ ਵੀ ਮਹਾਰਾਜ ਮੈਨੂੰ ਆਹ ਤੰਗ ਕਰ। ਅੱਜ ਕੱਲ੍ਹ ਤਾਂ ਸੰਤ ਬੜਿਆ ਬੜਿਆ ਰੱਖਦੇ ਨੇ ਵੀ ਕਿਤੇ ਨੱਠੇ ਨਾ ਜਾਣ ਸਾਰੇ। ਉਹ ਗੱਲਾਂ ਗਈਆਂ ਆਈਆਂ ਜਿਹੜੀਆਂ ਟੈਸਟ ਲੈਣੇ ਤੇ ਵੱਡੀਆਂ ਚੀਜ਼ਾਂ ਦੇਣੀਆਂ, ਗੱਲ ਨਾ ਸੰਤ ਰਿਹਾ ਨਾ ਚੇਲੇ ਰਹੇ ਨੇ, ਦੋਏ ਨੀ ਰਹੇ, ਨੱਠਣਾ ਹੀ ਹੋ ਗਿਆ, ਬਸ ਗੁਜ਼ਾਰਾ ਹੀ ਕਰਦੇ ਨੇ। ਸੋ ਬਾਲ ਪਾ ਦਿਆ ਕਰਨ ਰੋਟੀ, ਉਹ ਸੁਕਾ ਲਿਆ ਕਰੇ, ਸੁਕਾ ਕੇ ਕੁੱਟ ਲਿਆ ਕਰੇ, ਕੱਪੜ ਸਾਣ ਕਰਕੇ ਉਹ ਪੁੰਜਿਆ ਹੋਇਆ ਆਟਾ ਖਾ ਲਿਆ ਕਰੇ ਤੇ ਬਾਲ ਨਿਕਲ ਜਾ ਕਰਨ। ਕਮਜ਼ੋਰ ਹੋ ਗਿਆ, 12 ਸਾਲ ਲੰਘ ਗਏ ਤੇ ਲੱਕੜਾਂ ਲਿਆਉਂਦਾ ਸੀ, ਆਹ ਜਿਹੜੀ ਆਪਣੀ ਸਾਈਫਨ ਜਾਂਦੀ ਹੈ ਇਹਨੂੰ ਟੱਪਣ ਲੱਗਿਆ ਸੀ ਜਿਹੜਾ ਨਾਲਾ, ਉਹ ਟੱਪਣ ਲੱਗਿਆ ਨਾਲੇ, ਨਾਲਾ ਟੱਪਣਾ ਹੋਇਆ ਗਿਰ ਗਿਆ, ਉੱਥੇ ਭਰਾ ਵੀ ਗਿਰ ਗਿਆ ਤੇ ਮਨ ਵਿੱਚ ਕਿਹਾ ਕਿ ਮਨਾ ਬਣਿਆ ਤਾਂ ਕੁਛ ਨਾ, 12 ਸਾਲ ਲੰਘ ਗਏ ਕੁਛ ਨਾ ਬਣਿਆ ਤੇ ਹੁਣ ਤਾਂ ਸਰੀਰ ਇੰਨਾ ਕਮਜ਼ੋਰ ਹੋ ਗਿਆ ਕਿ ਆ ਨਿੱਕਾ ਜਿਹਾ ਕਾਲਾ ਜਿਹਾ ਨਹੀਂ ਲੰਘ ਹੋਇਆ ਮੇਰੇ ਤੇ। ਉਸ ਵੇਲੇ ਮਹਾਂਪੁਰਸ਼ ਡੇਰੇ ਚੋਂ ਉੱਠੇ, ਉੱਠ ਕੇ ਚੱਲ ਪਏ ਉਧਰ, ਰਸਤੇ ਚ ਜਾ ਕੇ ਮਿਲ ਗਏ, ਨਾਲ ਸੇਵਾਦਾਰ ਲੈ ਗਏ, ਕਹਿੰਦੇ ਆ ਭਰਾ ਚੱਕ ਇਹ ਤੋਂ ਲਓ। ਉਸ ਵੇਲੇ ਚਿੱਠੀਆਂ ਲਿਖਤੀਆਂ ਸਾਰੇ ਵੀ ਇਕੱਠ ਕਰੋ, ਸਾਰੇ ਜਿੰਨੇ ਉਹਨਾਂ ਨੂੰ ਮੰਨਣ ਵਾਲੇ ਸੀ ਇਕੱਠੇ ਹੋ ਗਏ। ਕਹਿੰਦੇ ਐਂ ਕਰੋ, ਇਹਦੇ ਨਵੇਂ ਕੱਪੜੇ ਪਾ ਕੇ ਲਿਆਓ। ਬਸਤਰ ਬਣਾ ਕੇ ਲੈ ਆਉਂਦੇ ਤੇ ਉਸ ਵੇਲੇ ਸਾਰਿਆਂ ਦੇ ਸਾਹਮਣੇ ਕਹਿਣ ਲੱਗੇ, ਕਿਉਂ ਬਈ ਪ੍ਰੇਮੀ ਆ, ਜਦ ਤੂੰ ਨਾਲੇ ਤੇ ਗਿਰਿਆ ਸੀ ਤੈਂ ਕੀ ਕਿਹਾ ਸੀ? ਕਹਿੰਦਾ ਮਹਾਰਾਜ ਤੁਸੀਂ ਆਪੇ ਹੀ ਜਾਣਦੇ ਹੋ ਕੀ ਕਿਹਾ ਸੀ, ਮੈਂ ਜੇ ਗੱਲ ਕੋਈ ਕਹੀ ਹੋ ਸਕਦਾ ਮੈਂ ਭੁੱਲ ਜਾਵਾਂ, ਵੱਧ ਕਹਿ ਦਾਂ ਘੱਟ ਕਹਿ ਦਾਂ। ਕਹਿੰਦੇ ਇਹੀ ਕਿਹਾ ਸੀ ਨਾ ਵੀ ਬਣਿਆ ਨੀ ਮੇਰਾ ਕੁਛ? ਕਹਿੰਦਾ ਹਾਂ ਮਹਾਰਾਜ। ਉਸ ਵੇਲੇ ਕਹਿਣ ਲੱਗੇ, ਇਕਾਂਤ ਚ ਲੈ ਗਏ, ਲਿਜਾ ਕੇ ਸਾਧਨ ਦੱਸ ਕੇ ਸਾਰੇ ਬ੍ਰਹਮ ਗਿਆਨ ਦਾ ਭੰਡਾਰਾ ਬਖਸ਼ ਦਿੱਤਾ ਉਹਨੂੰ, ਮੁੜ ਕੇ ਲਿਆ ਕੇ ਆਪਣੇ ਬਰਾਬਰ ਤਖ਼ਤ ਪੋਸ਼ ਤੇ ਬਿਠਾ ਲਏ। ਕਹਿੰਦੇ ਲਓ ਸਾਧ ਸਿੰਘ ਜੀ, ਇਹ ਪਰਖ ਦੇ ਵਿੱਚ ਪੂਰਾ ਉਤਰਿਆ, 12 ਸਾਲ ਮੁਰਦਾ ਰਹਿ ਕੇ ਇਹਨੇ ਸੇਵਾ ਕਰੀ, ਇਹ ਮੇਰੇ ਸੇਵਾਦਾਰ ਇਹਨੂੰ ਬੂਰਾ ਵੀ ਪਾਉਂਦੇ ਰਹੇ, ਨਮਕ ਪਾ ਪਾ ਕੇ ਦਿੰਦੇ ਰਹੇ, ਅਖੀਰ ਬਾਲ ਪਾ ਦਿੰਦੇ ਸੀ, ਪਰ ਇਹ ਧੰਨ ਹੈ ਕੱਟ ਗਿਆ ਤੇ ਅੱਜ ਇਹ ਪੂਰਾ ਹੈ ਤੇ ਅੱਜ ਮੈਂ ਸਰੀਰ ਛੱਡ ਦੇਣਾ ਤੇ ਮੇਰੇ ਪਿੱਛੋਂ ਇਹਨੂੰ ਸਾਰੇ ਨਮਸਕਾਰ ਕਰੋ ਹੁਣ ਆ ਕੇ, ਮੇਰੇ ਤੇ ਬਾਅਦ ਇਹੀ ਹੋਏਗਾ। ਸੋ ਕਹਿੰਦੇ ਐ ਨਹੀਂ ਮਿਲਿਆ ਕਰਦਾ, ਮਿਲਦਾ ਤਾਂ ਪਹਿਲਾਂ ਮਰਨਾ ਪੈਂਦਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਪਾਉ ਹੋਵਣਾ। ਅਸੀਂ ਤਾਂ ਕਹਿੰਦੇ ਹਾਂ ਜੀ ਇਹ ਤਾਂ ਨੈਗੇਟਿਵ ਵੇ ਆਫ ਅਪਰੋਚ ਹੈ, ਪੋਜ਼ਿਟਿਵ ਜਿਹੜਾ ਹੈ ਉਹ ਤਾਂ ਹਮੇ ਦਾ ਭਰਿਆ ਹੋਇਆ, ਖੁਦੀ ਕੋ ਕਰ ਬੁਲਾਉਂਦੇ ਤਨਾ ਕਿ ਖੁਦ ਖੁਦਾ ਹੋ ਜਾ, ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਕਿਆ ਰਜ਼ਾ ਕਿਆ ਹੈ। ਇਹ ਗੁਰਮਤ ਦਾ ਮਾਰਗ ਨਹੀਂ ਹੈ, ਇਹ ਤਾਂ ਅਹਮ ਬ੍ਰਹਮ ਅਸਮੀ ਦਾ ਮਾਰਗ ਹੈ, ਮੈਂ ਹੀ ਬ੍ਰਹਮ ਹੂੰ, ਇਹ ਗੁਰੂ ਨੇ ਨਹੀਂ ਪ੍ਰਵਾਨ ਕਰਿਆ। ਗੁਰੂ ਹੋਰ ਤਰ੍ਹਾਂ ਚੱਲਦੇ ਨੇ, ਕਹਿਣ ਦੀ ਬਾਤ ਨਹੀਂ ਰਹਿੰਦੀ, ਉਹ ਲੀਨ ਹੋ ਜਾਂਦਾ ਆਪਣੇ ਆਪ। ਇਹ ਕਹਿਣਾ ਕੀ ਹੈ, ਉੱਚਾ ਨਹੀਂ ਕਹਿਣਾ, ਮਨਵੇਂ ਰਹਿਣਾ, ਰੌਲਾ ਨਹੀਂ ਪਾਉਂਦਾ ਵੀ ਮੈਂ ਹੀ ਬਣ ਗਿਆ, ਮੈਂ ਤਾਂ ਮੈਂ ਰਹਿ ਗਈ ਫਿਰ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਸਾਬਰ ਸਿਦਕ ਸ਼ਹੀਦ ਪਰੰਪਰ ਹੋਣ, ਸਬਰ ਹੋਵੇ ਹੱਦ ਤੋਂ ਜ਼ਿਆਦੇ, ਉਹਦੇ ਚ ਸਿਦਕ ਹੋਵੇ। ਇੱਕ ਵਾਰੀ ਈਰਾਨ ਦੇ ਬਾਦਸ਼ਾਹ ਨੇ ਉਹਦੇ ਦਰਬਾਰ ਚ ਕਥਾ ਹੁੰਦੀ ਇਹ ਗੱਲ ਪੁੱਛੀ ਕਿ ਮੈਨੂੰ ਇਹ ਦੋ ਟਰਮਾਂ ਜਿਹੜੀਆਂ ਨੇ ਧਰਮ ਦੀਆਂ, ਇੱਕ ਸਬਰ ਤੇ ਸ਼ੁਕਰ, ਇਹ ਮੈਂ ਨਹੀਂ ਸਮਝ ਸਕਿਆ। ਮੁਲਾਣਿਆਂ ਨੇ ਬੜੇ ਅਰਥ ਕਰੇ, ਕਹਿੰਦਾ ਨਹੀਂ ਮੈਨੂੰ ਨਹੀਂ, ਮੈਨੂੰ ਸਹੀ ਨਹੀਂ ਅਰਥ ਆ ਰਿਹਾ, ਕੋਈ ਸਹੀ ਕਰੋ। ਉਸ ਵੇਲੇ ਇੱਕ ਸੂਫੀ ਪੀਰ ਉੱਠਿਆ, ਉਹ ਕਹਿਣ ਲੱਗਿਆ ਜੇ ਤੁਸੀਂ ਇਹ ਅਰਥ ਜਾਣਨਾ ਚਾਹੁੰਦੇ ਹੋ ਤਾਂ ਦਿੱਲੀ ਦੇ ਔਰੰਗਜ਼ੇਬ ਦੀ ਕੈਦ ਦੇ ਵਿੱਚ ਇੱਕ ਮਹਾਤਮਾ ਹੈ ਜਿਹਦਾ ਨਾਮ ਸਰਮਦ ਹੈ, ਉਹ ਅਰਥ ਦੱਸ ਦੇਗਾ। ਉਸ ਵੇਲੇ ਵਕੀਲ ਕੋਲ ਸੁਨੇਹਾ ਭੇਜਤਾ ਅੰਬੈਸਡਰ ਕੋਲ, ਤੇ ਉਹਨੇ ਆਗਿਆ ਲੈ ਲਈ। ਸਮਰੱਥ ਪੁਰਸ਼ ਸੀ ਸਰਮਦ, ਜੋ ਬਚਨ ਕਹਿੰਦਾ ਸੀ ਹੋ ਜਾਂਦਾ ਸੀ। ਇੱਕ ਵਾਰੀ ਕੱਪੜੇ ਨਹੀਂ ਸੀ ਪਾਉਂਦਾ ਹੁੰਦਾ, ਔਰੰਗਜ਼ੇਬ ਨੇ ਕਿਹਾ ਤੂੰ ਬ੍ਰਹਿਣਾ ਰਹਿਣਾ, ਨੰਗਾ ਰਹਿਣਾ, ਕੱਪੜੇ ਪਾ। ਉਹ ਕਹਿੰਦਾ ਮੈਂ ਕੱਪੜੇ ਕਿੱਥੋਂ ਪਾਵਾਂ, ਕਹਿੰਦਾ ਕੰਬਲ ਪਿਆ ਤੇਰੇ ਕੋਲ, ਕਹਿੰਦਾ ਤੂੰ ਦੇ ਮੇਰੇ ਉੱਤੇ। ਜਿਸ ਵਕਤ ਔਰੰਗਜ਼ੇਬ ਨੇ ਕੰਬਲ ਚੱਕਿਆ, ਜਾਮਾ ਮਸਜਿਦ ਦੇ ਸਾਹਮਣੇ ਉਹਦਾ ਹੈਗਾ ਮਜ਼ਾਰ, ਕੀ ਦੇਖਦਾ, ਪਿਓ ਵੀ ਥੱਲੇ ਪਿਆ ਤੇ ਭਰਾਵਾਂ ਦੇ ਸਿਰ ਪਏ ਨੇ, ਬੇਅੰਤ ਸਾਧੂ ਮਹਾਂਪੁਰਸ਼ਾਂ ਦੇ ਸੀਸ ਪਏ ਨੇ, ਇਕਦਮ ਕੰਬਲ ਉੱਥੇ ਹੀ ਛੱਡਤਾ। ਕਹਿੰਦਾ ਕਿਉਂ, ਕੰਬਲ ਚੱਕਦਾ ਕਿਉਂ ਨਹੀਂ? ਉਹ ਕਹਿੰਦਾ ਤੇਰੇ ਪੜਦੇ ਟਕਾ ਕਿ ਮੈਂ ਆਪਣਾ ਸਰੀਰ ਟਕਾ। ਔਰੰਗਜ਼ੇਬ ਨੇ ਇਹ ਥਾਣ ਲਈ ਵੀ ਮੈਂ ਇਹਨੂੰ ਮਾਰਨਾ ਹੀ ਮਾਰਨਾ, ਉਸ ਵੇਲੇ ਕੈਦ ਵਿੱਚ ਕਰਤਾ। ਕੈਦ ਚ ਕਰਕੇ ਕਹਿਣ ਲੱਗਿਆ ਵੀ ਇਹਨੂੰ ਸ਼ਹੀਦ ਕਰ ਦੋ, ਇਹਦਾ ਇਹਨੂੰ ਕਤਲ ਕਰ ਦੋ। ਉਹ ਕਹਿੰਦਾ ਦੇਖ, ਜੇ ਮੈਨੂੰ ਕਤਲ ਕਰਿਆ ਨਾ ਤੇ ਤੂੰ ਵੀ ਵਿੱਚੇ ਮਰ ਜਾਏਗਾ, ਤੇਰੀਆਂ ਬੇਗਮਾਂ ਵੀ ਮਰ ਜਾਣਗੀਆਂ। ਕਹਿੰਦੇ ਸਬੂਤ, ਕਹਿੰਦਾ ਮੇਰੀ ਚੀਚੀ ਤੇ ਉਂਗਲਾਂ ਚੀਰਾ ਦੋ। ਉਹ ਜਦ ਚੀਰਾ ਦਿੱਤਾ ਰੌਲਾ ਪੈ ਗਿਆ ਔਰੰਗਜ਼ੇਬ ਦੇ, ਆਪੇ ਖੂਨ ਨਿਕਲਦਾ, ਸਾਰਿਆਂ ਦੇ ਨਿਕਲਣ ਲੱਗ ਗਿਆ। ਉਸ ਵੇਲੇ ਸਮਝ ਗਿਆ ਕਿ ਇਸ ਪੀਰ ਦੇ ਨਾਲ ਮੱਥਾ ਲਾਉਣਾ ਕੋਈ ਸੁਖਾਲੀ ਚੀਜ਼ ਨਹੀਂ ਹੈ। ਕੈਦ ਵਿੱਚ ਕਰ ਦਿੱਤਾ। ਉਸ ਕੈਦ ਦੇ ਵਿੱਚ ਜਾ ਕੇ ਈਰਾਨ ਦਾ ਅੰਬੈਸਡਰ ਮਿਲਦਾ ਤੇ ਉਹ ਕਹਿਣ ਲੱਗਿਆ ਕਿ ਪੀਰ ਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਕਹਿੰਦੇ ਅਸੀਂ ਉਹ ਬਾਹਰ ਆਉਂਦੇ ਹਾਂ, ਫਿਕਰ ਨਾ ਕਰ। ਉਹ ਦਰਵਾਜ਼ਿਆਂ ਦੇ ਤਾਲੇ ਤੜਕ ਤੜਕ ਕਰਕੇ ਸਾਰੇ ਹੀ ਟੁੱਟ ਗਏ, ਸੈੱਲ ਚ ਬੰਦ ਸੀ, ਬਾਹਰ ਆ ਗਿਆ। ਕਹਿੰਦਾ ਦੱਸੋ। ਕਹਿੰਦੇ ਮਹਾਰਾਜ, ਮੇਰੇ ਬਾਦਸ਼ਾਹ ਨੇ ਦੋ ਅੱਖਰਾਂ ਦਾ ਅਰਥ ਪੁੱਛਿਆ, ਇੱਕ ਸਬਰ ਦਾ ਤੇ ਇੱਕ ਸ਼ੁਕਰ ਦਾ। ਕਹਿਣ ਲੱਗੇ, ਐ ਕਰੀ, ਕੱਲ ਨੂੰ ਇੱਕ ਮਸ਼ਕ ਪਾਣੀ ਦੀ ਲਿਆਈ, ਦੋ ਗਜ ਕੱਪੜਾ ਲਿਆਈ, ਦੂਸਰੇ ਦਿਨ ਮਸ਼ਕ ਲੈ ਕੇ ਆਉਂਦਾ। ਦਰਵਾਜ਼ੇ ਖੋਲ ਦਿੱਤੇ, ਸ਼ਕਤੀ ਦੇ ਨਾਲ ਅੰਦਰ ਚਲਿਆ ਗਿਆ। ਇਸ਼ਨਾਨ ਕਰਨ ਤੋਂ ਬਾਅਦ ਵਸਤਰ ਪਹਿਨਿਆ। ਕਹਿਣ ਲੱਗੇ, ਮਹਾਰਾਜ ਦੱਸੋ ਅਰਥ। ਕਹਿੰਦੇ ਹੁਣੇ ਤੈਨੂੰ ਪ੍ਰੈਕਟੀਕਲੀ ਸਮਝਾਉਂਦੇ ਆ। ਉਹ ਕੋਰੜੇ ਮਾਰਨ ਵਾਲਾ ਆ ਗਿਆ, 101 ਕੋਰੜਾ ਰੋਜ਼ ਉਹਦੇ ਲੱਗਦਾ ਸੀ। ਉਹ ਜਦ ਸ਼ੁਰੂ ਕਰੇ, ਇੱਕ ਕੋਰੜਾ ਲੱਗਦਾ, ਦੂਆ ਲੱਗਦਾ, ਇਸ ਤਰ੍ਹਾਂ ਉਂਗਲੀ ਕਰੀ ਜਾਂਦਾ ਹੈ। ਉਹਦੀ ਸਮਝ ਨਾ ਪਿਆ ਵੀ ਐਂ ਉਂਗਲੀ ਕਿਉਂ ਕਰੀ ਜਾਂਦਾ ਹੈ। ਜਦ 50 ਕੋਰੜੇ ਲੱਗ ਗਏ, ਜਲਾਦ ਬੈਠ ਗਿਆ। ਕਹਿੰਦੇ ਕਿਉਂ ਅਰਥ ਸਮਝ ਆਇਆ? ਕਹਿੰਦਾ ਨਾ ਮਹਾਰਾਜ, ਮੇਰੇ ਨਹੀਂ ਆਇਆ। ਕਹਿਣ ਲੱਗੇ, ਦੇਖ, ਸਾਰੀਆਂ ਸ਼ਕਤੀਆਂ ਮੇਰੇ ਕੋਲ ਨੇ, ਜੇ ਮੈਂ ਇੱਕ ਬਚਨ ਕਰਦਾ ਇਹ ਭਸਮ ਹੋ ਜਾਵੇ ਹੁਣੇ, ਪਰ ਮੈਂ ਜਿਹਨੂੰ ਸਬਰ ਕਹਿੰਦੇ ਨੇ, ਮੈਂ ਸਬਰ ਵਿੱਚ ਆ ਵੀ ਨਹੀਂ ਕੁਛ ਕਹਿਣਾ। ਹੁਣ ਦੇਖ ਲਈ, ਜਦ 50 ਪਿਛਲੇ ਲੱਗਣ ਲੱਗੇ, ਕੀ ਦੇਖਦਾ, ਬੇਅੰਤ ਅਸਮਾਨੀ ਸ਼ਕਤੀਆਂ ਫਰਿਸ਼ਤਿਆਂ ਸਣੇ ਬੇਨਤੀਆਂ ਕਰਦੀਆਂ ਕਿ ਪੀਰ ਜੀ ਸਾਨੂੰ ਹੁਕਮ ਦੇਵੋ, ਅਸਾਂ ਤੇ ਸਿਹਾ ਨਹੀਂ ਜਾਂਦਾ ਇੰਨਾ ਟੋਰਚਰ। ਉਹ ਕਹਿਣ ਲੱਗਿਆ, ਦੇਖੋ, ਕਹਿੰਦੇ ਇਹਨੂੰ ਸਬਰ ਕਹਿੰਦੇ ਨੇ, ਇਹਨੇ ਨੂੰ ਪਾਣੀ ਆ ਗਿਆ, ਨਮਕ ਪਾਇਆ ਹੋਇਆ ਬੇਅੰਤ, ਤੇ ਉਹਦੀ ਨੇਤਰ ਖੋਲਦੇ ਕੀ ਦੇਖਦਾ ਕਿ ਬਾਹਰੋਂ ਬੇਅੰਤ ਚੀਜ਼ਾਂ ਔਫਰ ਹੋ ਰਹੀਆਂ ਗੁਪਤ ਮੰਡਲ ਚੋਂ, ਸਭ ਨੂੰ ਨਾ ਨਾ ਕਰੀ ਜਾਂਦੇ। ਉਹ ਪਾਣੀ ਪੀ ਰਿਹਾ, ਉਹਦੇ ਬਾਅਦ ਸ਼ੁਕਰ ਕਰਿਆ, ਹੇ ਪ੍ਰਭੂ ਹੇ ਅੱਲਾ ਤਾਲਾ ਤੇਰਾ ਸ਼ੁਕਰ ਹੈ, ਤੇਰੇ ਧਿਆਨ ਵਿੱਚ ਤਾਂ ਮੈਂ ਹਾਂ ਨਾ, ਤੂੰ ਰੋਜੀ ਦਿੰਦਾ ਪਾਣੀ ਦੀ। ਸੋ ਇਹਨੂੰ ਸਬਰ ਤੇ ਸ਼ੁਕਰ ਕਹਿੰਦੇ ਨੇ। ਸਾਬਰ ਸਿਦਕ ਸ਼ਹੀਦ ਭਰਮ ਬਹੁ ਹੋ। ਗੁਰੂ ਪੰਜਵੇਂ ਪਾਤਸ਼ਾਹ ਜਦੋਂ ਤੱਤੀ ਤਵੀ ਤੇ ਬੈਠਣ ਲੱਗੇ, ਉਸ ਵੇਲੇ ਐਸਾ ਇਤਿਹਾਸ ਜ਼ਿਕਰ ਆਉਂਦਾ ਕਿ ਮੀਆਂ ਮੀਰ ਜੀ ਆ ਗਏ, ਉਹ ਪਲੇਟ ਰੈੱਡ ਹੋਈ ਹੋਈ ਹੈ, ਲਾਲ ਰੰਗ ਦੀ ਹੋ ਗਈ, ਤੇ ਗੁਰੂ ਮਹਾਰਾਜ ਉਹਦੇ ਉੱਤੇ ਬੈਠ ਗਏ, ਮੀਆਂ ਮੀਰ ਆ ਗਏ, ਦੋਵੇਂ ਬਾਹਾਂ ਖੜੀਆਂ ਕਰ ਲਈਆਂ। ਕਹਿਣ ਲੱਗਿਆ ਮਹਾਰਾਜ ਮੈਂ ਦੇਖ ਨਹੀਂ ਸਕਦਾ। ਇਹਨਾਂ ਨੂੰ ਗੌਰ ਖਾ ਗਿਆ। ਗੌਰ ਕਹਿਣ ਲੱਗਿਆ ਕਿ ਮਹਾਰਾਜ ਜੇ ਅੱਜ ਤੁਸੀਂ ਇਹ ਟੌਰਚਰ ਸਹਿ ਲਿਆ ਤਾਂ ਕੱਲ ਨੂੰ ਸਾਧੂਆਂ ਦੀ ਇੱਜ਼ਤ ਜਾਂਦੀ ਰਹੇਗੀ, ਦੁਨੀਆਂ ਦੇ ਲੋਕਾਂ ਨੇ ਨਹੀਂ ਸਮਝਣਾ ਇਹ ਸੁੱਚੇ ਅਸੂਲ। ਤੁਸੀਂ ਮਹਾਰਾਜ ਕਰਸ ਕਰ ਦਿਓ ਇਹਨੂੰ, ਜੇ ਤੁਸੀਂ ਨਹੀਂ ਕਰਦੇ ਤਾਂ ਮੈਨੂੰ ਆਗਿਆ ਦੇਵੋ, ਮੈਂ ਆ ਹਵੇਲੀ ਵਰਕ ਕਰ ਦਿੰਦਾ ਇਹਦੀ। ਮਹਾਰਾਜ ਕਹਿੰਦੇ ਗੋਰਖਨਾਥ ਇਹ ਕੰਮ ਆਪਾਂ ਨਹੀਂ ਕਰਨਾ। ਮੀਆਂ ਮੀਰ ਨੂੰ ਕਹਿਣ ਲੱਗੇ, ਮੀਆਂ ਮੀਰ ਕਹਿੰਦਾ ਮਹਾਰਾਜ ਕਿਉਂ ਨਹੀਂ ਕਰਨਾ। ਮਹਾਰਾਜ ਕਹਿੰਦੇ ਮੀਆਂ ਮੀਰ ਤੈਂ ਬ੍ਰਹਮ ਗਿਆਨੀ ਦਾ ਅਰਥ ਪੁੱਛਿਆ ਸੀ ਸਾਤੇ, ਅਸੀਂ ਤੈਨੂੰ ਦੱਸਿਆ ਸੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਿਆ ਇੱਕ ਜ਼ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਵਾਹਿਗੁਰੂ ਤੇ ਬਗੈਰ ਸੰਸਾਰ ਵਿੱਚ ਹੋਰ ਹੈ? ਕਹਿੰਦੇ ਕਿਹਨੂੰ ਕਰਸ ਕਰੀਏ, ਕਿਹਨੂੰ ਬਦ ਦੁਆ ਦਈਏ, ਕੋਈ ਹੈ ਆਪਣਾ ਆਪ ਹੀ ਹੈ, ਖੇਲ ਕਰ ਰਿਹਾ, ਦੂਜਾ ਨਹੀਂ ਹੈ ਇੱਥੇ। ਇਸ ਤਰ੍ਹਾਂ ਨਾਲ ਪੜ ਲਓ,
ਆਪੇ ਇੱਕ ਤੋਂ ਅਨੇਕ ਰੂਪ ਤਾਰ ਗਏ, ਆਪੇ ਖੇਲੇ ਖੇਲ ਆਪਣੀ, ਇੱਕ ਤੋਂ ਅਨੇਕ ਰੂਪ ਤਾਰ ਗਏ, ਆਪੇ ਖੇਲੇ ਖੇਲ ਆਪਣੀ,
ਏਕ ਮੂਰਤ अनेक दर्शन कीन रूप अनेक खेल 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 खेलन अंत को फिर कहते मियां मीर कीनू शराब दईए ते परमेश्वर तो बगैर होर है कोई सो यह हुंदा है साबर सिदक शहीद परम पौ खोबना गोला मुल खरीद कारे जोगना ना तिस नींद ना भुख ना खाना सोवना पीण होए जदीद पानी टोबना पखे दी तागीद पग मल तोबना सेवक होए संजीद नासन रोबना दर दरवेश रसीद पिरम रस पोवना चंद मुबारक ईद पुग खलोवना सो सेवा करन वास्ते जब तक ये बिरती धारण नहीं करता ना माण ते अपमान नू इको जिहा नहीं गिणदा उन्ना चिर सेवा नहीं होया करदी। सेवा बड़ी उत्तम चीज है। महाराज कहिंदे सेवा करके सब चीजां दी प्राप्ति हुंदी है। नाम चलदा ही सेवा नाल है। बाकी दुनिया दे विच कोई बंदा भी सेवा कर लो जो ओहदी इच्छा हुंदी है पूरी करदा है परमेश्वर। इस तरह के नाल पढ़ो सारे
करके कोई वेख लो सेवा तो मिलता मेरा करके कोई वेख लो सेवा तो मिलता मेरा Thank you. ਫਲ ਸਿੱਖ ਪੂਜਵਾਈ ਦਰਸ਼ਨ ਸਾਧ ਕੀਆ ਕੈਸਾ ਬਲ ਸਿੱਖੋ।
ਭਾਈ ਗੁਰਦਾਸ ਜੀ ਨੇ ਸੇਵਾ ਕਰਨ ਦਾ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਪਰਮੇਸ਼ਰ ਦੇ ਆਧਾਰ ਤੇ ਰਹਿਣ ਵਾਲਾ ਜੋ ਗੁਰਸਿੱਖ ਹੈ ਉਹਦਾ ਸੇਵਾ ਦਾ ਵਰਣਨ ਕੀਤਾ ਕਿ ਕਿੰਨਾ ਪੁੰਨ ਹੁੰਦਾ। ਕਹਿੰਦੇ ਪੰਜ ਵਾਰ ਗੰਗ ਜਾਏ, ਵਾਰ ਪੰਜ ਪ੍ਰਾਗ ਨਾਏ। ਗੰਗਾ ਦੇ ਪੰਜ ਇਸ਼ਨਾਨ, ਪੰਜ ਵਾਰੀ ਕੁੰਭ ਲੱਗੇ ਤੇ ਪ੍ਰਾਗ ਵਿਚ ਤੈਸਾ ਪੁੰਨ ਇਕ ਸਿੱਖ ਕੋ ਨਵਾਇਕ ਹੈ। ਜੇ ਸਿੱਖ ਨੂੰ ਪਹਿਲੇ ਜ਼ਮਾਨਿਆਂ ਦੇ ਅੰਦਰ ਖੂਹ ਹੁੰਦੇ ਸੀਗੇ, ਨਲਕੇ ਨਹੀਂ ਸੀ ਹੁੰਦੇ, ਟੇਪਾਂ ਨਹੀਂ ਸੀ ਹੁੰਦੀਆਂ। ਉਸ ਵੇਲੇ ਜਿਹੜੇ ਜਵਾਨ ਬੱਚੇ ਹੁੰਦੇ ਉਹ ਲੱਕ ਨਾਲ ਰੱਸਾ ਬੰਨ ਲੈਂਦੇ ਸੀ, ਡੋਲ ਫੜਾਈ ਜਾਣੇ ਤੇ ਨੱਠ ਨੱਠ ਕੇ ਕੱਢੀ ਜਾਣੇ, ਦੂਸਰੇ ਨੇ ਡੋਲ ਫੜੀ ਜਾਣਾ, ਰੱਸਾ ਖੋਲ ਦੇਣਾ, ਇਸ ਤਰ੍ਹਾਂ ਦੇ ਨਾਲ ਸਾਰਿਆਂ ਦਾ ਇਸ਼ਨਾਨ ਕਰਾਉਣਾ, ਕੁੰਡਾਂ ਭਰ ਦੇਣੀਆਂ, ਨਹਾਉਂਦੇ ਰਹਿੰਦੇ ਸੀ। ਉਸ ਵੇਲੇ ਬੰਦਗੀ ਕਰਨ ਵਾਲੇ ਨਾਲ ਦੀ ਨਾਲ ਅਸੀਸਾਂ ਦੇਈ ਜਾਂਦੇ ਹੁੰਦੇ, ਉਹ ਪੂਰੀਆਂ ਵਜਾਇਆ ਕਰਦੀਆਂ ਸੀ। ਬੇਅੰਤ ਮਸਾਲਾ ਇੱਕ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਇੰਨਾ ਪੁੰਨ ਹੈ, ਸਿੱਖ ਕੋ ਪਲਾਏ ਪਾਣੀ ਪਾਓ ਕਰ ਘਰ ਖੇਤ, ਅਸਮੇਧ ਜੱਗ ਫਲ ਸਿੱਖ ਕੋ ਜਵਾਏ। ਪ੍ਰਸ਼ਾਦਾ ਛਕਾ ਦੇਣ ਦਾ ਫਲ, ਜਿਹਾ ਜਿਹਾ ਅਸਮੇਧ ਜੱਗ ਕਰ ਲਿਆ ਜਿਹਾ ਜਿਹਾ ਪ੍ਰਸ਼ਾਦ ਛਕਾ ਤਾ ਪਰਮੇਸ਼ਵਰ ਦੇ ਪਿਆਰਿਆਂ ਨੂੰ। ਇੱਕ ਵਾਰੀ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਐਸਾ ਪ੍ਰਸੰਗ ਚੱਲ ਰਿਹਾ ਸੀ। ਮਹਾਰਾਜ ਕਹਿੰਦੇ ਸੀ ਪਿਆਰਿਓ ਸੇਵਾ ਬਹੁਤ ਕਿਸਮ ਦੀ, ਗੁਰੂ ਕੇ ਲੰਗਰਾਂ ਵਿਚ ਸੇਵਾ ਕਰਨੀ, ਝਾੜੂ ਦੇਣੇ, ਵਸਤਰ ਧੋਣੇ, ਪੱਖੇ ਚਲਾਉਣੇ, ਇਹ ਵੀ ਸੇਵਾ। ਸੇਵਾ ਸਾਰੇ ਸੰਸਾਰ ਵਿਚ ਹੈ, ਜਿੱਥੇ ਵੀ ਕੋਈ ਹੈ ਪਰਮੇਸ਼ਰ ਦੀ ਸੇਵਾ ਕਰ ਸਕਦਾ। ਇੱਕ ਟੀਚਰ ਹੈ, ਉਹਨੂੰ ਜੇ ਨਹੀਂ ਵੇਲ ਮਿਲਦਾ, ਜੇ ਬੱਚਿਆਂ ਨੂੰ ਇਸ ਉਦੇਸ਼ ਦੇ ਨਾਲ ਪੜ੍ਹਾਵੇ ਵੀ ਮੇਰੇ ਪੜ੍ਹੇ ਹੋਏ ਬੱਚਿਆਂ ਨੇ IAS ਬਣਨਾ, ਵੱਡੇ ਆਫਿਸਰ ਬਣਨਾ, ਤਨਖਾਹ ਤਾਂ ਮਿਲਦੀ ਹੈ ਜੀ ਉਸ ਨੂੰ, ਤੇ ਉਹਦੀ ਡਿਊਟੀ ਹੈ ਪੜ੍ਹਾਉਣਾ। ਜੇ ਉਹ ਆਪਣੀ ਡਿਊਟੀ ਪੂਰੀ ਤਰ੍ਹਾਂ ਪੂਰੀ ਕਰੇ ਉਹਨੂੰ ਵੀ ਫਲ ਪ੍ਰਾਪਤ ਹੁੰਦਾ, ਬਹੁਤ ਵੱਡਾ ਫਲ ਉਸ ਨੂੰ ਮਿਲ ਜਾਂਦਾ ਉਹਦੀ ਭਾਵਨਾ ਨਾਲ। ਇੱਕ ਡਾਕਟਰ ਹੈ, ਮਰੀਜ਼ ਨੂੰ ਦੇਖਦੀ ਸਾਰ ਕਹੇ ਕਿ ਮੈਂ ਐਸੀ ਦਵਾਈ ਦੇਵਾਂ ਇਹ ਫੇਰ ਰਾਜੀ ਹੋ ਜਾਵੇ, ਇਹ ਨਵੇਂ ਚੱਕਰ ਮੇਰੇ ਕੋਲ ਮਾਰੀ ਜਾਵੇ, ਉਹ ਵੀ ਫਲ ਹੈ। ਬੇਅੰਤ ਕਿਸਮ ਦੇ ਫਲ ਹੈ। ਸੜਕ ਦੇ ਉੱਤੇ ਪੱਥਰ ਪਏ ਨੇ, ਜੇ ਕੋਈ ਪੱਥਰ ਵੀ ਚੱਕ ਦਿੰਦਾ ਉਹ ਵੀ ਸੇਵਾ ਦੇ ਵਿੱਚ ਗਿਣਿਆ ਜਾਂਦਾ। ਦਰਖਤ ਹੈ, ਦਰਖਤ ਨੂੰ ਜਾਨਵਰ ਖਾ ਰਹੇ ਨੇ, ਬਚਾ ਦਿੰਦਾ ਕੋਈ ਜਾਣ ਵਾਲਾ, ਉਹ ਵੀ ਸੇਵਾ ਚ ਗਿਣਿਆ ਜਾਂਦਾ। ਸੋ ਸੇਵਾ ਹੀ ਸੇਵਾ ਹੈ। ਮਹਾਰਾਜ ਕਹਿੰਦੇ ਪਿਆਰਿਓ ਛੋਟੀ ਤੇ ਛੋਟੀ ਕੁਰਬਾਨੀ ਕਰਨੀ, ਦਾਨ ਦੇਣਾ, ਲੰਗਰ ਦੇ ਵਿੱਚ ਪ੍ਰਸ਼ਾਦਾ ਛਕਾਇਆ ਜਾਂਦਾ, ਕਹਿੰਦੇ ਉਹਦਾ ਫਲ ਬਹੁਤ ਹੈ। ਕਹਿੰਦੇ ਸੱਚੇ ਪਾਤਸ਼ਾਹ ਕਿਸ ਤਰ੍ਹਾਂ? ਮਹਾਰਾਜ ਕਹਿੰਦੇ ਤੁਹਾਨੂੰ ਕੀਰਤਪੁਰ ਸਾਹਿਬ ਦਾ ਹੀ ਜ਼ਿਕਰ ਦੱਸਦੇ। ਇੱਥੇ ਇੱਕ ਪ੍ਰੇਮੀ ਹੁੰਦਾ ਆਪਣੇ ਕੋਲ, ਬੜਾ ਗਰੀਬ, ਉਹ ਪੈੜਾਂ ਜਿੱਥੇ ਦਾਣੇ ਹੁੰਦੇ ਪੈੜਾਂ ਸਾਫ਼ ਕਰਨੀਆਂ, ਮੈਲੇ ਕੱਢ ਕੇ ਦਾਣੇ ਧੋਣੇ, ਧੋ ਕੇ ਸੁਕਾ ਕੇ ਖਾਂਦਾ ਹੁੰਦਾ। ਹੱਦ ਤੋਂ ਜ਼ਿਆਦਾ ਗਰੀਬੀ, ਟੁੱਟੀ ਜਿਹੀ ਝੌਂਪੜੀ 'ਚ ਰਹਿੰਦਾ ਸੀ ਉਹ, ਸੀ ਉਹਦੇ ਘਰ ਵਾਲੀ ਸੀ। ਕਹਿਣ ਲੱਗੇ ਉੱਥੇ ਇੱਕ ਚਿੜਾ ਤੇ ਚਿੜੀ ਰਹਿੰਦੇ ਸੀ, ਉਹਦੇ ਦਾਣੇ ਖਾ ਲੈਂਦੇ ਸੀ। ਨਾਲ ਵਿਚਾਰ ਕਰਦੇ ਸੀ ਕਿ ਕਿਸੇ ਸ਼ਰਾਬ ਬਸ ਜੂਨੀ ਮਿਲੀ ਹੋਈ ਸੀ ਲੇਕਿਨ ਅੰਦਰ ਸੋਝੀ ਸੀ। ਕਹਿੰਦੇ ਉਹ ਦੋ ਦੋ ਦਾਣੇ ਚੱਕ ਕੇ ਗੁਰੂ ਕੇ ਲੰਗਰ ਚ ਪਾ ਦਿੰਦੇ ਸੀ। ਉਹਦੇ ਨਾਲ ਕੀ ਹੋਇਆ ਕਿ ਇਹਨਾਂ ਦੀ ਕਮਾਈ ਵਧ ਗਈ, ਅਮੀਰ ਹੋ ਗਿਆ। ਅਮੀਰ ਹੋਇਆ ਤਾਂ ਕੰਮ ਚੱਲ ਗਿਆ, ਜਿਹੜੇ ਸੌਦੇ ਕਰਨ ਲੱਗ ਗਿਆ। ਇੰਨਾ ਅਮੀਰ ਹੋਇਆ ਪੱਕੇ ਘਰ ਬਣਾ ਲਏ। ਤੇ ਇੱਥੇ ਹੀ ਨਹੀਂ, ਜਦ ਪੈਸਾ ਆ ਜਾਂਦਾ ਉਸ ਵੇਲੇ ਆਦਮੀ ਮਸਤ ਜਾਇਆ ਕਰਦਾ, ਬੇਮਰਿਆਦਾ ਦੀਆਂ ਗੱਲਾਂ ਉਹਦੇ ਕੋਲੋਂ ਸ਼ੁਰੂ ਹੋ ਜਾਂਦੀਆਂ। ਸ਼ਰਾਬਾਂ ਪੀਓ, ਲੋਕਾਂ ਨਾਲ ਝਗੜੇ ਕਰੋ, ਮਾੜੇ ਕੰਮਾਂ ਚ ਰੁਚੀ ਹੋ ਜਾਂਦੀ ਹੈ। ਫਿਰ ਕਹਿਣ ਲੱਗੇ ਫਿਰ ਐਸਾ ਹੋ ਗਿਆ। ਐਸਾ ਹੋਣ ਦੇ ਨਾਲ ਉਹਨਾਂ ਨੇ ਹੀ ਸੋਚਿਆ ਵੀ ਇਹ ਤਾਂ ਅਸੀਂ ਪਾਪੇ ਕਰ ਲਿਆ। ਕਹਿੰਦੇ ਉਹ ਲੰਗਰ ਦੇ ਵਿੱਚੋਂ ਦੋ ਦਾਣੇ ਰੋਜ਼ ਚੱਕ ਕੇ ਲੈ ਜਾ ਕਰਨ, ਇਹਦੀ ਜਿੱਥੇ ਕਮਾਈ ਸੀ ਉੱਥੇ ਚ ਰੱਖ ਦਿਆ ਕਰਨ। ਹੁਣ ਪੂਜਾ ਦਾ ਧਾਨ ਜੇ ਕਿਸੇ ਦੇ ਘਰ ਵਿੱਚ ਆਉਣਾ ਸ਼ੁਰੂ ਹੋ ਜਾਵੇ, ਉਹ ਕੀ ਕਰਦਾ? ਧਰਮਸ਼ਾਲਾ ਦੀਆਂ ਰੋਟੀਆਂ ਤਿੰਨ ਕੰਮ ਕਰੇਣ, ਮੱਤ ਮਾਰਨ, ਹੱਟ ਗਾਲਣ, ਭਜਨ ਕਰਨ ਦੇਣ, ਨਾ ਤਾਂ ਉਹ ਨਾਮ ਜਪ ਸਕੇ। ਬੁੱਧੀ ਭ੍ਰਿਸ਼ਟ ਤੇ ਕੌਮ ਖਾਣ ਲੱਗ ਜਾਵੇ ਨਾ ਕੋਈ ਪੂਜਾ ਦਾ ਧਾਨ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਦ ਕਿਲ੍ਹਾ ਛੱਡਣ ਦੀ ਤਿਆਰੀ ਕਰ ਰਹੇ ਸੀ ਆਨੰਦਪੁਰ ਸਾਹਿਬ, ਆਪ ਨੇ ਉਸ ਵੇਲੇ ਸਾਰੇ ਜਿੰਨੇ ਵਸਤਰ ਸੀ ਵਧੀਆ ਰੇਸ਼ਮ ਦੇ, ਜਿੰਨੇ ਕਾਰਪਟ ਸੀ ਸਾਰਿਆਂ ਦੇ ਉੱਤੇ ਅਤਰ ਵਗੈਰਾ ਛਿੜਕ ਕੇ ਅੱਗ ਲਵਾ ਦਿੱਤੀ। ਸਾਰਿਆਂ ਨੇ ਦੇਖਿਆ ਵੀ ਇਹ ਕੀ ਕੌਤਕ ਹੋ ਰਹੇ ਨੇ। ਫੇਰ ਮਹਾਰਾਜ ਨੇ ਖਜ਼ਾਨਾ ਬੁਲਾ ਲਿਆ, ਕਹਿੰਦੇ ਐ ਕਰੋ, ਰਾਤ ਨੂੰ ਪੰਡਾਂ ਬੰਨ ਬੰਨ ਕੇ ਸਾਰਾ ਸਤਲੁਜ ਛੱਡ ਦੋ। ਉਸ ਵੇਲੇ ਮਸੰਦ ਜਿਹੜੇ ਲਿਆਏ ਲਿਆਉਂਦੇ ਸੀ ਦਸਵੰਧ ਇਕੱਠਾ ਕਰ ਕਰਕੇ, ਉਹਨਾਂ ਦਾ ਮੋਹ ਪੈਸੇ ਨਾਲ ਸੀਗਾ। ਪੈਸੇ ਤੋਂ ਹੀ ਗੱਲ ਤੋਂ ਗਾਂ ਨਹੀਂ ਸੀ ਸੋਚਿਆ ਕਰਦੇ। ਮਾਤਾ ਜੀ ਨੂੰ ਜਾ ਕੇ ਕਹਿਣ ਲੱਗੇ, ਦੇਖੋ ਮਾਤਾ ਜੀ, ਅਸੀਂ ਬੜੀ ਮੁਸ਼ਕਲ ਨਾਲ ਧਨ ਇਕੱਠਾ ਕਰਦੇ ਹਾਂ ਤੇ ਗੁਰੂ ਸਾਹਿਬ ਤਾਂ ਦਰਿਆ ਚ ਸਟਾਈ ਜਾਂਦੇ ਨੇ, ਇਹ ਕਿਉਂ ਨਹੀਂ ਸਿੱਖਾਂ ਚ ਵੰਡ ਦਿੰਦੇ? ਮਾਤਾ ਜੀ ਆ ਗਈ, ਆ ਕਹਿਣ ਲੱਗੇ, ਲਾਲ ਜੀ ਤੁਸੀਂ ਇਹ ਧਨ ਸਟਾਈ ਜਾਂਦੇ ਹੋ, ਦੇਖੋ ਜਾਨਾਂ ਮਾਰ ਰਹੇ ਨੇ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਵੰਡ ਦਿੰਦੇ? ਕਹਿੰਦੇ ਮਾਤਾ ਜੀ, ਤੁਸੀਂ ਮੈਨੂੰ ਸਾਖੀਆਂ ਬੁਲਾ ਸਕਦੇ ਹੋ? ਕਹਿੰਦੀ ਨਹੀਂ। ਕਹਿੰਦੇ ਫਿਰ ਮੈਂ ਆਪਣੇ ਸਿੱਖਾਂ ਨੂੰ ਪੂਜਾ ਦਾ ਧਾਨ ਖਿਲਾ ਸਕਦਾ? ਜਿਹਾ ਜਿਹਾ ਸਾਖੀਆਂ ਖਾ ਲਿਆ, ਜਿਹਾ ਜਿਹਾ ਪੂਜਾ ਦਾ ਧਾਨ ਖਾ ਲਿਆ। ਕਹਿੰਦੇ ਤੇਜ ਵਾਲੇ ਬਣਾਉਣੇ ਨੇ, ਕਿਰਤ ਕਰਨ ਵਾਲੇ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣ। ਧਰਮਸ਼ਾਲਾ ਦੀ ਝਾਕ ਨਹੀਂ ਇਹਨਾਂ ਨੇ ਕਰਨੀ, ਧਰਮਸ਼ਾਲਾ ਦੀ ਜਿਹੜਾ ਝਾਕ ਕਰਦਾ ਤਿਉਂ ਧਰਮਸ਼ਾਲਾ ਦੀ ਝਾਕ ਹੈ। ਵੀ ਉਹ ਖੰਡੂ ਪਾਜੇ ਜਿਵੇਂ ਕੈਪਸੂਲ ਲਾ ਕੇ ਵਿੱਚ ਪੋਇਜ਼ਨ ਪਾਈ ਹੋਵੇ। ਕਹਿੰਦੇ ਜਿਹੜਾ ਧਰਮਸ਼ਾਲਾ ਦੇ ਪੈਸੇ ਨੂੰ ਵਰਤਦਾ, ਪੈਸੇ ਵੱਲ ਨਿਗਾਹ ਚੱਲਦੀ ਆ ਜਿਹਦੀ, ਕਹਿੰਦੇ ਉਹ ਕੈਪਸੂਲ ਜ਼ਹਿਰ ਦੇ ਖਾ ਰਿਹਾ, ਨਾਲੇ ਆਪ ਬਿਮਾਰ ਹੋਏਗਾ, ਕਿਸੇ ਦਾ ਕੰਮ ਨਹੀਂ ਕਰਨਾ, ਮਰਨ ਤੋਂ ਬਾਅਦ ਸੱਪ ਬਣੇਗਾ। ਕਿਉਂਕਿ ਜਿਹੜਾ ਪੈਸਾ ਹੁੰਦਾ ਗੁਰੂ ਦੇ ਹਜ਼ੂਰ ਚੜ੍ਹਦਾ, ਉਹ ਰੱਖਣ ਵਾਸਤੇ ਨਹੀਂ ਹੁੰਦਾ, ਜਮ੍ਹਾਂ ਕਰਨ ਵਾਸਤੇ ਨਹੀਂ ਹੁੰਦਾ। ਇਹ ਨਹੀਂ ਵੀ ਬੈਂਕ ਬੈਲੈਂਸ ਬਣਾ ਲਓ ਜੀ 4 ਲੱਖ ਹੋ ਗਿਆ, 6 ਲੱਖ ਹੋ ਗਿਆ, 8 ਲੱਖ ਹੋ ਗਿਆ। ਉਹ ਤਾਂ ਬੰਦੇ ਨੂੰ ਫੌਰਨ ਸੋਚਣਾ ਪੈਂਦਾ ਵੀ ਇਹ ਦਾਨ ਦਾ ਪੈਸਾ ਛੇਤੀ ਤੋਂ ਛੇਤੀ ਕਿਵੇਂ ਸ਼ੁਭ ਲੱਗ ਸਕਦਾ, ਤਾਂ ਬਚ ਰਹਿੰਦਾ। ਜੇ ਜਮ੍ਹਾਂ ਜੁਮਾਂ ਕਰਕੇ ਰੱਖ ਦੇਵੇ, ਨਤੀਜਾ ਜੇ ਭਲਾ ਆਪ ਮਰ ਗਿਆ, ਆਪਦੇ ਨਾਂ ਤੇ ਜਮ੍ਹਾਂ ਕਰਾ ਲਿਆ, ਉਹ ਫਿਰ ਬੈਂਕ ਵਾਲਿਆਂ ਨੇ ਧਰਮ ਲੇਖੇ ਤਾਂ ਦੇਣਾ ਨਹੀਂ, ਉਹਦੇ ਬਾਲ ਬੱਚਿਆਂ ਨੂੰ ਦੇਣਗੇ। ਬਾਲ ਬੱਚਿਆਂ ਨੇ ਨਾ ਦਿੱਤਾ ਧਰਮ ਨੂੰ, ਫਿਰ ਕੋਈ ਨਾ ਕੋਈ ਤਾਂ ਵਾਰਸ ਹੁੰਦਾ ਹੀ ਹੈ ਬੰਦੇ ਦਾ, ਪ੍ਰਾਣ ਨਿਕਲਣ ਨੂੰ ਦੇਰ ਲੱਗਦੀ ਹੈ। ਉਹ ਤਾਂ ਫਿਰ ਆਪਣੇ ਘਰ ਵਿੱਚ ਜ਼ਹਿਰ ਫੈਲਾ ਗਿਆ, ਦੁਸ਼ਮਣ ਪੈਦਾ ਹੋ ਗਿਆ ਆਪਣੀ ਵੰਸ਼ ਦਾ। ਤੇ ਮਹਾਰਾਜ ਕਹਿੰਦੇ, ਕਿਉਂ ਮਾਤਾ ਜੀ, ਮੈਂ ਜੇ ਤੁਸੀਂ ਮੈਨੂੰ ਜ਼ਹਿਰ ਨਹੀਂ ਪਿਲਾ ਸਕਦੇ, ਸਖੀਆਂ ਨਹੀਂ ਪਿਲਾ ਸਕਦੇ, ਮੈਂ ਆਪਣੇ ਸਿੱਖਾਂ ਨੂੰ ਕਿਵੇਂ ਪਿਲਾ? ਸੋ ਜਿਹਨੇ ਆਪਣੀ ਕਮਾਈ ਗੱਲ ਨਹੀਂ ਹੋਵੇ, ਆਪਣੀ ਕੁੱਲ ਨੂੰ ਬਰਬਾਦ ਕਰਨਾ ਹੋਵੇ, ਗੁਰੂ ਦਾ ਧਾਨ ਆਪਣੇ ਘਰ ਲਿਆਉਣਾ ਸ਼ੁਰੂ ਕਰ ਦੇਵੇ, ਥੋੜੇ ਜਿਹੇ ਚਿਰ ਦੇ ਵਿੱਚ ਇਹ ਨਤੀਜਾ ਨਿਕਲ ਆਉਂਦਾ। ਸੋ ਮਹਾਰਾਜ ਸੱਤਵੇਂ ਪਾਤਸ਼ਾਹ ਕਹਿਣ ਲੱਗੇ ਕਿ ਪਿਆਰਿਓ, ਗੁਰੂ ਕੇ ਲੰਗਰ ਚ ਜੇ ਦਾਣਾ ਆਉਂਦਾ, ਇੱਥੇ ਆ ਕੇ ਇੱਕ ਦਾਣੇ ਦਾ ਹਜ਼ਾਰਾਂ ਦਾਣਾ ਬਣਦਾ। ਗੁਰੂ ਦੇ ਘਰ ਚੋਂ ਜੇ ਕਿਸੇ ਦੇ ਘਰ ਵਿੱਚ ਚਲਿਆ ਜਾਵੇ, ਉਵੇਂ ਜਿਵੇਂ ਨਾਸ਼ ਕਰਦਾ ਹੈ। ਕਹਿਣ ਲੱਗੇ ਉਹ ਨਤੀਜਾ ਕੀ ਹੋਇਆ, ਗੁਰੂ ਦਾ ਧਾਨ ਜਾਣ ਲੱਗਿਆ ਉਹਦੇ ਘਰ, ਮੁੜ ਕੇ ਗਰੀਬ ਉਹਨਾਂ ਹੀ ਫਿਰ ਹੋ ਗਿਆ। ਕਹਿੰਦੇ ਸਾਡੇ ਕੋਲ ਆਇਆ ਸੱਚੇ ਪਾਤਸ਼ਾਹ, ਪਹਿਲਾਂ ਮੈਂ ਗਰੀਬ ਸੀ, ਅਮੀਰ ਕਿਵੇਂ ਹੋ ਗਿਆ, ਫਿਰ ਮੈਂ ਅਮੀਰੀ ਤੋਂ ਗਰੀਬ ਕਿਵੇਂ ਹੋ ਗਿਆ? ਕਹਿੰਦੇ ਅਸੀਂ ਦੱਸਿਆ ਕਿ ਪਿਆਰਿਆ, ਤੇਰੀ ਕਮਾਈ ਦੇ ਵਿੱਚੋਂ 4 ਦਾਣੇ ਲੰਗਰ ਚ ਆਉਂਦੇ ਸੀ, وہ لنگر کیونکہ برم گیانی مہاپرش بھی اتنے چھکتے ہیں یاترو بھی چھکتے ہیں لوڑ بند آتے ہیں سو اے دان کھیت پچھان بیجا دان جہاں چنگے کھیت دان بیجتا وہ دان کھیت کی فصل بہت ہی ہوں کلر بیجتے ہوئے نہیں ہوں گلت تھان بیجتے ہوئے نہیں فصل ہوں کھیت پچھان بیجا دان سو اس طرح کہن لگے بھی جدو گرو گھر جتھے لنگر چلتے ہون تے پرپکار دے کام چلتے ہون وہ تھان دتا ہوا فلیا کر دے بہت فل جانا سو اس طرح دے نال گرسکھ نوں پرشادا چکاؤن واسطے جو کوئی یتن کرتا کہ سمیت جگ فل سکھ کو جبائے کا اینا فل ہو جاتا بندگی کرنے والے پرشادا چکاؤن لنگر سات دن کا چل رہا لگاتار لنگر وہ ہوں جتھے پتہ ہی نہ ہو بھی کون چھک گیا یہ اتھتی کہندے نے اتھتی آتے نے اتھتی کا پن کنا ہوں راجا وکرماجیت نے اپنے راج پنڈت نو پوچھا بھی مینو یہ دس کہڑا میں پن کر جہدے کر کے ایڈا راج مینو مل گیا ستاں دنوں کے اندر مینو جواب چاہیے جی نہ جواب دیتا تو تینوں میں سخت سزا دوا گا سات دن کچھ نہ پتا لگیا کمزور ہو گیا روٹی چھڑتی لڑکی کہنے لگی بھی پتا جی کئی دن تو تسی پرشادا نہیں چھڑتے تھوڑے من دے وچ چنتا ہے چنتا جے ہووے آدمی دا کوئی پرابلم ہووے وہ بنڈ دینا چاہیے دس دینا چاہیے اپنے ہتواں کوئی نہ کوئی اپرالا کر لیندا جی اندرے رکھ لو وہ تا کھا جاندا پرابلم دسے دے بغیر کھا جاندا بھائی تسی دستے کیوں نہیں دکھ ہمیشہ بنڈی دے سکھ نو بے شک چپ کر کے سہ لو جر لو سکھ رہ جاتا ہوں سکھ رولا پائے تو کٹتا ہے دکھ رولا پائے تو کٹ جا مینو دسو تو سہی تمہوں کی چنتا لگی کہن لگیا بیٹی راجے نے یہ سوال کرے کہ یہ بھی کوئی اوکھا ہے مینو پہلے دن دس دیں میں جواب دین دی کہیں دے دیں گی کہ ہاں نیت دن دے اتے راج دربار چ لے جاندا ہے تے اتے جا سوال کریا کہن لگی مہاراج جواب تاں میں بھی دے دینی ہاں پر تہانوں نیچا نہیں آونا نیچا آن واسطے تہانوں ایتھوں 35 میل تے جانا پئے گا اتے ایک مہاتما ہے اودی نشانی ہے کہ وہ سوا سوا کے اڑ کے پیندا ہے وہ تھوڑا جواب صحیح دے دے گا وکرما جی تو اتے چلے گیا اگے گیا تو مہاتما نے کہا بھی جواب تاں میں دے دینا پر تینوں تسلی نہیں آنی اتوں 40 میل دے اتے ایک مہاتما ہے وہ گرم گرم کولے کڈ کے دندا چ لے لینا وہ جواب دے گا تر اتے چلے گیا اتے بھی سوال کریا وہ کہندا جواب تو تینوں میں دے دینا پر تینوں یقین نہیں آنا اے گھر اج ایک بچے نے جنم لینا فلاڑے تھان تے جمدا ہی بولے گا تو وہ گل کر لے اتے پہنچ گیا تے بچہ پیدا ہوا یہ گودی چ لیا کے رکھ دتا ہسیا بچہ کہن لگا بچے میں کہڑا پن کریا جہدے کر کے مینو ایڈا راج تاشکند تو لے کے برما تک دا ہیٹاں وندھیا چل تک دا تے ہمالیہ دا سارا راج پراپت ہویا اے کہڑا میں پن کریا اینا وہ کہن لگا راجن میں وہ کولے کھان والا سوا پینے والا تپا چارے جنگل دے اندر تپ کر رہے سی اپنی تپسیا دیکھن واسطے وشنو بھگوان برہمن کا روپ دھار کے آ گئے یہ لڑکی نے جڑی نے تینوں بھیجا یہ لڑکی اپنے واسطے اٹھ پرشادے لیا ہوں دو آپ بن لیں کھا لیں اٹھی بہری پرشادہ ہوتا سا یہ اس دن جس وقت پرشادے دے کے لڑکی چلی گئی تو وہ براہمن دے روپ چ آ گیا تو انہیں کہا مینو بھوک لگی ہوئی ہے جب پہلے سنت کول آیا انہیں ایک روٹی دیتی وہ کہندا مینو تو نہیں رج آنا انہیں ادھی ہور دیتی وہ کہندا ایدے نال میں رج آنا کابی دے دے ادھی کہندا میں سوا کھاؤں گا کہندا تتھاست کہندے ادھن دا تو سوا پی جاندے اگلے کول آیا جد وہ جویں ہوئی آخری روٹی منگی وہ کہندا میں ہوں انگیار کھاؤں کہندا تتھاس تو ادھر دا وہ کولے چک کے موج پائی جاندا میرے کول آیا میں کہا میں پھر مروں گا کہندا تتھاس ਤੇਰੇ ਕੋਲ ਆਇਆ ਤਾਂ ਕਹਿੰਦਾ ਦੋਏ ਪ੍ਰਸ਼ਾਦੇ ਦੇਣ ਤੋਂ ਬਾਅਦ ਨਿਮਰਤਾ ਨਾਲ ਕਿਹਾ ਵੀ ਹੇ ਬ੍ਰਾਹਮਣ ਦੇਵਤਾ, ਜੇ ਅਜੇ ਵੀ ਨਹੀਂ ਤੂੰ ਰੱਜਦਾ ਤਾਂ ਮੈਂ ਆਪਣਾ ਅਸੂਲ ਭੰਗ ਕਰਕੇ ਗਜਾ ਕਰਕੇ ਲਿਆ ਕੇ ਤੈਨੂੰ ਮੈਂ ਪ੍ਰਸ਼ਾਦਾ ਦਿੰਦਾ। ਉਹਨੇ ਪ੍ਰਸ਼ਾਦਾ ਨਹੀਂ ਸੀ ਛਕਣਾ, ਦਰਸ਼ਨ ਦੇ ਤੇ। ਹੁਣ ਬਚਨ ਉਹਦਾ ਸੱਤ ਹੋਣਾ ਸੀ, ਅਸੀਂ ਉਸੇ ਵੇਲੇ ਚਰਨ ਫੜ ਲਏ ਵੀ ਮਹਾਰਾਜ ਸਾਡਾ ਵੀ ਕਿਵੇਂ ਆਧਾਰ ਹੋਏਗਾ। ਤਾਂ ਉਹ ਕਹਿਣ ਲੱਗੇ ਵੀ ਤੁਹਾਡਾ ਆਧਾਰ ਹੋਏਗਾ, ਇਹ ਬਾਦਸ਼ਾਹ ਹੋਏਗਾ ਭਾਰਤ ਵਰਸ਼ ਦਾ, ਉਹ ਲੜਕੀ ਇਹਦੇ ਰਾਜ ਪੰਡਤ ਦੀ ਲੜਕੀ ਹੋਏਗੀ, ਮੈਂ ਪ੍ਰੇਰਨਾ ਕਰਦਾਂਗਾ ਤੇ ਜਦੋਂ ਐਂ ਪੁੱਛਦਾ ਪੁੱਛਦਾ ਆਏਗਾ ਤੇਰੇ ਕੋਲ, ਤੂੰ ਪੈਦਾ ਹੋ ਜਾਏਗਾ ਮਰੇਗਾ, ਪੈਦਾ ਹੋਏਗਾ ਮਰੇਗਾ, ਕਿਉਂਕਿ ਤਾਂ ਇਹੀ ਬਾਤ ਕਹੀ ਹੈ। ਉਸ ਵੇਲੇ ਮੈਂ ਤੈਨੂੰ ਬੋਲਣ ਦੀ ਸ਼ਕਤੀ ਦੇ ਦਾਂਗਾ, ਤੂੰ ਜਦ ਦੱਸ ਦੇਗਾ ਉਹਦੇ ਬਾਅਦ ਉਸੇ ਵੇਲੇ ਤੁਹਾਡੀ ਤਿੰਨਾਂ ਦੀ ਮ੍ਰਿਤੂ ਹੋ ਜਾਏਗੀ। ਸੋ ਕਹਿਣ ਲੱਗੇ ਵਿਕਰਮਾਜੀਤ, ਤੈਂ ਕੁਛ ਵੀ ਨਹੀਂ ਕਰਿਆ, ਦੋ ਪ੍ਰਸ਼ਾਦੇ ਆਏ ਹੋਏ ਦਾਨ ਕਰੇ ਸੀ, ਜਿਹੜੇ ਲੰਗਰ ਚਲਾਉਂਦੇ ਨੇ ਉਹਨਾਂ ਦਾ ਕਿੰਨੀ ਸੇਵਾ ਹੈ, ਕਿੰਨਾ ਦਾਨ ਹੈ। ਸੋ ਗੁਰੂ ਘਰ ਦੇ ਅੰਦਰ ਜੋ ਸੇਵਾ ਹੈ, ਕਹਿੰਦੇ ਜੋ ਚੀਜ਼ ਚਾਹੀਦੀ ਹੈ ਮੰਗੋ ਮਿਲ ਜਾਂਦੀ ਹੈ। ਆ ਤੁਹਾਡੇ ਕੋਲ ਹਾਂਸਾ ਪਿੰਡ ਦੇ ਸਰਦਾਰ ਮੋਹਨ ਸਿੰਘ ਆਲੂਵਾਲੀਆ, ਦਿੱਲੀ ਦੇ ਅੰਦਰ ਓਰੀਐਂਟਲ ਬਿਲਡਿੰਗ ਐਂਡ ਫਰਨਿਸ਼ਿੰਗ ਕੰਪਨੀ ਦੇ ਵਿੱਚ ਉਹ ਹਾਜ਼ਰੀਆਂ ਲਾਇਆ ਕਰਦੇ ਸੀ। ਉਹਨਾਂ ਦਿਨਾਂ ਚ 30 ਰੁਪਏ ਤਨਖਾਹ ਬਹੁਤ ਵੱਡੀ ਹੁੰਦੀ, 30 ਰੁਪਏ ਉਹਨਾਂ ਨੂੰ ਮਿਲਿਆ ਕਰਦੇ ਸੀ। ਮਹਾਰਾਜ ਜੀ ਨੇ ਜਿਸ ਵਕਤ ਇੱਥੇ ਤਪ ਕਰਿਆ ਰਾੜੇ ਸਾਹਿਬ, ਤੇ ਇਹਨਾਂ ਨੇ ਰੌਲਾ ਰੱਪਾ ਜਿਹਾ ਵਧ ਗਿਆ, ਆਲੇ ਦੁਆਲੇ ਰੌਲਾ ਪਈ ਜਾਇਆ ਕਰੇ, ਫੁਰਨਾ ਹੋ ਗਿਆ ਕਿ ਭੋਰਾ ਹੋਣਾ ਚਾਹੀਦਾ। ਸਰਦਾਰ ਮੋਹਨ ਸਿੰਘ ਆਏ, ਇਹਨਾਂ ਨੇ ਬੇਨਤੀ ਕਰੀ ਕਿ ਮਹਾਰਾਜ ਜੇ ਆਗਿਆ ਹੋਵੇ ਮੈਂ ਭੋਰਾ ਬਣਾ ਦਾਂ। ਹੁਕਮ ਹੋ ਗਿਆ ਤੇ ਉਸ ਵੇਲੇ ਭੋਰਾ ਬਣਾਉਣ ਵਾਸਤੇ ਸਾਰੀ ਸਮੱਗਰੀ ਤੇ ਇੰਜੀਨੀਅਰ ਭੇਜ ਦਿੱਤੇ, ਓਵਰਸੀਅਰ ਭੇਜ ਦਿੱਤਾ। ਮੈਂ ਵੀ ਉੱਥੇ ਸੇਵਾ ਕਰਦਾ ਸੀ। ਜਿਸ ਵਕਤ ਬਣ ਗਿਆ ਤੇ ਮਹਾਰਾਜ ਜੀ ਮੋਮਬੱਤੀ ਨਾਲ ਭੋਰੇ ਚ ਬੈਠੇ ਨੇ, ਮੋਮਬੱਤੀ ਜਲਦੀ ਹੈ। ਸਰਦਾਰ ਮੋਹਨ ਸਿੰਘ ਆ ਗਏ, ਆ ਕੇ ਨਮਸਕਾਰ ਕਰੀ। ਮਹਾਰਾਜ ਜੀ ਨੇ ਆਪਾਂ ਹੀ ਬਚਨ ਚ ਲੈ ਲਿਆ, ਕਹਿੰਦੇ ਮੋਹਨ ਸਿੰਘ ਇੱਥੇ ਬੈਠ ਕੇ ਅਸੀਂ ਆਪਣੇ ਪ੍ਰਭੂ ਦੇ ਨਾਲ ਜੁੜਾਂਗੇ, ਤਾਂ ਇੱਕ ਬਹੁਤ ਬੜਾ ਪੁੰਨ ਕਰਿਆ। ਹੁਣ ਦੱਸ ਤੈਨੂੰ ਇਹਦੇ ਬਦਲ ਵਿੱਚ ਕੀ ਦਈਏ, ਕੀ ਦਵਾਈਏ ਗੁਰੂ ਨਾਨਕ ਸਾਹਿਬ ਤੋਂ। ਚੁੱਪ ਕਰ ਗਿਆ ਉਹ, ਤੇ ਨਾਲ ਮਹਾਰਾਜ ਜੀ ਨੇ ਇੱਕ ਸਾਖੀ ਸੁਣਾਤੀ ਕਿ ਗੁਰੂ ਨਵੇਂ ਪਾਤਸ਼ਾਹ ਦੇ ਪਾਸ ਰੋਪੜ ਦਾ ਪੀਰ ਪੀਰ ਦੌਲਾ ਜਾ ਕੇ ਤਰਕ ਕਰਦਾ ਹੈ ਵੀ ਇਹ ਗੁਰੂ ਦੀ ਬਾਣੀ ਤਾਂ ਬੜੀ ਬਰਾਗ ਦੀ ਹੈ, ਪਰ ਇਹ ਤਾਂ ਕਿਲੇ ਬਣਾ ਰਹੇ ਨੇ, ਮਕਾਨ ਬਣਾ ਰਹੇ। ਇੱਕ ਗੱਲ ਕਹਿਤੀ, ਜਿਨ੍ਹੀ ਚੱਲਣ ਜਾਣਿਆ ਤੇ ਕਿਉਂ ਕਰੇ ਵਿਥਾਰ। ਸਿੱਖਾਂ ਨੇ ਸੁਣ ਲਈ, ਕਹਿੰਦਾ ਕਿਉਂ ਬਈ ਗੁਰਸਿੱਖੋ, ਗੁਰੂ ਤੇਗ ਬਹਾਦਰ ਦੀ ਬਾਣੀ ਤਾਂ ਬੜੀ ਬਰਾਗ ਦੀ ਹੈ, ਪਰ ਇਹ ਐਡਾ ਪਸਾਰਾ ਕਿਉਂ ਕਰ ਰਹੇ ਨੇ। ਮਹਾਰਾਜ ਕੋਲ ਸਵਾਲ ਪਹੁੰਚ ਗਿਆ। ਮਹਾਰਾਜ ਕਹਿੰਦੇ ਪੀਰ ਨੂੰ ਕਹੋ ਦੁਪਹਿਰਾ ਕੱਟੇ, ਆਥਣੇ ਜਵਾਬ ਦੇਵਾਂਗੇ। ਪ੍ਰਸ਼ਾਦਾ ਛਕਾਤਾ ਤੇ ਉਹ ਆਰਾਮ ਕਰਨ ਲੱਗ ਗਿਆ। ਤੇ ਮਹਾਰਾਜ ਜੀ ਸੁਪਨੇ ਵਿੱਚ ਕਹਿਣ ਲੱਗੇ, ਆਓ ਪੀਰ ਜੀ ਤੁਹਾਨੂੰ ਦਰਗਾਹ ਦਿਖਾ ਲਿਆਈਏ। ਨਾਲ ਚੱਲ ਪਿਆ, ਚੱਲਿਆ ਹੋਇਆ ਤਾਂ ਜਦ ਦਰਗਾਹ ਚ ਪਹੁੰਚਿਆ, ਕਹਿਣ ਲੱਗਿਆ ਮਹਾਰਾਜ ਆਹ ਤਾਂ ਕੋਈ ਬੜਾ ਪੁੰਨ ਕਰਿਆ ਹੋਣਾ ਇਹਨੇ, ਇੰਨੇ ਸੋਹਣੇ ਮੰਦਰ ਨੇ ਇਹਨੂੰ ਮਿਲੇ। ਮਹਾਰਾਜ ਕਹਿੰਦੇ ਤੂੰ ਪੁੱਛ ਲੈ, ਜਾ ਕੇ ਸਵਾਲ ਕਰਿਆ। ਕਹਿੰਦੇ ਤੂੰ ਬੜਾ ਪੁੰਨ ਕਰਿਆ। ਕਹਿੰਦਾ ਮੈਂ ਦੱਸਦਾ, ਮੈਂ ਪਿਛਲੇ ਜਨਮ ਵਿੱਚ ਸ਼ੇਰ ਸੀਗਾ, ਕੋਈ ਪੂਰਨ ਤਤਵੇ ਤੇ ਮਹਾਂਪੁਰਸ਼, ਮੀਂਹ ਪੈ ਰਿਹਾ ਸੀ, ਠੱਕਾ ਚੱਲ ਰਿਹਾ ਸੀ, ਗੜੇ ਪੈ ਰਹੇ ਸੀ, ਬਿਜਲੀ ਚਮਕ ਰਹੀ ਸੀ, ਮੇਰੇ ਘੁਰਨੇ ਚ ਆ ਕੇ ਬੈਠ ਗਏ। ਮੈਂ ਵੀ ਆਪਣੇ ਘੁਰਨੇ ਨੂੰ ਦੌੜਿਆ ਦੌੜਿਆ ਆਇਆ ਤੇ ਜਿਸ ਵਕਤ ਮੈਂ ਵੜਨ ਲੱਗਿਆ ਮੇਰੀ ਨਿਗਾਹ ਚ ਪੈ ਗਏ। ਐਸਾ ਦਰਸ਼ਨ ਦਾ ਫਲ ਸੀ ਕਿ ਮੈਨੂੰ ਸੋਝ ਹੀ ਹੋਇਆ, ਮੈਂ ਕਿਹਾ ਇਹ ਚਾਰ ਮਹਾਤਮਾ ਮਰ ਜਾਣਗੇ ਜੇ ਮੈਂ ਬਾਹਰ ਕੱਢਤੇ, ਮੈਂ ਤਾਂ ਫੇਰ ਵੀ ਤਕੜਾ ਮੈਂ ਕੱਟ ਜਾਵਾਂਗਾ। ਕਹਿੰਦਾ ਮੈਂ ਉੱਥੋਂ ਹੀ ਵਾਪਸ ਹੋ ਗਿਆ, ਲੇਕਿਨ ਉਹ ਗੜਿਆਂ ਤੇ ਠੰਡ ਦੇ ਨਾਲ ਤੇ ਬਿਜਲੀ ਦੇ ਨਾਲ ਕਹਿੰਦਾ ਮੇਰੀ ਮੌਤ ਹੋ ਗਈ। ਕਹਿੰਦਾ ਉਹ ਚਾਰ ਘੜੀ ਦਾ ਆਰਾਮ ਕਰਾਇਆ ਸੀ, ਉਹਦਾ ਫਲ ਕਿੰਨਾ ਹੋਇਆ ਕਿ ਮੈਨੂੰ ਸਵਰਗ ਦੇ ਵਿੱਚ ਇੰਨਾ ਸੋਹਣਾ ਥਾਂ ਮਿਲ ਗਿਆ। ਜਾਗ ਆ ਗਈ ਉਸ ਨੂੰ ਤੇ ਮਹਾਰਾਜ ਜੀ ਨੇ ਉਧਰੋਂ ਬੁਲਾ ਲਿਆ, ਕਹਿੰਦੇ ਬੁਲਾਓ। ਆ ਕੇ ਨਮਸਕਾਰ ਕਰੀ, ਕਹਿੰਦੇ ਪੀਰ ਜੀ ਕੀ ਗੱਲ, ਕੀ ਸ਼ੰਕਾ ਪਿਆ ਆਪ ਕੀ ਆਪ ਨੂੰ? ਚੁੱਪ ਹੈ, ਕਹਿੰਦਾ ਸੱਚੇ ਪਾਤਸ਼ਾਹ ਜਵਾਬ ਤਾਂ ਮੈਨੂੰ ਮਿਲ ਗਿਆ। ਮਹਾਰਾਜ ਕਹਿੰਦੇ ਦੇਖੋ ਅਸੀਂ ਆਪਣੇ ਵਾਸਤੇ ਕੁਝ ਨਹੀਂ ਬਣਾ ਰਹੇ, ਇੱਥੇ ਸੰਗਤਾਂ ਆਉਂਦੀਆਂ ਦੂਰ ਦਰਾਜ ਸਾਰੇ ਹਿੰਦੁਸਤਾਨ ਤੋਂ, ਬੱਚੇ ਵੀ ਆਉਂਦੇ ਆ, ਬੱਚੀਆਂ ਵੀ ਆਉਂਦੀਆਂ, ਬੀਬੀਆਂ ਬੁੱਢੇ ਆਉਂਦੇ ਨੇ, ਜਵਾਨ ਆਉਂਦੇ ਨੇ। ਮੌਸਮ ਇੱਕੋ ਜਿਹਾ ਨਹੀਂ ਰਹਿੰਦਾ, ਧੁੱਪ ਵੀ ਪੈਂਦੀ ਹੈ, ਪਾਲਾ ਵੀ ਪੈਂਦਾ, ਠੱਕੇ ਵੀ ਜਾਂਦੇ ਨੇ, ਗੜੇ ਵੀ ਪੈਂਦੇ ਆ, ਮੀਂਹ ਵੀ ਪੈਂਦੇ ਨੇ। ਸੋ ਉਹਨਾਂ ਦੇ ਆਰਾਮ ਵਾਸਤੇ ਅਸੀਂ ਇਹ ਸਭ ਕੁਝ ਬਣਾ ਰਹੇ ਹਾਂ। ਸਾਡਾ ਤਾਂ ਫਲੋ ਨਹੀਂ, ਅਸੀਂ ਤਾਂ ਕਿਸੇ ਚੀਜ਼ ਨਾਲ ਵੀ ਨਹੀਂ ਮੋਹ ਰੱਖਦੇ। ਸੋ ਇਸ ਤਰ੍ਹਾਂ ਜਦ ਮੋਹਨ ਸਿੰਘ ਨੂੰ ਕਿਹਾ, ਕਹਿੰਦੇ ਫਿਰ ਦੱਸਿਆ ਨਹੀਂ ਤੈਂ, ਨੀਵੀਂ ਪਾ ਲਈ ਉਹਨੇ, ਦੁਬਾਰਾ ਫੇਰ ਵਚਨ ਕਰਿਆ, ਤੀਸਰਾ ਫੇਰ ਕਰਿਆ। ਮੈਂ ਕੋਲ ਬੈਠਾ, ਮੈਂ ਕਿਹਾ ਹੁਣ ਦੇਖੋ ਕੀ ਮੰਗਦੇ ਨੇ। ਜਦ ਨਾ ਇਹ ਮੰਗਿਆ, ਕਹਿਣ ਲੱਗੇ ਚੰਗਾ, ਜੇ ਦੁਨੀਆ ਮਿਲੀ, ਪੈਸਾ ਪਾ ਕੇ ਆਦਮੀ ਸ਼ਰਾਬਾਂ ਕਬਾਬਾਂ ਚ ਪੈ ਜਾਂਦਾ, ਤੁਹਾਡੀ ਔਲਾਦ ਹੋ ਸਕਦਾ ਸ਼ਰਾਬਾਂ ਕਬਾਬਾਂ ਚ ਪੈ ਕੇ ਆਪਣਾ ਜੀਵਨ ਵਿਅਰਥ ਕਰ ਲਏ। ਜਾਓ ਜੇ ਦਵਾਉਣਾ ਹੀ ਹੈ ਗੁਰੂ ਸਾਹਿਬ ਤੋਂ, ਤਾਂ ਤੁਹਾਨੂੰ ਦੀਨ ਵੀ ਦਵਾਉਂਦੇ ਆ ਤੇ ਦੁਨੀਆ ਵੀ ਦਵਾਉਂਦੇ ਆ। ਤੁਹਾਡੇ ਘਰ ਅਮੀਰੀ ਵੀ ਹੋਏਗੀ ਤੇ ਗੁਰੂ ਦੀ ਸਿੱਖੀ ਵੀ ਹੋਏਗੀ। ਸੋ ਸੇਵਾ ਕਰਨ ਦੇ ਨਾਲ, ਗੁਰੂ ਘਰ ਦੀ ਸੇਵਾ ਕਰਨ ਦੇ ਨਾਲ ਬਿਰਥਾ ਨਹੀਂ ਜਾਂਦਾ, ਸੇਵਾ ਨਿਭਲ ਨਹੀਂ ਜਾਂਦੀ। ਸੇਵਾ ਤਾਂ ਵੱਡੇ ਵੱਡੇ ਕਰਦੇ ਰਹੇ ਨੇ, ਗੁਰੂ ਆਪ ਕਰਦੇ ਰਹੇ ਨੇ। ਗੁਰੂ ਪੰਜਵੇਂ ਪਾਤਸ਼ਾਹ ਸੰਗਤ ਆ ਰਹੀ ਹੈ ਤੇ ਮਾਤਾ ਜੀ ਨੂੰ ਕਹਿਣ ਲੱਗੇ, ਕਹਿੰਦੇ ਐਂ ਕਰੋ, ਅੱਜ ਸੰਗਤ ਬਹੁਤ ਥੱਕੀ ਹੋਈ ਆਉਣੀ ਹੈ ਤੇ ਤੁਸੀਂ ਇੱਕ ਪਤੀਲਾ ਦਾਲੇ ਦਾ ਤੇ ਇੱਕ ਟੋਕਰਾ ਪ੍ਰਸ਼ਾਦਿਆਂ ਦਾ ਲਾ ਲਓ, ਗੁਪਤ ਰੱਖਿਓ, ਕਿਸੇ ਨੂੰ ਦੱਸਿਓ ਨਾ। ਤਿਆਰ ਹੋ ਗਏ ਤੇ ਉਧਰ ਸ਼ਾਮ ਪੈ ਗਈ, ਹਨੇਰਾ ਹੋਣ ਲੱਗਿਆ ਤੇ ਮਹਾਰਾਜ ਜੀ ਨੇ ਭੇਸ ਬਦਲਾਇਆ ਤੇ ਮੁਡਾਸਾ ਮਾਰਿਆ ਤੇ ਉੱਤੇ ਟੋਕਰਾ ਚੱਕ ਲਿਆ। ਮਾਤਾ ਜੀ ਨੂੰ ਕਿਹਾ ਵੀ ਤੁਸੀਂ ਆਹ ਪਤੀਲਾ ਚੱਕ ਲਓ ਤੇ ਨਾਲ ਦੋ ਪੱਖੇ ਲੈ ਲਓ। ਪੱਖੇ ਲੈ ਲਏ ਤੇ ਉਹਦੇ ਬਾਅਦ ਨਾਲ ਡੋਲ ਲੈ ਲਿਆ, ਲੱਜ ਲੈ ਲਈ, ਇੱਧਰ ਨੂੰ ਲਾਹੌਰ ਵੱਲ ਨੂੰ ਤੁਰੇ। ਉੱਥੋਂ ਸੰਗਤ ਚੱਲੀ ਲਾਹੌਰ ਤੋਂ, ਅਰਦਾਸ ਕਰੀ ਕਿ ਅੱਜ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਅੰਮ੍ਰਿਤ ਵੇਲਾ ਜਿਹੜਾ ਹੈ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਦਰਬਾਰ ਸਾਹਿਬ ਜਾ ਕੇ ਸੁਣਨਾ। ਜਿਸ ਵਾਰ ਛਿਆ ਪਿਪਲੀ ਸਾਹਿਬ ਦੇ ਕੋਲ ਆਏ, ਜਿਹੜੇ ਬੱਚੇ ਸੀ ਥੱਕ ਗਏ, ਬੁੱਢੇ ਸੀ ਥੱਕ ਗਏ, ਮਾਈਆਂ ਥੱਕ ਗਈਆਂ, ਕਹਿਣ ਲੱਗੀਆਂ ਜਥੇਦਾਰ ਜੀ ਹੁਣ ਨਹੀਂ ਗਾਹ ਜਾ ਹੁੰਦਾ, ਰਾਤ ਪੈ ਗਈ। ਇੱਧਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਲੈ ਕੇ ਉੱਥੇ ਹੀ ਪਹੁੰਚ ਕੇ ਡੋਲ ਲਿਆ, ਪਾਣੀ ਕੱਢਣ ਲੱਗ ਗਏ। ਕਹਿੰਦੇ ਆਓ ਸਾਧ ਸਿੰਘ ਜੀ, ਜਲ ਪਾਣੀ ਛਕੋ। ਉਸੇ ਵੇਲੇ ਆਪ ਪਾਣੀ ਕੱਢੀ ਜਾਂਦੇ ਨੇ, ਮਾਤਾ ਜੀ ਕੱਢੀ ਜਾਂਦੇ ਨੇ, ਮਹਾਰਾਜ ਚਰਨ ਧੋਣ ਲੱਗ ਗਏ ਸੰਗਤ। ਜਦ ਸਾਰਿਆਂ ਨੇ ਚਰਨ ਧੋਕੇ ਕੁਰਲੀ ਕਰ ਲਈ ਤੇ ਉਹਦੇ ਬਾਅਦ ਮਹਾਰਾਜ ਕਹਿੰਦੇ ਬੈਠੋ ਭਾਈ, ਪੰਗਤਾਂ ਲਾਓ, ਪ੍ਰਸ਼ਾਦੇ ਗੁਰੂਆਂ ਦੇ ਪ੍ਰਸ਼ਾਦੇ ਆ ਗਏ, ਪ੍ਰਸ਼ਾਦੇ ਵੰਡ ਦਿੱਤੇ। ਛਕਣ ਤੋਂ ਬਾਅਦ ਫੇਰ ਫੈਸਲਾ ਹੋਇਆ ਕਿ ਹੁਣ ਤਾਂ ਜਾਨ ਆ ਗਈ, ਤਕੜੇ ਹੋ ਗਏ, ਹੁਣ ਆਪਾਂ ਦਰਬਾਰ ਸਾਹਿਬ ਹੀ ਚੱਲਣਾ, ਗਰਮੀ ਦਾ ਮਹੀਨਾ ਹੈ। ਤੇ ਮਹਾਰਾਜ ਜੀ ਨੇ ਉਹ ਟੋਕਰੇ ਦੇ ਵਿੱਚ ਪਤੀਲਾ ਪਾ ਕੇ ਇੱਕ ਸਿੱਖ ਨੂੰ ਫੜਾਤਾ ਵੀ ਲੈ ਪ੍ਰੇਮੀਆ, ਆਹ ਲੱਜ ਡੋਲ ਤੇ ਆ ਤੂੰ ਚੁੱਕ ਲੈ। ਇੱਕ ਪੱਖਾ ਮਾਤਾ ਜੀ ਨੇ ਲੈ ਲਿਆ, ਇੱਕ ਗੁਰੂ ਸਾਹਿਬ ਨੇ ਲੈ ਲਿਆ। ਉਹ ਸ਼ਬਦ ਪੜ੍ਹਦੇ ਤੁਰੇ ਆਉਂਦੇ ਨੇ, ਇਹ ਚੱਲਦੇ ਤੁਰੇ ਆਉਂਦੇ ਨੇ, ਕਿਸੇ ਨੂੰ ਨਹੀਂ ਪਤਾ ਵੀ ਇਹ ਗੁਰੂ ਸਾਹਿਬ ਨੇ। ਉਹਦੇ ਬਾਅਦ ਮਹਾਰਾਜ ਜੀ ਨੇ ਪਰਿਕਰਮਾ ਚ ਆ ਕੇ ਆਪ ਇਹ ਥਾਂ ਦਵਾਤਾ ਵੀ ਇੱਥੇ ਆਰਾਮ ਨਾਲ ਤੁਸੀਂ ਪੈ ਜਾਓਗੇ, ਅੰਮ੍ਰਿਤ ਵੇਲੇ ਫਿਰ ਤੁਸੀਂ ਦਰਸ਼ਨ ਵੇਲੇ ਕਰ ਲਿਓ। ਉਹ ਥੱਕੇ ਹੋਏ ਨੇ, ਮਾਤਾ ਜੀ ਪੱਖਾ ਚੱਲਣ ਲੱਗ ਗਏ, ਗੁਰੂ ਮਹਾਰਾਜ ਪੱਖਾ ਚੱਲਣ ਲੱਗ ਗਏ, ਬਹੁਤ ਇਹਨੂੰ ਤਾਂ ਨੀਂਦ ਆ ਗਈ। ਪਰ ਜਿਹੜੇ ਜ਼ਿਆਦਾ ਬਿਰਦ ਸੀ ਉਹਨਾਂ ਨੂੰ ਨੀਂਦ ਨਾ ਆਈ, ਮਾਈਆਂ ਦੇ ਲੱਤਾਂ ਕੁੱਟਣ ਲੱਗ ਗਈ ਮਾਤਾ ਜੀ ਤੇ ਬਿਰਦਾਂ ਦੇ ਗੁਰੂ ਸਾਹਿਬ ਕੁੱਟਣ ਲੱਗ ਗਏ, ਘੁੱਟਦੇ ਘੁੱਟਦੇ 3 ਵੱਜ ਗਏ। ਇਧਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਕੋਠਾ ਸਾਹਿਬ ਦੇ ਅੱਗੇ ਖੜੇ ਨੇ ਬਈ ਮਹਾਰਾਜ ਆਉਣ ਅੰਦਰੋਂ, ਲੇਕਿਨ ਅੱਜ ਮਹਾਰਾਜ ਜੀ ਅੰਦਰੋਂ ਆ ਨਹੀਂ ਰਹੇ, ਨਾ ਕੋਈ ਖੜਕਾ ਹੋ ਰਿਹਾ। ਸੇਵਾਦਾਰਾਂ ਨੂੰ ਪੁੱਛਿਆ ਬਈ ਕੀ ਗੱਲ, ਅੱਜ ਮਹਾਰਾਜ ਜੀ ਆ ਨਹੀਂ ਰਹੇ? ਕਹਿੰਦੇ ਪਤਾ ਨਹੀਂ ਮਹਾਰਾਜ ਕਿੱਥੇ ਚਲੇ ਗਏ, ਸਾਨੂੰ ਤਾਂ ਪਤਾ ਹੀ ਨਹੀਂ, ਅੱਜ ਕੋਈ ਖੜਕਾ ਨਹੀਂ ਹੋ ਰਿਹਾ ਘਰ ਚ। ਉਸ ਵੇਲੇ ਭਾਈ ਗੁਰਦਾਸ ਜੀ ਸਮਝ ਗਏ ਵੀ ਕੋਈ ਕੌਤਕ ਵਰਤਿਆ, ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਗੁਰੂ ਨਾਨਕ ਦਾ ਵਾਰਾ ਹੈ ਕਿ ਗੁਰੂ ਤੁਹਾਤੋਂ ਲਾਂਭੇ ਨਹੀਂ ਹੋਏਗਾ ਕਦੇ, ਦੇਖੋ ਤਾਂ ਸਹੀ ਨਿਗਾਹ ਮਾਰ ਕੇ ਗੁਰੂ ਸਾਹਿਬ ਕਿੱਥੇ ਨੇ। ਬਾਬਾ ਬੁੱਢਾ ਜੀ ਤ੍ਰਿਕਾਲਦਰਸ਼ੀ ਸੀ, ਸਭ ਕੁਝ ਜਾਣਦੇ ਸੀ, ਲੇਕਿਨ ਪ੍ਰਗਟ ਨਹੀਂ ਸੀ ਕਰਦੇ। ਕਹਿੰਦੇ ਪਿਆਰਿਓ ਆਪਾਂ ਇੱਥੇ ਫਿਰ ਤੁਰ ਕੇ ਦੇਖ ਲੈਂਦੇ ਹਾਂ, ਕਿਤੇ ਨਾ ਕਿਤੇ ਹੋ ਸਕਦਾ ਟਹਿਲਦੇ ਹੁਣ। अगे चले गए उस कोने च जा रहे जिथे गुरु महाराज सेवा कर रहे थे। रात दे लगे हुए अमृत वेला हो गया, माता जी माइया के चरण घुट रही है, जिहड़ी सौ जाती है अगली कोल आ जांदे ने फिर पखा चलन लग जांदे। महाराज जी उस वेले एक बिरद के चरण घुट रहे, वह बिरद कहिंदा ओ सिखा तू बड़ा चंगा है, पहला तो सानू प्रशादा छकाया चरण तोड़ते सन, हुण तू देख लै किहड़े वेले का चरण घुटन लग्या कड़े पखा चलन लग जांदा, जद गुरु साहब के असी दर्शन करांगे ना तू लांबे ना होई असी तेरी जिक्र जरूर करांगे भी कहा जा चंगा सिख है आ बीबी किन्नी चंगी है। यह रात भर महाराज साडी सेवा करते रहे, अजे बचन हो रहे ने ते उधर पासे बाबा बुढ़ा जी आ गए। महाराज जी ने नीवी पा ली, चेहरा लुको लिया हेठां, ते बाबा जी ने कहा साध संगत जी गुरु साहब तो आओ ने जेड़े वह बिरद दे चरण घुटन लगे लत्तां घुट रहे। उस वेले जाके सारिया ने नमस्कार करती, नाल रोना शुरू कर दी, अखां च हिंजू जाण लग गए, पातशाह साडे हुंदे होए तुसीं इह कम करदे? उधर संगत नूं जाग आ गई, संगत दे नेत्रां च जल जांदा वी इहो जिहा गुरु, इन्ना प्यार अपनी संगत दे नाल, पातशाह इन्ने सिख ने इह सानूं हुकम कर दिंदे, असीं प्रशादे उत्थे लै जांदे, असीं इन्हां दे चरण घुट दिंदे, इह सारिआं नूं छड्ड के पातशाह तुसीं आप करन लगे हो। उस वेले महाराज जी कहण लगे बाबा बुढ़ा जी भाई गुरदास जी तुसीं सानूं सेवा क्यों नहीं करन दिंदे? उस वेले आपने शब्द उच्चारण करिया पढ़ो प्यार नाल, लगे प्यारे हो पखा पानी पीस दास कै तब हो निहाल, राज मिलक सिखदारियां अग्नि में जाल, कहते जाल दे राज राज में सरदारी नू जाल दे ए सेवा नहीं करन दिंदी तेन, राजसी ताकत तेनू सेवा नहीं करन दिंदी, इनू अग च सिट दे जाल दे ए तेरे वास्ते बवाल खड़ी चीज है क्योंकि तू सेवा नहीं करता। सो सेवा प्रधान है गुरु घर के अंदर, सिमरन ते सेवा। ਬਾਬਾ ਅਮਰਦਾਸ ਜੀ ਨੇ ਇਸ ਤਰ੍ਹਾਂ ਦੇ ਨਾਲ 12 ਸਾਲ ਲਗਾਤਾਰ ਸੇਵਾ ਕੀਤੀ। ਗੁਰੂ ਮਹਾਰਾਜ ਨੇ 12 ਸਾਲ ਚ ਨਹੀਂ ਬੁਲਾਇਆ ਆਪ ਨੂੰ, ਸਾਲ ਤੋਂ ਬਾਅਦ 2 ਗਜ ਕੱਪੜਾ ਦਿੰਦੇ ਸੀ, ਕੱਪੜੇ ਪਾਟ ਕੇ ਇੰਨਾ ਕੱਪੜਾ ਦਿੱਤਾ, ਪੈਰਾਂ ਚ ਵਿਆਈਆਂ ਫਟ ਗਈਆਂ, ਚਿਹਰੇ ਦਾ ਰੰਗ ਬਦਲ ਗਿਆ, ਅੱਖਾਂ ਫੁੱਲ ਗਈਆਂ, ਨਾ ਦਿਨੇ ਸੌਣਾ ਨਾ ਰਾਤ ਨੂੰ ਸੌਣਾ। ਜਿਹੜੇ ਇੱਕ ਵਾਰੀ ਕੱਪੜਾ ਸਰੋਪਾ ਸਿਰ ਤੇ ਬੰਨ ਲਿਆ, ਮੁੜ ਨਹੀਂ ਆਪ ਨੇ ਲਾਇਆ, ਰੱਸੀ ਨਾਲ ਕੱਸ ਲੈਣਾ ਬਈ ਗੁਰੂ ਦਾ ਦਿੱਤਾ ਹੋਇਆ ਸੀਸ ਤੋਂ ਨਹੀਂ ਮੈਂ ਲਾਉਣਾ। ਸੋ ਇਸ ਤਰ੍ਹਾਂ ਸੇਵਾ ਕਰਦੇ ਕਰਦੇ ਸਰੀਰ ਕ੍ਰਿਸ ਹੋ ਗਿਆ। ਅੱਜ ਗੁਰੂ ਮਹਾਰਾਜ ਨੇ, ਕਿਉਂਕਿ ਸਕੂਲ ਹੈ ਆਪਣੇ ਕੋਲ, ਜਦ ਬੱਚਾ ਪੜ੍ਹ ਜਾਂਦਾ ਫਿਰ ਟੀਚਰ ਉਹਦਾ ਇਮਤਿਹਾਨ ਲੈਂਦੇ, ਜੇ ਪਾਸ ਹੋ ਜਾਵੇ ਅਗਲੀ ਜਮਾਤ ਚ ਕਰਦੇ, ਜਦੋਂ ਰਿਸਰਚ ਮੁੱਕ ਜਾਂਦੀ ਹੈ ਤਾਂ ਫਿਰ 8-9 ਪ੍ਰੋਫੈਸਰ ਆਉਂਦੇ ਨੇ, ਉਹ ਆ ਕੇ ਫਿਰ ਸਵਾਲ ਕਰਦੇ ਨੇ ਤੇ PhD ਦੀ ਡਿਗਰੀ ਦਿੰਦੇ ਨੇ, ਵੱਡੀ ਤੇ ਵੱਡੀ ਡਿਗਰੀ ਦਿੰਦੇ ਨੇ, ਜਿੱਡੀ ਬੜੀ ਡਿਗਰੀ ਓਡਾ ਹੀ ਹਾਰਡ ਟੈਸਟ। ਸੋ ਅੱਜ ਗੁਰੂ ਮਹਾਰਾਜ ਨੇ ਐਸੀ ਕਸਵੱਟੀ ਲਾਈ ਕਿ ਹਨੇਰੀ ਚੱਲ ਰਹੀ ਹੈ, ਝੱਖੜ ਚੱਲਦਾ, ਬਾਰਿਸ਼ ਹੋ ਰਹੀ ਹੈ, ਮੀਂਹ ਪੈ ਰਿਹਾ ਹੈ, ਬੱਦਲ ਹੋਏ ਹੋਏ ਨੇ ਤੇ ਰਸਤਾ ਨਜ਼ਰ ਨਹੀਂ ਆਉਂਦਾ। ਇਹ ਕਸਵੱਟੀ ਹੁੰਦੀ ਹੈ, ਕਸਵੱਟੀ ਜਦ ਮਹਾਤਮਾ ਲਾਉਂਦੇ ਨੇ ਉਸ ਵੇਲੇ ਜਿਹੜਾ ਤਾਂ ਹੁੰਦਾ ਪੂਰਾ, ਉਹ ਤਾਂ ਸਹਿ ਜਾਂਦਾ, ਜਿਹੜਾ ਅਧੂਰਾ ਹੁੰਦਾ ਨੱਠ ਜਾਂਦਾ, ਉਹ ਫੇਲ ਹੋ ਜਾਇਆ ਕਰਦਾ। ਪਾਸ ਹੋਈ ਹੁੰਦਾ ਜਿਹਨੇ ਜੀਵਨ ਮ੍ਰਿਤਕ ਹੋ ਕੇ ਦੇਖ ਲਿਆ, ਦੂਆ ਜਿਹੜਾ ਜਿਉਂਦਾ ਉਹ ਫੇਲ ਹੀ ਹੋਏਗਾ, ਉਹ ਨਹੀਂ ਪਾਸ ਹੋ ਸਕਦਾ। ਇਸ ਤਰ੍ਹਾਂ ਬਾਣੀ ਦੇ ਅੰਦਰ ਆਉਂਦਾ,
ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵੜੇ, ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵੜੇ।
ਜਿਹੜਾ ਹਮੇ ਦੇ ਵਿੱਚ ਸੇਵਾ ਕਰਦਾ ਉਹ ਕਸੌਟੀ ਨਹੀਂ ਸਹਿ ਸਕਿਆ ਕਰਦਾ। ਜਿਹਨੇ ਆਪਣਾ ਆਪ ਸਭ ਕੁਛ ਗੁਰੂ ਤੋਂ ਵਾਰ ਦਿੱਤਾ ਉਹ ਪਾਸ ਹੋ ਜਾਇਆ ਕਰਦਾ। ਰਾਮ ਕਸੌਟੀ ਸੋ ਸਹੇ ਜੋ ਮਰਜ਼ੀ ਵਾਹੇ। ਬਾਬਾ ਫਰੀਦ ਜੀ ਬੜੀ ਆਪਨੇ ਇੱਕ ਹੋਰ ਤਪੱਸਿਆ ਕਰੀ, ਸਾਡੇ ਲਈ ਬੜਾ ਵੱਡਾ ਸਬਕ ਹੈ। ਭਾਵੇਂ ਗੁਰੂ ਮਹਾਰਾਜ ਨੇ ਤਪੱਸਿਆ ਤੋਂ ਸਾਨੂੰ ਵਰਜ ਦਿੱਤਾ ਵੀ ਨਹੀਂ, ਸਖਾਲਾ ਰਸਤਾ ਸ਼ਬਦ ਸੁਰਤ ਦੇ ਮਾਰਗ ਦਾ ਹੈ, ਸਰੀਰ ਨੂੰ ਦੁੱਖ ਨਾ ਦਿਓ, ਇਹਨੂੰ ਸੰਭਾਲੋ, ਕਿਉਂਕਿ ਇਹ ਪਰਮੇਸ਼ਰ ਨੇ ਬਹੁਤ ਕੀਮਤੀ ਚੀਜ਼ ਦਿੱਤੀ ਹੈ। ਪਰ ਫਿਰ ਉਸ ਵੇਲੇ ਦੇ ਰਿਵਾਜ ਦੇ ਮੁਤਾਬਕ ਬਾਬਾ ਫਰੀਦ 12 ਸਾਲ ਤਪ ਕਰਨ ਤੋਂ ਬਾਅਦ ਘਰ ਜਾਂਦਾ। ਮਾਂ ਨੇ ਦੇਖਿਆ ਵੀ ਅਜੇ ਤਾਂ ਇਹਦਾ ਬਣਿਆ ਹੀ ਕੁਛ ਨਹੀਂ, ਕੇਵਲ ਸ਼ਕਤੀ ਆਈ ਹੈ, ਮਰ ਜਾਓ ਚਿੜੀਓ, ਜੀ ਪੋ ਚਿੜੀਓ। ਕਹਿੰਦੀ ਫਰੀਦਾ ਅਜੇ ਦਿੱਲੀ ਬੜੀ ਦੂਰ ਹੈ, ਅਜੇ ਨਹੀਂ ਤੇਰਾ ਕੁਛ ਵੀ ਬਣਿਆ, ਇਹ ਤਾਂ ਰਿੱਧੀ ਸਿੱਧੀ ਤੈਨੂੰ ਫੁਰੀ ਹੈ, ਹੋਰ ਕੁਛ ਨਹੀਂ ਹੈ, ਜਾ ਤਪ ਕਰ। ਦੂਜੀ ਵਾਰੀ ਇੱਕ ਹੋਰ ਤਪ ਕਰਦਾ ਬਣ ਦੇ ਅੰਦਰ, ਪੁੱਠਾ ਲੜਕਦਾ। ਉਹਦੇ ਬਾਅਦ ਬਹੁਤ ਕ੍ਰਿਸ ਹੋ ਗਿਆ, ਹੱਡੀਆਂ ਦਾ ਢਾਂਚਾ ਹੀ ਰਹਿ ਗਿਆ। ਉਸ ਵੇਲੇ ਇੱਕ ਦਿਨ ਉਦਾਸ ਹੋ ਕੇ ਮਨ ਵਿੱਚ ਖਿਆਲ ਕਰਦਾ, ਮਨਾ ਸਰੀਰ ਤਾਂ ਕਰਿਆ ਹੀ ਨਾ ਤੇ ਕੁਛ ਵੀ ਨਹੀਂ, ਇਹ ਤਾਂ ਮੂਠੀ ਬਣ ਗਿਆ ਹੱਡਾਂ ਦੀ, ਤੇ ਅਜੇ ਤਾਂ ਪਰਮੇਸ਼ਰ ਵੀ ਨਹੀਂ ਮੈਨੂੰ ਮਿਲਿਆ। ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਵਾੜਿਆ। ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਵਾੜਿਆ। ਐਸੀ ਅਵਸਥਾ ਹੋ ਗਈ, ਇਸ ਤੋਂ ਵੀ ਦੂਰ ਹੋ ਗਿਆ। ਗਾਵਾਂ ਨੇ ਮੁਰਦਾ ਸਮਝ ਕੇ ਮਾਸ ਖਾ ਲਿਆ, ਇਹ ਦੇਖਣ ਵਾਸਤੇ ਵੀ ਸੱਚਮੁੱਚ ਇਹ ਮਰਿਆ। ਇੱਕ ਕਾਂ ਉੱਠਿਆ, ਉੱਠ ਕੇ ਜਾ ਕੇ ਮੱਥੇ ਤੇ ਬੈਠ ਕੇ ਜਦ ਚੁੰਝ ਮਾਰਨ ਲੱਗਿਆ ਅੱਖ ਚ, ਫਰੀਦ ਨੇ ਹੱਥ ਹਿਲਾ ਤਾ, ਕਹਿੰਦਾ ਦੇਖ ਵੀਰਾ ਤੈਂ ਮੇਰਾ ਮਾਸ ਲੱਤਾਂ ਦਾ ਖਾ ਲਿਆ, ਮੈਂ ਨਹੀਂ ਕਿਹਾ, ਪਰ ਹੁਣ ਤੂੰ ਤਾਂ ਅੱਖ ਨੂੰ ਇਹ ਖਾਣ ਲੱਗਿਆ ਜਿਹਦੇ ਨਾਲ ਮੈਂ ਰੱਬ ਦੇਖਣਾ, ਜੇ ਤੂੰ ਇਹੀ ਖਾ ਲਈ ਤਾਂ ਮੈਂ ਕਾਹਦੇ ਨਾਲ ਦਰਸ਼ਨ ਕਰੂੰਗਾ, ਬੇਨਤੀ ਕਰਦਾ। ਉਹ ਕਾਕਾ ਇਹੋ ਨੈਣਾ ਮੱਤ ਛੇੜਿਓ, ਕਾਕਾ ਇਹੋ ਨੈਣਾ ਮੱਤ ਛੇੜਿਓ। ਮੈਨੂੰ ਫਿਰ ਦੇਖਣੀ ਯਾਦ, ਮੈਨੂੰ ਫਿਰ ਦੇਖਣੀ ਯਾਦ।
ਰੂਪ ਲਿਆ ਸਗਲਾ ਬੜਾ ਨਾ
ਐਸੀ ਘੋਰ ਤਪੱਸਿਆ ਕਰਦਾ ਲੇਕਿਨ ਪਰਮੇਸ਼ੁਰ ਨਹੀਂ ਮਿਲਿਆ ਕਿਉਂਕਿ ਜਿਸ ਥਾਂ ਦੇ ਉੱਤੇ ਪਰਮੇਸ਼ੁਰ ਦਾ ਵਾਸਾ ਹੈ ਉੱਥੇ ਤਾਂ ਟੋਲਦਾ ਨਹੀਂ ਸੀ ਜਿੱਥੇ ਉਹ ਨਹੀਂ ਦਰਸ਼ਨ ਆਉਣੇ ਉਹਨਾਂ ਥਾਵਾਂ ਤੇ ਟੋਲਦਾ ਫਿਰਦਾ ਸੀ ਆਵਾਜ਼ ਆਈ ਫਰੀਦਾ ਕਿਉਂ ਖਪਦਾ ਫਿਰਦਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਆਲ ਤੇਰੇ ਤਾਂ ਅੰਦਰ ਬੈਠਾ ਹੈ ਪਿਆਰੇ ਜੀ ਖੋਜ ਮਨ ਆਪਣੇ ਪਿਆਰਿਆ ਖੋਜ ਮਨ ਆਪਣੇ ਤੇਰੇ ਅੰਦਰ ਰਹਿੰਦਾ ਹੈ ਕਾਇਆ ਨਗਰ ਨਗਰਗੜ੍ਹ ਅੰਦਰ ਸਾਚਾ ਵਾਸਾ ਪੁਰਗਗਨ ਅੰਦਰ ਅਸਥਰ ਥਾਨ ਸਦਾ ਨਰਮਾਇਲ ਆਪੇ ਆਪ ਪਾਏਗਾ ਅੰਤਰ ਕੋਟ ਛੱਜੇ ਹਟ ਨਾਲੇ ਆਪੇ ਲੇਵੈ ਬਸ ਸੰਭਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰਸ਼ਬਦੀ ਪੁਲਾਏਗਾ ਜਾਂ ਉਹ ਕਬਾੜ ਜਿਹੜੇ ਅੰਦਰ ਬੰਦਨੇ ਅਗਿਆਨ ਦੇ ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸ ਅੰਦੇਸ਼ਾ ਪੱਟ ਜੜੇ ਉਹਨਾਂ ਦੀ ਚਾਬੀ ਗੁਰੂ ਕੋਲੋਂ ਮਿਲੇਗੀ ਮੁਰਸ਼ਦ ਕਾਮਲ ਦੀ ਤਲਾਸ਼ ਕਰ ਬਖਤਿਆਰ ਕਾਕੀ ਕੋਲ ਅਜਮੇਰ ਸ਼ਰੀਫ ਦੇ ਵਿੱਚ ਬਾਬਾ ਫਰੀਦ ਆ ਜਾਂਦਾ ਤੇ ਮਰੀਦਾਂ ਵਿੱਚ ਟੈਸਟ ਲੈਣ ਤੋਂ ਬਾਅਦ ਦਾਖਲ ਕਰ ਲਿਆ ਸੇਵਾ ਦੱਸ ਦਿੱਤੀ 14 ਸਾਲ ਲਗਾਤਾਰ ਸੇਵਾ ਕਰੀ ਜਾਂਦਾ ਇਹ ਤਾਂ ਮੌਜ ਹੁੰਦੀ ਹੈ ਮੁਰਸ਼ਦ ਦੀ ਕਿਸੇ ਨੂੰ ਬੁਲਾਵੇ ਚਾਹੇ ਨਾ ਬੁਲਾਵੇ 14 ਸਾਲ ਫਰੀਦ ਨਾਲ ਗੱਲੇ ਨਹੀਂ ਕਰੀ ਐਨ ਥੱਲੇ ਲਾਤਾ ਬਿਲਕੁਲ ਮਿਲ ਤੇ ਲਿਆ ਤਾ ਅੱਜ ਕਸਵੱਟੀ ਲੱਗ ਜਾਂਦੀ ਹੈ ਸਰਦੀ ਦਾ ਮਹੀਨਾ ਹੈ ਤੇ ਛਾਛੜੇ ਦਾ ਮੀਂਹ ਪੈਂਦਾ ਹਵਾ ਬਹੁਤ ਫਰਾਟੇ ਮਾਰ ਮਾਰ ਕੇ ਬੋਲਦੀ ਹੈ ਐਡੇ ਜ਼ੋਰ ਦੀ ਹਵਾ ਕਿ ਬਰਾਂਡੇ ਵਿੱਚ ਜਿੱਥੇ ਅੱਗ ਦੱਬੀ ਹੋਈ ਸੀ ਉੱਥੇ ਪਾਣੀ ਆ ਜਾਂਦਾ ਉਹ ਪਾਣੀ ਨੇ ਅੱਗ ਬੁਝਾ ਦਿੱਤੀ ਬਾਬਾ ਫਰੀਦ 1 ਵਜੇ ਉੱਠ ਕੇ ਪਾਣੀ ਗਰਮ ਕਰਿਆ ਕਰਦਾ ਸੀ ਤੇ ਫਿਰ ਮੁਰਸ਼ਦ ਦਾ ਇਸ਼ਨਾਨ ਕਰਾਇਆ ਕਰ ਜਦ ਹੱਥ ਮਾਰਿਆ ਉਹ ਗਿੱਲੀ ਸਵਾ ਹੱਥ ਨੂੰ ਪੈਰਾਂ ਥੱਲੋਂ ਮਿੱਟੀ ਨਿਕਲੀ ਉਹ ਮਨਾ 12 ਸਾਲ ਪਹਿਲਾਂ 12 ਸਾਲ ਫੇਰ 14 ਸਾਲ ਇਹ ਅੱਜ ਜੇ ਮੈਂ ਨੇਮ ਤੋਂ ਖੁੰਝ ਗਿਆ ਤਾਂ 38 ਸਾਲ ਦੀ ਮਿਹਨਤ ਮੇਰੀ ਜਾਇਆ ਹੋ ਜਾਏਗੀ ਉਸ ਵੇਲੇ ਫਰੀਦ ਨੇ ਇਰਾਦਾ ਕਰਿਆ ਸ਼ਹਿਰ ਵੱਲ ਨੂੰ ਚੱਲ ਪੈਂਦਾ ਕੰਬਲੀ ਦੀ ਪੁੱਪਲ ਮਾਰ ਲੈਂਦਾ ਤੇ ਜੋ ਸਿੱਜੋ ਕੰਬਲੀ ਯੱਲੋ ਵਰਸਾ ਮੇ ਜਾਏ ਮਿਲਾਂ ਤੈਨੂੰ ਸੱਜਣਾ ਮੇਰਾ ਟੁੱਟੇ ਨਾ ਹੀ ਉੱਥੇ ਸ਼ਹਿਰ ਦੇ ਅੰਦਰ ਜਾਂਦਾ ਤਾਂ ਕੀ ਦੇਖਦਾ ਸਾਰਾ ਸ਼ਹਿਰ ਨੀਂਦ ਦੇ ਵਿੱਚ ਮਸਤ ਪਿਆ ਕੋਈ ਨਹੀਂ ਜਾਗ ਰਿਹਾ ਕੋਈ ਆਵਾਜ਼ ਨਹੀਂ ਆ ਰਹੀ ਤੇ ਅਖੀਰ ਚੱਲਦੇ ਇੱਕ ਦਰਵਾਜ਼ੇ ਦੇ ਵਿੱਚੋਂ ਚੀਥਾਂ ਚੋਂ ਰੋਸ਼ਨੀ ਨਜ਼ਰ ਆਈ ਉੱਥੇ ਜਾ ਕੇ ਦਸਤਕ ਦਿੱਤੀ ਅੰਦਰੋਂ ਆਵਾਜ਼ ਆਈ ਕੌਣ ਕਹਿਣ ਲੱਗਿਆ ਮੈਂ ਫਰੀਦ پیر جی دا مرید اندروں ہی آواز آئی فریدا اے جتھے تو آ گیا ہے غلط تھاں ہے اس ساں دے اوتے تھا سیج سونی چندن چوہا نرک کور کا دوارا ایتھوں تا نرکاں دا ٹکٹ ملدا ہے تو اے پیر فقیر اتھے فقیراں فقیراں دا تھاں نہیں جنہاں نے نرکاں چ ڈبنا انہاں دا تھاں تو بے شبا دے دوارے کھڑے اس ویلے کہن لگے بھی با میری بینتی دا سن میری عرض دا سن بڑے کروھ دے نال دروازے دے نیڑے آ گئی کہندا تسی دروازہ کھولو میں ایک بینتی کرنی اج میرے پیر دے اشنان دا وقت ہون والا ہے تے میرے اگ جڑی سی ساڈی بجھ گئی تے تو کرپا کر کے مینوں اگ دے دے تاکہ میں جا کے اپنے پیر دی سیوا چوں غفلت نہ کر لاں پورا اتر جاؤں کہنے لگی فریدا بڑا پیار ہے تیرا پیر نال جی اتنا ہی پیار ہے تو پھر اگ دی قیمت دینی پئے گی ربا تن گندگی کی کوڑی ہر ہیریاں دی کھان سر دتیاں جے ہر ملے تا بھی سستا جان دس تینوں کی چاہیے کہ میں سر نہیں منگتی تیری اک دا ڈیلا منگدی فرید اگے کر دینا کہندی نہیں آپ کٹ کے دے انگلیاں پائیاں چٹکا ماریا ڈیلا کٹ کے پھڑا تا کوئی سکھالی بات نہیں ساتھ ڈیلا نہیں جندے سر تو پرے ہے پریم دیوا کٹ کے پلیٹ وچ رکھتا صافا پاڑیا پاڑ کے اک دے اتے بن لیا اگ لے آیا لیا کے کیویں پانی گرم کریا کس طرح پجدا پجدا آیا اشنان کراؤن تو بعد کوئی بچن نہیں کہندا امرت ویلا ہویا آیا دن چڑھ گیا تو پیر کہن لگیا بھائی فرید نو بلاؤ کتھے ہے فرید کہندا جی وہ گوشے چ بیٹھا کونے چ بلا لیا اس نو تے بلا کے کہن لگے فریدا اکھ بندی ہے بھائی کہندا مہاراج آئی ہوئی ہے کہندے فریدا آئیاں ہوئی اکھا نہیں بنی دیاں گئیاں ہوئی بنی دیاں کھول دے پٹی وہ بھی تا سمرتھ پرش سی وہ ایویں تا نہیں سی گا سابت اکھ وچوں حیران ہو گیا اس ویلے اٹھ کے برم گیان دے پنڈارے وجدے یہ کسبٹی کہتے ہیں کسبٹی لاؤن تو بعد پھر کچھ ملتا یہاں کا ہی تیسرے تھان چیلا نظام الدین اولیا ਜਿਨ੍ਹਾਂ ਦਾ ਮਜ਼ਾਰ ਜਿੱਥੇ ਸਟੇਸ਼ਨ ਹੈ ਨਿਜ਼ਾਮਉਦੀਨ ਦਾ ਉਸ ਥਾਂ ਤੇ ਹੈ। ਉਹਨਾਂ ਦਾ ਇੱਕ ਵਚਨ ਕਰਿਆ ਹੋਇਆ ਸੀ, ਪਰਨ ਸੀ ਕਿ ਮੈਂ ਰਾਜਾ ਨਹੀਂ ਆਪਣੀ ਦਰਬਾਰ ਚ ਆਉਣ ਦੇਣਾ। ਸੱਤ ਰਾਜੇ ਉਸ ਵੇਲੇ ਬੜੇ ਰਾਜਿਆਂ ਨੇ, ਸ਼ਮਸਦੀਨ ਵਗੈਰਾ ਨੇ, ਬਲਬਲ ਨੇ ਕੋਸ਼ਿਸ਼ ਕਰੀ ਪਰ ਕੋਈ ਨਾ ਆ ਸਕਿਆ। ਉਹਨਾਂ ਦਾ ਇੱਕ ਮਰੀਦ ਸੀ ਜਿਸਦਾ ਨਾਮ ਵੀਰ ਖੁਸਰੋ ਸੀ। ਸੱਤ ਬਾਦਸ਼ਾਹੀਆਂ ਦੇ ਵਿੱਚ ਉਹ ਰਾਜ ਕਵੀ ਰਿਹਾ ਸੀ। ਬੜਾ ਉਹਨੂੰ ਇਨਾਮ ਕਰਾਮ ਮਿਲਦਾ ਸੀ, ਸੋਨੇ ਦੇ ਬਰਤਨ, ਬੜੇ ਬੜੇ ਗਲੀਚੇ, ਬੜੀਆਂ ਬੜੀਆਂ ਕੀਮਤੀ ਚੀਜ਼ਾਂ। ਜਦ ਉਹ ਰਿਟਾਇਰ ਹੋਇਆ, ਰਿਟਾਇਰ ਹੋ ਕੇ ਬਦਾਈਓ ਦੇ ਰਹਿਣ ਵਾਲਾ ਸੀਗਾ ਬਰੇਲੀ ਤੇ ਪਰੇ, ਤੇ ਆਪਣੇ ਘਰ ਨੂੰ ਜਾਣ ਦੀ ਤਿਆਰੀ ਕਰੀ ਤਾਂ ਇੰਨਾ ਸਮਾਨ ਹੋਇਆ ਉਹਦੇ ਕੋਲ ਕਿ ਬੇਅੰਤ ਉੱਠ ਲੱਗੇ ਗਏ, ਕੀਮਤੀ ਸਮਾਨ ਲਈ ਜਾਂਦਾ। ਇਧਰ ਇਜਾਜ਼ਤ ਲੈ ਕੇ ਚੱਲਿਆ ਘਰ ਨੂੰ, ਤੇ ਪਿਛਲੇ ਜਦੇ ਹੀ ਇੱਕ ਬਦਾਈਓ ਤੋਂ ਲੋੜਵੰਦ ਆ ਗਿਆ ਕਿ ਕਹਿਣ ਲੱਗਿਆ, ਪੀਰ ਜੀ ਮੇਰੀ ਲੜਕੀ ਦੀ ਸ਼ਾਦੀ ਹੈ, ਕੁਛ ਮੈਨੂੰ ਦੇਵੋ। ਕਹਿਣ ਲੱਗੇ, ਦੇਖ ਪਿਆਰਿਆ, ਅਸੀਂ ਤਾਂ ਨਾ ਪੈਸਾ ਟੱਕਾ ਰੱਖਦੇ ਹੁੰਦੇ ਹਾਂ, ਆ ਸੇਵਾਦਾਰ ਰੱਖਦੇ ਨੇ, ਲੰਗਰ ਵਗੈਰਾ ਚਲਾਉਂਦੇ ਨੇ, ਤੇ ਮੈਂ ਤਾਂ ਕਦੇ ਹੱਥ ਨਹੀਂ ਲਾਇਆ, ਨਾ ਆਪਣੇ ਕੋਲ ਜੇਬ ਹੈ ਜਿਹਦੇ ਚ ਪੈਸੇ ਪਾਈਏ, ਤੇ ਤੂੰ ਐ ਕਰ ਜਿਹੜੀ ਚੜ੍ਹਤ ਆਊਗੀ ਉਹ ਲੈ ਲੈ। ਸੰਗਤ ਆਈ, ਕੁਛ ਐਸਾ ਹੋਇਆ ਕਿਸੇ ਨੇ ਨਾ ਪੈਸਾ ਚਾੜਿਆ। ਉਦਾਸ ਹੋ ਗਿਆ ਕਿ ਤੁਸੀਂ ਆਪਣੀ ਸ਼ਕਤੀ ਵਰਤ ਕੇ ਨਹੀਂ ਆ ਚੜ੍ਹ ਦਿੱਤਾ। ਜਦ ਬਹੁਤ ਕਿਹਾ, ਉਹ ਕਹਿੰਦੇ ਐ ਕਰ ਸਾਡੇ ਕੋਲ ਤਾਂ ਕੁਛ ਨਹੀਂ ਆ, ਮੇਰੇ ਪੈਰੀ ਜੁੱਤੀ ਪਈ ਹੋਈ ਹੈ, ਲੈ ਜਾ ਆਨੇ ਦਵਾਨੀ ਦੀ ਵਿਕ ਜੂਗੀ ਹੈ। ਉਹਨੇ ਕਿਹਾ ਵੀ ਜੁੱਤੀ ਉਹ ਲੈ ਚਲਦੇ ਆ। ਉਹ ਜੁੱਤੀ ਲਈ ਜਾਂਦਾ ਤੇ ਅੱਗੇ ਇਸ ਨੂੰ ਮੀਰ ਖੁਸਰੋ ਦਾ ਕਾਫਲਾ ਮਿਲ ਗਿਆ। ਪਤਾ ਲੱਗਿਆ ਵੀ ਇਹ ਵੀ ਬਦਾਈਓ ਨੂੰ ਜਾ ਰਹੇ ਨੇ, ਮੈਂ ਵੀ ਜਾਣਾ। ਇੱਕ ਦਿਨ ਮੌਕਾ ਪਾ ਕੇ ਖੁਸਰੋ ਨੂੰ ਕਹਿਣ ਲੱਗਿਆ, ਕਹਿੰਦਾ ਵੀ ਆ ਜਿਹੜਾ ਪੀਰ ਹੈ ਨਾ, ਬੜਾ ਚਲਾਕ ਹੈ ਜਿਹੜਾ ਨਿਜ਼ਾਮਉਦੀਨ ਹੈ। ਉਹ ਸੁਣਦੀ ਸਾਰ ਉਹਦੇ ਐ ਹੋ ਗਿਆ ਵੀ ਜਿਵੇਂ ਕਿਸੇ ਨੇ ਬੜਾ ਭਾਰਾ ਪੱਥਰ ਉਹਦੇ ਸਿਰ ਚ ਮਾਰਿਆ ਹੋਵੇ, ਕਿਉਂਕਿ ਉਹਦਾ ਤਾਂ ਪੀਰ ਸੀ, ਪੀਰ ਦੀ ਨਿੰਦਿਆ ਕਿਵੇਂ ਸੁਣ ਲੈਂਦਾ। ਕਹਿੰਦਾ ਤੈਨੂੰ ਕੀ ਤਕਲੀਫ ਹੋਈ ਹੈ? ਉਹ ਕਹਿੰਦਾ ਮੈਂ ਐਂ ਗਿਆ ਸੀ, ਆ ਜੁੱਤੀ ਮੇਰੇ ਹਿੱਸੇ ਆਈ ਹੈ, ਪੈਸਾ ਨਹੀਂ ਕੋਈ ਵੀ ਦਿੱਤਾ। ਖੁਸਰੋ ਕਹਿੰਦਾ ਤੈਨੂੰ ਪਤਾ ਇਹਦੀ ਕਿੰਨੀ ਕੀਮਤ ਹੈ, ਤੂੰ ਜਾਣਦਾ ਇਹਦੀ ਕੀਮਤ ਕਿੰਨੀ ਹੈ? ਕਹਿੰਦਾ ਤੂੰ ਜਾਣਦਾ? ਕਹਿੰਦਾ ਮੈਂ ਜਾਣਦਾ ਵੀ ਇਹਦੀ ਕੀਮਤ ਹੈ ਹੀ ਨਹੀਂ, ਬੇਕੀਮਤੀ ਚੀਜ਼ ਹੈ ਪੀਰ ਦਾ, ਪੀਰ ਦੀ ਜੁੱਤੀ। ਕਹਿੰਦਾ ਐਂ ਕਰ ਆਹ ਜੋੜਾ ਮੈਨੂੰ ਦੇ ਦੇ, ਤੇ ਸਾਰੀ ਜ਼ਿੰਦਗੀ ਦੀ ਕਮਾਈ ਸੱਤ ਬਾਦਸ਼ਾਹਾਂ ਦੇ ਕੋਲ ਮੈਂ ਰਿਹਾ ਹੋਇਆ, ਆ ਸੈਂਕੜੇ ਉੱਠ ਭਰੇ ਹੋਏ ਨੇ ਤੋਹਫਿਆਂ ਦੇ ਨਾਲ, ਇਹ ਸਾਰੇ ਲੈ ਲੈ ਤੇ ਮੇਰੇ ਤੇ ਤਰਸ ਕਰਕੇ ਮੈਨੂੰ ਜੁੱਤੀ ਦੇ ਦੇ, ਕਿਉਂਕਿ ਮੈਂ ਪੂਰਾ ਮੁੱਲ ਨਹੀਂ ਦੇ ਰਿਹਾ। ਸਾਰੀ ਜ਼ਿੰਦਗੀ ਦੀ ਕਮਾਈ ਉਹਦੇ ਹਵਾਲੇ ਕਰਕੇ ਉਸ ਵੇਲੇ ਵਾਪਸ ਆ ਜਾਂਦਾ ਪੀਰ ਦੇ, ਆ ਕੇ ਉਹਨੇ ਸਿਜਦਾ ਕਰਿਆ। ਪੀਰ ਕਹਿਣ ਲੱਗਿਆ, ਖੁਸਰੋ ਤੂੰ ਤਾਂ ਚਲਿਆ ਗਿਆ ਸੀ। ਕਹਿੰਦਾ ਪਾਤਸ਼ਾਹ ਤੂੰ ਬੜਾ ਦਿਆਲੂ ਹੈ, ਤੈ ਮੇਰੇ ਤੇ ਕਿਰਪਾ ਕਰੀ, ਆਪਣਾ ਜੋੜਾ ਭੇਜ ਕੇ ਮੈਨੂੰ ਵਾਪਸ ਬੁਲਾ ਲਿਆ। ਉੱਥੇ ਰਹਿੰਦੇ ਨੇ ਤੇ ਉਹਦੇ 32 ਚੇਲੇ ਇੱਕੋ ਜਿਹੇ ਸੀ। ਅੱਜ ਉਹਨੇ ਮਨ ਵਿੱਚ ਠਾਣਿਆ ਕਿ ਅੱਜ ਇਮਤਿਹਾਨ ਲਈਏ ਇਹਨਾਂ ਦਾ। ਉਹ ਜਿੱਥੇ ਬੇਸ਼ਵਾਵਾਂ ਦਾ ਬਾਜ਼ਾਰ, ਜਿਹਨੂੰ ਅਸੀਂ ਕਹਿੰਦੇ ਹਾਂ ਅਧਰਮ ਦਾ ਬਾਜ਼ਾਰ, ਅਧਰਮਪੁਰਾ, ਧਰਮਪੁਰਾ ਨਹੀਂ ਹੁੰਦਾ, ਅਧਰਮਪੁਰਾ ਹੁੰਦਾ, ਉੱਥੇ ਚਲਿਆ ਗਿਆ। ਤੇ ਜਿਹੜੇ ਚੇਲੇ ਸੀ ਹੈਰਾਨ ਹੋਣ ਲੱਗੇ ਵੀ ਪੀਰ ਕਦੇ ਸਾਰੀ ਜ਼ਿੰਦਗੀ ਸ਼ਹਿਰ ਨਹੀਂ ਆਇਆ, ਜੇ ਆਇਆ ਤਾਂ ਅੱਜ ਬੇਸਵਾਂ ਦੇ ਆ ਵੜਿਆ। ਉਹ ਕੱਲੇ ਕੱਲੇ ਦੇਖਦਾ ਜਾਂਦਾ, ਇੱਕ ਥਾਂ ਦੇ ਬੇਸਵਾ ਦੇਖ ਕੇ ਉੱਪਰ ਚੜ ਗਿਆ, ਪੌੜੀਆਂ ਤੇ ਚੜਿਆ ਤੇ ਕੋਲ ਚਲਿਆ ਗਿਆ, ਜਾ ਕੇ ਨਿਗਾਹ ਕੀਤੀ। ਨਿਗਾਹ ਕਰਨ ਦੀ ਦੇਰ ਸੀ, ਸਾਰੇ ਪਾਪ ਕੱਢ ਦਿੱਤੇ ਅੰਦਰੋਂ, ਦਰਵੇਸ਼ ਬਣਾ ਦਿੱਤੀ। ਬੇਟੀ ਮੈਨੂੰ ਇੱਕ ਤੇਰੇ ਥਾਈ ਬੜਾ ਜ਼ਬਰਦਸਤ ਕੰਮ ਹੈ, ਮੇਰੀ ਮਦਦ ਕਰੇਗੀ? ਕਹਿੰਦੇ ਦੱਸੋ ਪੀਰ ਜੀ। ਕਹਿੰਦੇ ਆ 30-32 ਚੇਲੇ ਮੇਰੇ ਮਗਰ ਨੇ ਮਰੀਦ, ਇਹਨਾਂ ਨੂੰ ਨਠਾ ਸਕਦੀਆਂ, ਕੋਈ ਐਸਾ ਡਰਾਮਾ ਕਰ ਜਿਹਦੇ ਨਾਲ ਇਹ ਸ਼ਰਧਕ ਹੋ ਜਾਣ ਤੇ ਦੌੜ ਜਾਣ। ਉਸ ਵੇਲੇ ਉਹਨੇ ਐਸਾ ਡਰਾਮਾ ਕਰਿਆ ਕਿ ਵਾਰ ਵਾਰ ਸੁਣਾ ਕੇ ਕਹੇ, ਨੌਕਰਾਂ ਨੂੰ ਸਮਝਾਤਾ ਕਿ ਕਹੀ ਜਾਓ ਪੀਰ ਜੀ ਨੇ ਹੁਣ ਫਲਾਣੀ ਸ਼ਰਾਬ ਮੰਗੀ ਹੈ, ਹੁਣ ਫਲਾਣੀ ਮੰਗੀ ਹੈ, ਫਲਾਣਾ ਗੋਸ਼ਤ ਮੰਗਿਆ, ਤੇ ਪੀਰ ਜੀ ਇੱਥੇ ਹੀ ਰਹਿਣਗੇ। ਅਈਆਂ ਜਿਹੀਆਂ ਗੱਲਾਂ ਜਾਂ ਚੇਲਿਆਂ ਨੇ ਸੁਣਿਆ, ਮੈਂ ਕਿਹਾ ਓਏ ਪੀਰ ਪਹਿਲੀ ਵਾਰੀ ਆਉਂਦਾ ਹੀ ਭਟਕ ਗਿਆ। ਉਸ ਵੇਲੇ ਖਿਸਕਣੇ ਸ਼ੁਰੂ ਹੋ ਗਏ, दो जान लग गए। तड़का जद होया तो उस वेले तक 30 चले गए, दो रह गए, खुसरो रह गया, एक होर रह गया। खबर दिती बीबी ने जाके कि पीर जी बाकी तो हो गए, दो रहिंदे ने, कहिंदे इन्हां नूं भी नसाओ। उस वेले डंडे लै ले उन्दे नौकरां ने, कहिंदे जाने हो इस तरह कि दूई तरह जावोगे। वो कुटने शुरू कर दिते, खुसरो तो उत्थे ही बैठ गया, दूसरा नट गया। कहिंदे हिल, कहिंदा मैं तो मर जाना इत्थे ही, मैं नहीं जाना किते भी। उस वेले दस्या कि महाराज होर नट गए, एक रह गया, कहिंदे इहनूं भी सिटो, घड़ीस गए। वो दो तीन जणिआं ने फड़ लिया, पहला तो घड़ीसी रह गए, 200 वज के जाके सिटिया। वो आ गए अंदर, मगरे फिर आ गया, फिर घड़ीस के सिटिया, फिर आ गया, फिर आ गए, फिर आ गया। कहिंदे पीर जी वो नहीं जाता, होर तो सब चले गए, इत्थे असीं फेल हो गए। पीर आप आया, कड़के बोलिया, कह लग्या खुसरो जिथे 31 चले गए तू क्यों नहीं गया। उस वेले नेत्रा चो जल जांदा उहदे, कहिंदा पीर जी मैं किवें चलिया जावां, जिन्हां दा कोई थां सी वह सब चले गए, मैं तां नथावां, मेरा तां थां ही नहीं तेरे चरणां तों बगैर कोई, मैं किथे जावां।
कोई किसे दा किसे दा कोई, मेरा तू है इको मालका। किसे दा किसे दा कोई, मेरा तू है इको मालका। Thank you.
ਹੋਈ ਜਿਨ੍ਹਾਂ ਦੇ ਥਾਂ ਸੀ ਥਾਂ ਵਾਲੇ ਆਪਣੇ ਥਾਵਾਂ ਤੇ ਚਲੇ ਗਏ ਮੈਂ ਤਾਂ ਨਵਾਣਾ ਮੈਨੂੰ ਤਾਂ ਤੇਰੇ ਚਰਨਾਂ ਤੋਂ ਬਗੈਰ ਕੋਈ ਥਾਂ ਨੀ ਚਾਹੇ ਸਾਰੀ ਜ਼ਿੰਦਗੀ ਇੱਥੇ ਨਿਵਾਸ ਰੱਖੋ ਮੈਂ ਤਾਂ ਇੱਥੇ ਹੀ ਰਹਿਣਾ ਤੇਰੇ ਚਰਨਾਂ ਚ ਪੀਰ ਪ੍ਰਸੰਨ ਹੋ ਗਿਆ ਬੁੱਕਲ ਚ ਲੈ ਲਿਆ ਰਿੱਧੀਆਂ ਸਿੱਧੀਆਂ ਬਖਸ਼ ਦਿੱਤੀਆਂ ਬ੍ਰਹਮ ਗਿਆਨ ਦਾ ਕਵਾੜ ਖੋਲ ਦਿੱਤੇ ਸੋ ਇਹਨੂੰ ਕਸਵੱਟੀ ਕਹਿੰਦੇ ਨੇ ਮਹਾਂਪੁਰਸ਼ ਸਾਰੇ ਕਸਵੱਟੀ ਲਾਉਂਦੇ ਨੇ ਜਦ ਭਾਈ ਮੰਝ ਤੇ ਕਸਵੱਟੀ ਲੱਗੀ ਸੀ ਕਿੱਡੀ ਸਖ਼ਤ ਲੱਗੀ ਮੈਂ ਸੁਣਾਇਆ ਸੀ ਦੂਸਰੇ ਦਿਨ ਦੇ ਦੀਵਾਨ ਚ ਤੇ ਉੱਥੇ ਭਾਈ ਮੰਝ ਨੇ ਇੱਕੋ ਬੇਨਤੀ ਕਰੀ ਸੀ ਕਿ ਪਾਤਸ਼ਾਹ ਕਲਯੁਗ ਦਾ ਸਮਾਂ ਸਿੱਖਾਂ ਦੇ ਉੱਤੇ ਰਿਆਇਤ ਕਰੋ ਰਿਆਇਤੀ ਪਾਸ ਕਰੋ ਇਹਨਾਂ ਨੂੰ ਇਹ ਭੁੱਲੇ ਹੋਏ ਨੇ ਐਡੀ ਕਸਵੱਟੀ ਨਹੀਂ ਕਿਸੇ ਤੋਂ ਸਹਿ ਹੋਣ ਮਹਾਰਾਜ ਕਹਿੰਦੇ ਮੰਝ ਸੋਨੇ ਚੋਂ ਜੇ ਖੋਟ ਕੱਢ ਦੀਏ ਤਾਂ ਚਮਕਦਾ ਚੰਗਾ ਜੇ ਖੋਟ ਹੋਵੇ ਤਾਂ ਮਲੰਮਾ ਲੱਗ ਜਾਂਦਾ ਚਮਕਰ ਮਾਰੀ ਜਾਂਦੀ ਹੈ ਅਸੀਂ ਗੁਰਸਿੱਖਾਂ ਨੂੰ ਚਮਕ ਦੇਣੀ ਚਾਹੁੰਦੇ ਸੋ ਇਸ ਤਰ੍ਹਾਂ ਅੱਜ ਬਾਬਾ ਅਮਰਦਾਸ ਜੀ ਤੇ ਕਸਵੱਟੀ ਲੱਗ ਗਈ ਬੇਅੰਤ ਛਾਛੜੇ ਦਾ ਮੀਂਹ ਪੈਂਦਾ ਰਸਤਾ ਨਜ਼ਰ ਨਹੀਂ ਆਉਂਦਾ ਹਵਾ ਦੇ ਨਾਲ ਉੜ ਉੜ ਕੇ ਕੰਡੇ ਰਸਤੇ ਚ ਆ ਗਏ ਉਵੇਂ ਪਿਛਲ ਖੋੜੀ ਜਾਂਦੇ ਨੇ ਤੇ ਫੇਰ ਜਾ ਕੇ ਦਰਿਆ ਵੱਲ ਮੂੰਹ ਕਰਿਆ ਉਥੋਂ ਪਾਣੀ ਭਰਿਆ ਭਰ ਕੇ ਹੌਲੀ ਹੌਲੀ ਤਿਲਕਦੇ ਤਿਲਕਦੇ ਅੰਗੂਠੇ ਗੜ ਗੜ ਕੇ ਧਰਤੀ ਦੇ ਵਿੱਚ ਪਾਣੀ ਲੈ ਕੇ ਆ ਰਹੇ ਨੇ ਅੱਗੇ ਆ ਕੇ ਕੱਪੜਾ ਬੁਣਨ ਵਾਲੇ ਜਲਾਹੇ ਉਹਨਾਂ ਦਾ ਘਰ ਸੀ ਨੇੜੇ ਤੇ ਬਾਹਰਲੇ ਪਾਸੇ ਉਹਨਾਂ ਦੀ ਕੁੰਭਲ ਸੀ ਬਣੀ ਹੋਈ ਉਥੇ ਤਾਣਾ ਤਲਣ ਵਾਸਤੇ ਕੀਲਾ ਕੱਢਿਆ ਹੋਇਆ ਸੀ ਕੁੰਭਲ ਦੇ ਕੋਲ ਉਹਦੇ ਨਾਲ ਤਾਣਾ ਬੰਨ ਲੈਂਦੇ ਸੀ ਤੇ ਕੱਪੜਾ ਬਣਾਇਆ ਕਰਦੇ ਸੀ ਰਸਤਾ ਨਾ ਦਿਸਣ ਕਰਕੇ ਜਦ ਬਿਜਲੀ ਚਮਕੀ ਅੰਦਾਜ਼ਾ ਲਾਇਆ ਵੀ ਇੱਥੋਂ ਦੀ ਰਾਹ ਹੈ ਆਪ ਉਥੇ ਜਾਂਦੇ ਨੇ ਤਾਂ ਪੂਰੇ ਜ਼ੋਰ ਨਾਲ ਕੀਲੇ ਨਾਲ ਠੋਕਰ ਲੱਗੀ ਔਰ ਗਿਰਦੀ ਸਾਰਾ ਥੱਲੇ ਧਰਤੀ ਤੇ ਗਿਰ ਗਏ ਠੋਕਰ ਲੱਗਦੀ ਸਰ ਖੜਕਾ ਹੋਇਆ ਲੇਕਿਨ ਆਪਣੇ ਪਾਣੀ ਬੜੇ ਯਤਨ ਨਾਲ ਪਾਣੀ ਸਾਂਭ ਲਿਆ ਉਸ ਵੇਲੇ ਝੜੀ ਲੱਗੀ ਹੋਈ ਸੀ ਘਰ ਚੋ ਰਹੇ ਸੀ ਤੇ ਅੰਦਰੋਂ ਆਵਾਜ਼ ਆਈ ਤੇ ਘਰ ਵਾਲਾ ਕਹਿਣ ਲੱਗਿਆ ਵੀ ਚੋਰ ਹੈ ਚੋਰ ਕੌਣ ਹੋਇਆ ਇਸ ਵੇਲੇ ਉਸ ਵੇਲੇ ਕਹਿਣ ਲੱਗੀ ਵੀ ਤੂੰ ਵੀ ਕਮਲਾ ਹੀ ਹੈ ਵੀ ਇੰਨਾ ਮੀਂਹ ਪੈਂਦਾ ਘਰ ਚ ਆਉਂਦੇ ਨੇ ਸੁੱਤਾ ਕੋਈ ਹੈ ਨੀ ਕਿਤੇ ਚਾਰ ਉਂਗਲ ਥਾਂ ਨੀ ਹੈ ਬੈਠਣ ਜੋਗੀ ਆਹ ਬੜੀ ਮੁਸ਼ਕਲ ਨਾਲ ਆਪਾਂ ਬੈਠੇ ਹਾਂ ਤੇ ਚੋਰ ਦਾ ਕੀ ਕੰਮ ਕਹਿੰਦੇ ਹੋਰ ਕੌਣ ਹੈ ਕਹਿੰਦੇ ਉਹ ਨਥਾਵਾ ਹੈ ਅਮਰੂ ਥਾਂ ਨੀ ਹੈ ਇਹਨੂੰ ਕਿਤੇ ਵੀ ਟੁੱਕਰ ਖਾਂਦਾ ਫਿਰਦਾ ਕਹਿੰਦੇ ਨਾ ਇਹਨੂੰ ਕੋਈ ਪੁੱਛਦਾ ਨਾ ਕੋਈ ਬੁਲਾਉਂਦਾ ਬੋਲਿਆਂ ਮੰਗਣ ਕਹਿੰਦੇ ਨਾ ਦਿਨ ਦੇਖਦਾ ਨਾ ਰਾਤ ਦੇਖਦਾ ਇੱਥੋਂ ਰੋਜ਼ ਹੀ ਲੰਘਦਾ ਇੰਨੀ ਗੱਲ ਕਹਿਣ ਦੀ ਦੇਰ ਸੀ ਪੰਜ ਸੱਤ ਉਹਨੇ ਹੋਰ ਕਹਿਤੀਆਂ ਵੀ ਐਵੇਂ ਹੀ ਐਨ ਨਥਾਵਾਂ ਨਿਓਟਾ ਤੁਰਿਆ ਫਿਰਦਾ ਜਿਸ ਵਕਤ ਗੁਰੂ ਦੀ ਸੇਵਾ ਤੇ ਤਰਕ ਕਰੀ ਉਸ ਵੇਲੇ ਆਪਦੇ ਮੁੱਖ ਤੋਂ ਨਿਕਲ ਗਿਆ ਕਹਿੰਦੇ ਬੌਰੀਏ ਜਿਹਦਾ ਥਾਂ ਗੁਰੂ ਦੇ ਚਰਨਾਂ ਚ ਹੋਵੇ ਉਹ ਨਥਾਵਾਂ ਨਹੀਂ ਹੋਇਆ ਕਰਦਾ ਜਿਹਦਾ ਮਾਣ ਗੁਰੂ ਹੋਵੇ ਉਹ ਨਿਮਾਣਾ ਨਹੀਂ ਹੋਇਆ ਕਰਦਾ ਮੋਹ ਚੋਂ ਬਚਨ ਨਿਕਲਣ ਦੀ ਦੇਰ ਸੀ ਅਮੋਘ ਬਾਣ ਮੰਗਣ ਚੱਲ ਗਿਆ ਉਸੇ ਵੇਲੇ ਬੌਲੀ ਹੋ ਗਈ ਕਿਉਂਕਿ ਪ੍ਰਭ ਜੀ ਵਸੇ ਸਾਧ ਕੀ ਰਸਨਾ ਸਾਧੂ ਦੀ ਰਸਨਾ ਤੇ ਵਸਦਾ ਤੇ ਬੋਲਿਆ ਤੇ ਉਸ ਵੇਲੇ ਬੋਲਦਾ ਕੌਣ ਹੈ ਉਹ ਵੀ ਪਰਮੇਸ਼ਰੇ ਬੋਲਦਾ ਇਸ ਤਰ੍ਹਾਂ ਦੇ ਨਾਲ ਫਰਮਾਨ ਹੈ
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਸਤਿ ਸ਼੍ਰੀ ਅਕਾਲ।
ਸਾਧ ਕੀ ਰਸਮ ਨਿਕਲਣਾ ਸੀ ਮੁਖ ਦੇ ਵਿੱਚੋਂ ਕਹਿੰਦੇ ਬਾਬਰੀਏ ਜਿਹਦਾ ਥਾਂ ਗੁਰੂ ਅੰਗਦ ਦੇ ਚਰਨਾਂ ਚ ਹੈ ਉਹ ਨਿਥਾਵਾਂ ਨਹੀਂ ਹੋਇਆ ਕਰ ਉਸ ਵੇਲੇ ਬੌਲੀ ਹੋ ਗਈ ਬਾਬਾ ਜੀ ਪਾਣੀ ਲੈ ਕੇ ਆ ਗਏ ਆ ਕੇ ਇਸ਼ਨਾਨ ਕਰਾਇਆ ਉਧਰ ਜਾ ਦਿਨ ਚੜਿਆ ਤਾਂ ਗੁਰੂ ਅੰਗਦ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੁਲਾਇਆ ਕਹਿਣ ਲੱਗੇ ਪੁਰਖਾ ਇਹ ਰਾਤ ਕੀ ਗੱਲ ਹੋਈ ਸੀ ਕਹਿਣ ਲੱਗੇ ਮਹਾਰਾਜ ਤੁਸੀਂ ਸਾਰੀ ਗੱਲ ਜਾਣਦੇ ਹੋ ਮੈਂ ਜੇ ਕੋਈ ਅੱਖਰ ਹੁਣ ਘੱਟ ਕਹਿਤਾ ਵੱਧ ਕਹਿਤਾ ਤਾਂ ਬੜੀ ਭਾਰੀ ਅਵੱਗਿਆ ਹੋਵੇਗੀ ਸੇਵਾਦਾਰ ਭੇਜਤੇ ਕਿ ਉਹਨੂੰ ਬੁਲਾ ਕੇ ਲਿਆਓ ਭਾਈ ਜਲਾ ਆ ਜਾਂਦਾ ਜਲਾਈ ਆ ਜਾਂਦੀ ਹੈ ਬਹੁਤ ਸਾਰੇ ਬੰਦੇ ਨਾਲ ਨੇ ਆ ਕੇ ਬੇਨਤੀਆਂ ਕਰਦੇ ਆ ਕਿ ਮਹਾਰਾਜ ਇਹਨੇ ਭੁੱਲ ਕਰੀ ਤੇ ਇਸ ਨੇ ਇਸ ਤਰ੍ਹਾਂ ਦੇ ਨਾਲ ਗਲਤ ਵਚਨ ਕਰਿਆ ਤੇ ਤੁਹਾਡੇ ਦਾਸ ਨੇ ਬੌਰੀ ਕਹਿਤਾ ਜੱਦੀ ਬੌਰੀ ਹੋਈ ਹੋਈ ਹੈ ਉਸ ਵੇਲੇ ਬਾਬਾ ਅਮਰਦਾਸ ਜੀ ਨੂੰ ਕਹਿਣ ਲੱਗੇ ਕਹਿੰਦੇ ਤੁਸੀਂ ਕਿਸ ਤਰ੍ਹਾਂ ਕਿਹਾ ਬੌਰੀ ਕਹਿੰਦੇ ਸੱਚੇ ਪਾਤਸ਼ਾਹ ਜਦ ਮੈਂ ਗਿਰ ਗਿਆ ਤਾਂ ਇਹਦੇ ਪਤੀ ਨੇ ਇਹ ਗੱਲ ਕਹੀ ਤਾਂ ਉਸ ਵੇਲੇ ਜਦੋਂ ਇਹਨੇ ਤਰ ਮੈਨੂੰ ਨਥਾਵਾਂ ਕਿਹਾ ਨਵਾਣਾ ਕਿਹਾ ਮੈਂ ਨਹੀਂ ਬੋਲਿਆ ਕਿਉਂਕਿ ਮੈਨੂੰ ਪਤਾ ਸੀ ਕਿ ਅਜੇ ਮੈਂ ਸੱਚਮੁੱਚ ਨਥਾਵਾਂ ਮੈਨੂੰ ਅਜੇ ਆਤਮ ਸਥਿਤੀ ਨਹੀਂ ਪ੍ਰਾਪਤ ਹੋਈ ਮੇਰਾ ਘਰ ਕੋਈ ਨਹੀਂ ਬਣਿਆ ਜਿੰਨਾ ਚਿਰ ਮੈਂ ਆਪਣੇ ਘਰ ਵਿੱਚ ਨਹੀਂ ਜਾਂਦਾ ਉਨਾ ਚਿਰ ਮਿਰਗ ਤ੍ਰਿਸ਼ਨਾ ਦੀ ਭਟਕਣਾ ਮੁੱਕਿਆ ਨਹੀਂ ਕਰਦੀ ਮਹਾਰਾਜ ਉਹ ਘਰ ਮੈਨੂੰ ਅਜੇ ਪ੍ਰਾਪਤ ਨਹੀਂ ਹੋਇਆ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ ਜਿਸ ਘਰ ਦੇ ਬਾਰੇ ਆਪਨੇ ਫਰਮਾਨ ਕੀਤਾ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾ ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ ਤਾਰ ਭੋਰ ਵਜੰਤਰ ਤੇ ਸਾਜ ਤੱਕ ਸੁਲਤਾਨ ਪਾਤਸ਼ਾਹ ਮੈਨੂੰ ਉਹ ਘਰ ਆਤਮ ਸਥਿਤੀ ਦਾ ਘਰ ਪ੍ਰਾਪਤ ਨਾ ਹੋਣ ਕਰਕੇ ਮੈਂ ਨਥਾਵਾਂ ਮੈਂ ਚੁੱਪ ਕਰ ਰਿਹਾ ਤੇ ਜਿਸ ਵਕਤ ਤੁਹਾਡੀ ਸੇਵਾ ਤੇ ਇਹਨੇ ਤਰਕ ਕਰੀ ਉਸ ਵੇਲੇ ਮੇਰੇ ਮੁਖ ਚੋਂ ਨਿਕਲ ਗਿਆ ਬੋਲੀਏ ਗੁਰੂ ਅੰਗਦ ਦੀ ਸੇਵਾ ਐਵੇਂ ਨਹੀਂ ਹੈ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਸੋ ਸੇਵਕ ਜੋ ਲਾਇਆ ਸੇਵ ਤਿਸੇ ਪ੍ਰਾਪਤ ਨਿਰੰਜਨ ਦੇ ਕਹਿੰਦੇ ਤੁਮਰੀ ਸੇਵਾ ਰੁਚਿਰ ਕੀਏ ਤਰਕ ਜੁਲਾਹੀ ਜਿਸ ਵਕਤ ਇਹਨੇ ਤਰਕ ਕਰੀ ਉਸ ਵੇਲੇ ਸਹੀ ਗਈ ਨਾਮ ਹੋਏ ਤੇ ਬੌਰੀ ਤਬ ਪਰਾਹੀ ਮੇਰੇ ਤੋਂ ਸਹਿ ਨਾ ਹੋਇਆ ਤੁਹਾਡੀ ਨਿੰਦਿਆ ਤੇ ਤੁਹਾਡੀ ਸੇਵਾ ਦਾ ਇਹਨੇ ਨਿਰਾਦਰ ਕਰਿਆ ਤੇ ਮੇਰੇ ਮੁਖ ਚੋਂ ਨਿਕਲ ਗਿਆ ਉਸ ਵੇਲੇ ਗੁਰੂ ਮਹਾਰਾਜ ਪੂਰੇ ਜਲਾਲ ਚ ਆ ਗਏ ਜਲਾਲ ਚ ਆ ਕੇ ਉਸੇ ਤਰ੍ਹਾਂ ਦੇ ਨਾਲ ਆਪ ਅੱਗੇ ਵਧੇ ਤੇ ਵੱਧ ਕੇ ਬੁੱਕਲ ਚ ਲੈ ਲਿਆ ਬਾਬਾ ਅਮਰਦਾਸ ਜੀ ਨੂੰ 12 ਸਾਲ ਤੋਂ ਬਾਅਦ ਅੱਜ ਪਹਿਲੀ ਵਾਰੀ ਬੁਲਾਇਆ ਕਹਿੰਦੇ ਪੁਰਖਾ ਇਹੋ ਜਿਹੇ ਸ਼ਬਦ ਤੈਨੂੰ ਕਹੇ ਨੇ ਇਸਨੇ ਤੈਨੂੰ ਨਥਾਵਾਂ ਕਿਹਾ ਨਵਾਣਾ ਕਿਹਾ ਨਾ ਇਹਦੀ ਬੜੀ ਭਾਰੀ ਭੁੱਲ ਹੈ ਇਸ ਤਰ੍ਹਾਂ ਕਹਿੰਦੇ ਨੇ ਤੂੰ ਨਥਾਵਿਆਂ ਦਾ ਥਾਨ ਕਹਾਵੇਂਗਾ ਨੇਤਿਆਂ ਦੀ Yeah. ਤੈਨੂੰ ਨਿਮਾਣਾ ਕਿਹਾ, ਤੈਨੂੰ ਨਿਓਟਾ ਕਿਹਾ, ਤੈਨੂੰ ਨਿਆਸਰਾ ਕਿਹਾ, ਤੈਨੂੰ ਨਿਤਰਿਆ ਕਿਹਾ। ਨਾ ਪੁਰਖਾ ਤੁਮ ਹੋ ਨਥਾਵਨ ਥਾਨ, ਕਰ ਹੋ ਨਮਾਨੇ ਮਾਨ, ਬਿਨ ਓਟ ਕੀ ਤੁਮ ਓਟ, ਨਿਤਰਨ ਕੀ ਤਿਰ ਕੋਟ, ਬਿਨ ਜੋਰ ਕੇ ਤੁਮ ਜੋਰ, ਸਮ ਕੌਣ ਹੈ ਤੁਮ ਔਰ। ਸੋ ਇਸ ਤਰ੍ਹਾਂ ਦੇ ਨਾਲ ਆਪ ਵਰ ਦਿੰਦੇ ਜਾਂਦੇ ਨੇ। ਬਿਨ ਧੀਰ ਕੋ ਵਰ ਧੀਰ, ਸਭ ਪੀਰ ਕੇ ਵੱਡ ਪੀਰ, ਤੁਮ ਹੋ ਸੋ ਗਈ ਬਹੋੜ, ਨਰ ਬੰਧ ਸੋ ਤੇ ਛੋੜ, ਘੜ ਭੰਨਵੇ ਸਮਰੱਥ, ਜਗ ਜੀਵ ਕਾ ਤੁਮ ਹੱਥ। ਸੋ ਇਸ ਤਰ੍ਹਾਂ ਦੇ ਨਾਲ ਬਰਦਵਾਦ ਸਵੇਰ ਸੋ ਪ੍ਰਸੰਨ ਹੋਏ ਫਿਰ ਗੱਲ ਸੰਗ ਲਾਵਨ ਕੀਨ, ਪੁਲਕਾਏ ਪ੍ਰੇਮ ਪ੍ਰਵੀਨ। ਗੱਲ ਦੇ ਨਾਲ ਲਾ ਲਿਆ ਗਰਮ ਗਰਮ ਹੰਝੂ ਅੱਖਾਂ ਦੇ ਵਿੱਚੋਂ ਉਹਨਾਂ ਦੇ ਉੱਤੇ ਗਿਰ ਰਹੇ ਨੇ ਮਹਾਰਾਜ ਦੇ, ਕਿਉਂਕਿ ਪਿਆਰ ਸੀ। ਐ ਨੀ ਵੀ ਉਂਝ ਸੀ ਬੁਲਾਉਂਦੇ, ਨਾ ਪੂਰਾ ਕਰ ਰਹੇ ਸੀ। ਗੱਲ ਸੰਗ ਲਾਵਨ ਕੀਨ, ਪੁਲਕਾਏ ਪ੍ਰੇਮ ਪ੍ਰਵੀਨ, ਮਮ ਰੂਪ ਪਏ ਮਿਲਾਂਗ, ਸਲਤਾ ਮਿਲ ਜਿਵੇਂ ਸਨ, ਜਿਵੇਂ ਨਦੀ ਨਦੀ ਨਾਲ ਮਿਲ ਜਾਂਦੀ ਹੈ, ਐ ਤੂੰ ਮਿਲ ਕੇ ਮੇਰਾ ਰੂਪ ਬਣ ਗਿਆ। ਤਬ ਤਨ ਮੈਂ ਹੋਏ ਕਰ ਪ੍ਰਵੇਸ਼, ਕਰਨੇ ਹੈ ਹਮ ਜਗ ਕਾਜ ਵਿਸ਼ੇਸ਼। ਪੁਰਖਾ ਤੇਰੇ ਤਨ ਵਿੱਚ ਅਸੀਂ ਦਾਖਲ ਹੋ ਕੇ ਬੜੇ ਹੋਰ ਕੰਮ ਕਰਨੇ ਨੇ। ਇਵੇਂ ਪ੍ਰਸੰਨ ਇੱਕ ਰੂਪ ਬਣਾਏ, ਸਤਿਗੁਰ ਸੇਵ ਸਕਲ ਸਫਲਾਇ, ਸੇਵਾ ਸਫਲ ਕਰ ਦਿੱਤੀ, ਗੁਰ ਟਿਗ ਕਾਲ ਨਿਫਲ ਨਾ ਹੋਏ। ਕਹਿੰਦੇ ਗੁਰੂ ਦੇ ਕੋਲ ਜਿਹੜੀ ਸੇਵਾ ਕਰ ਲੋ, ਵਿਅਰਥੀ ਨਹੀਂ ਹੋਇਆ ਕਰਦੀ, ਬਾਛਤ ਪਾਏ ਕਰਤ ਪਾ ਜੋ। ਤੇ ਉਸ ਵੇਲੇ ਮੁਕਟ ਲਾ ਲਿਆ ਸਿਰ ਤੋਂ ਜਿਹੜਾ 12 ਸਾਲ ਦਾ ਬੰਨਿਆ ਹੋਇਆ ਸੀ, ਤੇ ਆਪਣਾ ਰੂਪ ਬਣਾ ਲਿਆ, ਜਿਉਂ ਜਲ ਮੇਂ ਜਲ ਆਏ ਕਟਾਨਾ, ਤਿਉਂ ਜੋਤੀ ਸੰਘ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਾਥ ਕਰਵਾ। ਉਸ ਵੇਲੇ ਆਪਦਾ ਜੋ ਹਾਲ ਸੀ ਉਸ ਦੇ ਬਾਰੇ ਬਾਣੀ ਦੇ ਅੰਦਰ ਐਸਾ ਪ੍ਰਭਾਵ ਹੈ, ਪੜੋ ਪਿਆਰ।
ਅੱਖਾਂ ਨਾਲ ਵੇਖ ਲਿਆ, ਅੱਖਾਂ ਨਾਲ ਵੇਖ ਲਿਆ, ਆਹ
ਕੇ ਜਨ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਗਵਾਹੀ ਸੁਣੋ ਗਵਾਹੀ ਸਤਿਗੁਰੂ ਜਿਸ ਤੁਰ ਪਾਗ ਹੋਵੇ ਮੁੱਖ ਮਸਤਕ ਤਿਸ ਜਨ ਲੈ ਹਿਰਦੇ ਰਾਖੀ ਜਿਹਦੇ ਮੱਥੇ ਚ ਭਾਗ ਨੇ ਉਹਨੇ ਆਪਣੇ ਹਿਰਦੇ ਚ ਟਿਕਾ ਲੈਣੀ ਹੈ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਵਚਨੀ ਸਹਿਜੇ ਚਾਖੀ ਫਿਰ ਹੋਇਆ ਕੀ ਕਹਿੰਦੇ ਤੈ ਪਿਆ ਪ੍ਰਕਾਸ਼ ਮਿਟਿਆ ਅੰਧਿਆਰਾ ਅੰਧੇਰ ਮਿਟ ਗਿਆ ਪ੍ਰਕਾਸ਼ ਹੋ ਗਿਆ ਜਿਉਂ ਸੂਰਜ ਰਹਿਣ ਕੇ ਰਾਖੀ ਜਿਵੇਂ ਹਨੇਰੀ ਕਾਲੀ ਬੋਲੀ ਰਾਤ ਸੂਰਜ ਚੜ੍ਹਨ ਦੇ ਨਾਲ ਖਤਮ ਹੋ ਗਈ ਅਦਿਸ਼ਟ ਅਗੋਚਰ ਅਲੱਖ ਨਿਰੰਜਣ ਸੋ ਗੁਰਮੁਖ ਦੇਖਿਆ ਆਖੀ ਜਿਹੜਾ ਦਿਸਦਾ ਹੀ ਨਹੀਂ ਅਗੰਮ ਹੈ ਅਗੋਚਰ ਹੈ ਅਦਿਸ਼ਟ ਹੈ ਤੇ ਨਿਰੰਜਨ ਹੈ ਕਹਿੰਦੇ ਉਹ ਗੁਰਮੁਖ ਦੇ ਰਾਹੀਂ ਅੱਖਾਂ ਨਾਲ ਦੇਖ ਲਿਆ ਸਾਰੇ ਭਰਮ ਪੰਜੇ ਭਰਮਾਂ ਦਾ ਨਾਸ਼ ਕਰ ਦਿੱਤਾ ਪੰਜਾਂ ਤੱਤਾਂ ਪੰਜ 25 ਪ੍ਰਕਿਰਤੀਆਂ ਪੰਜ ਪ੍ਰਾਣ ਤਿੰਨ ਗੁਣ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਸੂਖਮ ਭੂਤ ਮਨ ਬੁੱਧੀ ਚਿੱਤ ਅਹਿਮ ਭਾਵ ਤੋਂ ਨਿਆਰਾ ਆਤਮਾ ਸਾਕਸ਼ਾਤ ਕਰਾ ਕੇ ਅਗੰਮ ਗੋਚਰ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਾ ਕੇ ਉਹਦੇ ਚ ਲੀਨ ਕਰਾ ਕੇ ਵਾਹਿਗੁਰੂ ਦਾ ਰੂਪ ਬਣਾਤਾ ਹਰ ਹਰ ਜਨ ਦੋ ਏਕ ਹੈ ਬੇ ਵਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਂ ਉਹ ਦ੍ਰਿਸ਼ਟੀ ਦੇ ਦਿੱਤੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੈਂ ਨਹੀਂ ਕੋਈ ਉਸ ਵੇਲੇ ਬਾਬਾ ਜੀ ਨੇ ਜੋ ਭਾਵ ਪ੍ਰਗਟ ਕੀਤੇ ਇੱਥੋਂ ਪਤਾ ਲੱਗ ਜਾਂਦਾ ਕਰੋ ਅੱਧੋ ਅੱਧ ਬੋਲੋ ਅੱਧਾ ਬੀਬੀਆਂ ਬੋਲਿਆ ਕਰੋ ਅੱਧਾ ਭਾਈ ਬੋਲਿਆ ਕਰੋ ਭਾਈ ਬੋਲੀ ਜਾਂਦਾ
ਜਦੋਂ ਨਜ਼ਰ ਗੁਰਾਂ ਨੇ ਤਾਰੀ
ਗੁਰ ਸਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਾਣੀ ਲੋਇਓ ਹੋਇਓ ਲਾਲ ਨਦਰ ਸਤਿਗੁਰ ਜਾ ਤਾਰੈ ਪਾਹਣ ਮਾਨ ਕਰੈ ਗਿਆਨ ਗੁਰ ਕਹਿਓ ਵਿਚਾਰ ਸੋ ਐਡੀ ਉੱਚੀ ਪਦਵੀ ਪ੍ਰਾਪਤ ਕਰਕੇ ਕਹਿੰਦੇ ਪੁਰਖਾ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਆਪਣਾ ਰੂਪ ਬਣਾ ਲਿਆ ਸੋ ਸੇਵਾ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਸੇਵਾ ਕਰਨ ਦੇ ਨਾਲ ਕਿੱਡਾ ਬੜਾ ਮਾਣ ਪ੍ਰਾਪਤ ਹੁੰਦਾ ਪੜੋ
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਸੇਵਾ ਕਰਕੇ ਮਾਣ ਪਾਈ ਬਾਬਾ ਬਾਬਾ ਵੇ ਸੇਵਾ ਕਰਕੇ ਮਾਣ ਪਾਈ Thank you.
ਸੇਵਾ ਪਾਏ ਮਾਨ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ ਕਹੋ ਨਾਨਕ ਵਾਹ ਲਟਾਈ। ਸੋ ਸਾਧ ਸੰਗਤ ਜੀ ਜੋ ਦਿੱਤਾ ਹੋਇਆ ਸਮਾਂ ਸੀ ਸੱਤ ਦਿਨ ਦਾ ਉਹ ਅੱਜ ਦੀ ਅਰਦਾਸ ਤੋਂ ਬਾਅਦ ਗੁਰੂ ਮਹਾਰਾਜ ਦਾ ਹੁਕਮ ਸੁਣਨ ਤੋਂ ਬਾਅਦ ਸਮਾਪਤ ਹੁੰਦਾ। ਸੋ ਜੋ ਸੱਤਾਂ ਦਿਨਾਂ ਚ ਸੇਵਾ ਕੀਤੀ ਹੈ ਸੰਗਤਾਂ ਨੇ ਇਹਦਾ ਦੀਵਾਨ ਕਿਉਂ ਲੱਗਿਆ, ਹੁਣ ਤੱਕ ਕਿਉਂ ਨਹੀਂ ਲੱਗਿਆ? ਬਹੁਤ ਸਾਰੇ ਪ੍ਰੇਮੀ ਮੈਨੂੰ ਪੁੱਛੀ ਜਾਂਦੇ ਨੇ ਵੀ ਪਹਿਲਾਂ ਤੁਸੀਂ ਕਿਉਂ ਨਹੀਂ ਲਾਇਆ। ਸਾਧ ਸਿੰਘ ਜੀ ਮੇਰੇ ਤਾਂ 5 ਸਾਲ ਤੋਂ ਲਗਾਤਾਰ ਫੁਰਨਾ ਸੀ, ਕਿਉਂਕਿ ਜੋ ਅੰਦਰਲੀ ਗੱਲ ਹੈ ਭੇਤ ਦੀ ਗੱਲ ਹੈ ਦੱਸਣੀ ਔਖੀ ਹੋ ਜਾਂਦੀ ਹੈ। ਤੇ ਫਿਰ ਵੀ ਮੈਂ ਇਸ਼ਾਰੇ ਮਾਤਰ ਕਰਦਾ ਕਿ ਜਿੱਥੇ ਆਪਾਂ ਬੈਠੇ ਹਾਂ ਇੱਥੇ ਪੁਸ਼ਤ ਦਰ ਪੁਸ਼ਤ ਸਾਡੇ ਬਜ਼ੁਰਗਾਂ ਨੇ ਅੰਤਮ ਸਫ਼ਰ ਖਤਮ ਕੀਤਾ। ਬਹੁਤ ਸਾਰੇ ਐਸੇ ਰੂਹਾਂ ਸੀ ਜਿਨ੍ਹਾਂ ਦਾ ਇੱਥੋਂ ਪਿਆਰ ਨਾ ਟੁੱਟਣ ਕਰਕੇ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮੇਰਾ ਪ੍ਰੇਤ ਜੋਨ ਵੱਲ ਵੱਲ ਉਤਰੇ। ਪਹਿਲਾਂ ਮੇਰੇ ਹੀ ਬਜ਼ੁਰਗ ਸੀਗੇ, ਉਹਨਾਂ ਨੇ ਕੀ ਕਰਿਆ, ਉਹ ਇਹ ਕਰਿਆ ਦੂਰ ਤੱਕ ਸੀਗੇ ਵੀ ਸਾਡੇ ਘਰ ਨਰ ਔਲਾਦ ਰੋਕ ਦਿੱਤੀ, ਬੱਚਾ ਹੋਣ ਤੇ ਬੰਦ ਕਰਤਾ, ਨਾ ਵੱਡੇ ਦੇ ਨਾ ਛੋਟੇ ਦੇ ਨਾ ਲੜਕੀ ਦੇ। ਪਾਸ ਹੋਇਆ ਕਿ ਬਜ਼ੁਰਗ ਇਸ ਵੇਲੇ ਤੰਗ ਨੇ, 15 ਅਖੰਡ ਪਾਠ ਰਤਵਾੜਾ ਸਾਹਿਬ ਵਿਧੀ ਨਾਲ ਉਹਨਾਂ ਦੇ ਨਾਂ ਲੈ ਕੇ ਕਿਰਾਏ ਉਹ ਤੋਂ ਬਾਅਦ, ਕਿਉਂਕਿ ਨਾਂ ਇੰਨੇ ਜਾਣਦਾ ਨਹੀਂ ਹੁੰਦਾ, ਪੜਦਾਦਾ ਨਕੜਦਾਦਾ ਇੱਥੇ ਕਿੱਥੇ ਨਾਂ ਆਉਂਦੇ ਹੁੰਦੇ ਨੇ। ਉਹਦੇ ਬਾਅਦ ਫਿਰ ਮੈਂ ਸਾਰਿਆਂ ਦੇ ਬਜ਼ੁਰਗਾਂ ਦੇ ਜਿੰਨੇ ਸੀ ਸਭ ਦਾ ਪਾਠ ਅਖੰਡ ਪਾਠ ਕਰਾਇਆ। ਤੇ ਜਦੋਂ ਅਖੰਡ ਪਾਠ ਆਖਰੀ ਹੋਇਆ, ਅਰਦਾਸ ਹੋਈ, ਉਹ ਤੋਂ ਬਾਅਦ 1 ਸਾਲ ਦੇ ਅੰਦਰ ਅੰਦਰ 13 ਨੂੰ ਲੜਕੇ ਮਿਲ ਗਏ, ਉਹਦੇ ਰੋਕੇ ਹੋਏ ਸੀ। ਫਿਰ ਬਹੁਤ ਵਾਰੀ ਮੈਨੂੰ ਸੁਪਨਿਆਂ ਚ ਕਹਿੰਦੇ ਰਹਿੰਦੇ ਸੀ ਵੀ ਅਸੀਂ ਦੁਖੀ ਹਾਂ, ਔਖੇ ਹਾਂ। ਸੋ ਜਿੱਥੇ ਹਰੀ ਦਾ ਜਸ ਹੋ ਜਾਵੇ, ਇੱਕ ਮਿਸਾਲ ਨਾਲ ਦੱਸਦਾ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਪੂਨੇ ਗਏ ਹੋਏ ਨੇ, ਅਚਾਨਕ ਇਹ ਦੀਵਾਨ ਚੋਂ ਉੱਠ ਕੇ ਪਹਾੜ ਦੇ ਉੱਤੇ ਚਲੇ ਗਏ ਸੰਤ ਮਹਿੰਦਰ ਸਿੰਘ ਨਾਲ ਨੇ। ਕਹਿੰਦੇ ਮਹਿੰਦਰ ਸਿੰਘ ਡਰੀ ਨਾ, ਰਾਤ ਨੂੰ ਸ਼ੇਰ ਆਉਣਗੇ, ਆਹ ਪਾਣੀ ਦਾ ਹੈ ਇੱਥੇ ਭੰਡਾਰਾ, ਇੱਥੇ ਪਾਣੀ ਪੀਣਗੇ, ਡਰੀ ਨਾ। ਤੇ ਸਾਡੇ ਕੋਲ ਆ ਕੇ ਇੱਕ ਪਾਠ ਸੁਖਨੀ ਸਾਹਿਬ ਦਾ ਕਰਿਆ ਕਰਨਾ, ਗੜਬਾ ਰੱਖਿਆ ਹੁੰਦਾ ਪਾਣੀ ਦਾ, ਕਹਿੰਦੇ ਇੱਥੇ ਪਾਣੀ ਪਾਠ ਕਰਦੇ। ਕਹਿੰਦੇ ਹੁਣ ਆਇਆ ਕਰ, ਇਹ ਜਲ ਲੈ ਜਾ, ਉੱਚੇ ਉੱਚੇ ਥਾਂ ਨੇ ਇੱਥੇ, ਕਬਰਾਂ ਨੇ, ਆਵਾਜ਼ ਸੁਣਦੀ ਹੈ? ਕਹਿੰਦਾ ਹਾਂਜੀ ਆਵਾਜ਼ ਸੁਣਦੀ ਹੈ, ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਕਹਿੰਦੇ ਉਹਨਾਂ ਕਬਰਾਂ ਤੇ ਪਾਣੀ ਪਾ ਜਾ ਕੇ ਚੂੜਾ ਚੂੜਾ ਛਿੜਕੀ ਜਾ। ਉਹ ਛਿੜਕਦੇ ਰਹੇ ਤੇ ਜਦ 3-4 ਦਿਨ ਹੋ ਗਏ, ਉਹਦੇ ਬਾਅਦ ਕਹਿਣ ਲੱਗੇ, ਕਿਉਂ ਮਹਿੰਦਰ ਸਿੰਘ ਆਵਾਜ਼ ਆਉਂਦੀ ਹੈ? ਕਹਿੰਦੇ ਮਹਾਰਾਜ ਹੁਣ ਤਾਂ ਕਿਤੋਂ ਆਉਂਦੀ। ਕਹਿੰਦੇ ਆਪਾਂ ਇਸੇ ਕੰਮ ਆਏ ਸੀ, ਇੱਕ ਸੁਖਮਨੀ ਸਾਹਿਬ ਦੇ ਪਾਠ ਨੇ ਰੋਜ਼ ਦੇ ਨੇ, ਉਹ ਪਵਿੱਤਰ ਹੋਏ ਜਲ ਨੇ ਇਹਨਾਂ ਰੂਹਾਂ ਦੀ ਕਲਿਆਣ ਕਰਤੀ। ਇੱਥੇ ਯੁੱਧ ਹੋਇਆ ਸੀ ਬੜਾ ਭਾਰੀ, ਉਹ ਰੂਹਾਂ ਜਿਹੜੀਆਂ ਸੀ ਉਹ ਭਟਕਦੀਆਂ ਸੀ, ਸਾਡੇ ਭਜਨ ਕਰਨ ਵੇਲੇ ਸਾਨੂੰ ਬੇਨਤੀਆਂ ਕਰਦੀਆਂ ਸੀ, ਇਸ ਕਰਕੇ ਆਪਾਂ ਛੁੱਪ ਕੇ ਇੱਥੇ ਆਇਆ ਤੇ ਚੱਲ ਹੁਣ ਵਾਪਸ ਕਰੀਏ। ਸੰਤ ਮਹਿੰਦਰ ਸਿੰਘ ਨੇ ਮੈਨੂੰ ਆਪ ਦੱਸੀ ਇਹ ਗੱਲ। ਸੋ ਇਹ ਵਚਨ ਹੋਏ ਜਾਇਆ ਕਰਦੇ ਨੇ। ਹੁਣ ਤੁਸੀਂ ਸਾਰੀ ਸੰਗਤ ਇੱਥੇ ਬੈਠੇ ਹੋ ਉਹਨਾਂ ਥਾਵਾਂ ਤੇ ਹੀ ਜਿੱਥੇ ਬਜ਼ੁਰਗਾਂ ਨੇ ਆਖਰੀ ਸਮਾਂ ਆਪਣਾ ਸਫ਼ਰ ਖਤਮ ਕੀਤਾ। 7 ਦਿਨ ਲਗਾਤਾਰ ਲੰਗਰ ਚੱਲੇ ਨੇ, 7 ਦਿਨ ਤੁਸੀਂ ਸ਼ਰਧਾ ਦੇ ਨਾਲ ਸਤਸੰਗ ਕੀਤਾ। ਇੱਕ ਸਤਸੰਗ ਦਾ ਮਾਤਮ ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇਗਾ, ਕਈ ਕਰੋੜ ਜਗ ਦਾ ਫਲ ਮਿਲਦਾ ਜਿਹੜੇ ਸੁਣਦੇ ਨੇ ਤੇ ਫਿਰ ਗਾਉਂਦੇ ਨੇ। ਇੰਨੀ ਸੰਗਤ ਦੇ ਵਿੱਚੋਂ ਕਿੰਨਿਆਂ ਦੀਆਂ ਬਿਰਤੀਆਂ ਇਕਾਗਰ ਹੋਈਆਂ, ਕਿੰਨਿਆਂ ਦੀਆਂ ਅਰਦਾਸਾਂ ਨਿਕਲੀਆਂ। ਸੋ ਉਹਦਾ ਫਲ ਇਹਨਾਂ ਬਜ਼ੁਰਗਾਂ ਨੂੰ ਸਾਰਿਆਂ ਨੂੰ ਪ੍ਰਾਪਤ ਹੋ ਕੇ ਸੁੱਖ ਸ਼ਾਂਤੀ ਪਿੰਡ ਵਿੱਚ ਰਹੇਗੀ ਤੇ ਸਾਡਾ ਫਰਜ਼ ਬਣ ਜਾਂਦਾ, ਕਿਉਂਕਿ ਪਿੱਤਰ ਦੰਡ ਜਿਹੜਾ ਉਹ ਹਰ ਹਾਲਤ ਦੇ ਵਿੱਚ ਸਾਨੂੰ ਦੇਣਾ ਪੈਂਦਾ। ਜੇ ਪਿੱਤਰ ਦਾ ਬਦਲਾ ਨਾ ਮੋੜੋ, ਸਾਡੇ ਵਾਸਤੇ ਕਿੰਨੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ, ਕਿੰਨੇ ਸਾਨੂੰ ਸੁੱਖ ਪੈਦਾ ਕਰੇ, ਪਰ ਜੇ ਉਹ ਅਵਗਤ ਰਹਿ ਜਾਣ ਕਿਸੇ ਕਿਨਾਰੇ ਨਾ ਲੱਗਣ, ਕਿਉਂਕਿ ਵਾਹਿਗੁਰੂ ਦਾ ਜਿੰਨੀ ਦੇਰ ਤੱਕ ਹਉਮੈ ਦਾ ਨਾਸ਼ ਨਹੀਂ ਹੁੰਦਾ, ਆਦਮੀ ਦੀ ਸੁਰਤ ਕਿਤੇ ਨਾ ਕਿਤੇ ਫਸੀ ਰਹਿੰਦੀ ਹੈ। ਕਹਿੰਦੇ ਜੇ ਪੈਸੇ ਚ ਸੁਰਤ ਫਸ ਜਾਵੇ ਤਾਂ ਸੱਪ ਬਣਨਾ ਪੈਂਦਾ, ਪੁੱਤਰਾਂ ਚ ਬਣ ਜਾਵੇ ਸੂਰ ਬਣਨਾ ਪੈਂਦਾ, ਵਿਸ਼ੇ ਵਿਕਾਰਾਂ ਚ ਰਹਿ ਜੇ ਵਿਸ਼ਵਾ ਬਣਨਾ ਪੈਂਦਾ, ਜ਼ਮੀਨ ਜਾਇਦਾਦ ਪ੍ਰੋਪਰਟੀ ਚ ਰਹਿ ਜੇ ਭੂਤ ਬਣਨਾ ਪੈਂਦਾ, ਜੇ ਵਾਹਿਗੁਰੂ ਚ ਰਹਿ ਜਾਵੇ ਤਾਂ ਜਾਂਦਾ। ਸੋ ਵਾਹਿਗੁਰੂ ਨੂੰ ਜਪਣ ਵਾਲੇ ਇੱਥੇ ਬੜੇ ਹੋਏ ਨੇ। ਇਹ ਪਿੰਡ ਸ਼ੁਰੂ ਤੋਂ ਹੀ ਬਹੁਤ ਮਹੱਤਤਾ ਵਾਲਾ ਹੈ। ਦੋ ਵੱਡੇ ਸ਼ਹੀਦ ਇੱਥੇ, ਬਾਬਾ ਸੁੱਖਾ ਸਿੰਘ ਤੇ ਬਾਬਾ ਮੱਲਾ ਸਿੰਘ, ਇਹਨਾਂ ਨੇ ਫਤਿਹਗੜ੍ਹ ਸਾਹਿਬ ਜਾ ਕੇ, ਬਾਬਾ ਸੁੱਖਾ ਸਿੰਘ ਜੀ ਨੇ ਤਾਂ ਇੱਕ ਬ੍ਰਾਹਮਣ ਦੀ ਲੜਕੀ ਨੂੰ ਇੱਕ ਅਮੀਰ ਪਠਾਨ ਨੇ ਚੁੱਕ ਕੇ ਆਪਣੇ ਘਰ ਪਾ ਲਿਆ ਸੀ। ਇਹ 50 ਸਿੰਘ ਲੈ ਕੇ ਗਏ ਸੀ, ਉੱਥੇ ਲੜਕੀ ਛਡਾਈ, ਉਹ ਤਾਂ ਤੋੜ ਦਿੱਤੀ, ਆਪ ਉੱਥੇ ਸ਼ਹੀਦ ਹੋ ਗਏ। ਬਾਬਾ ਮੱਲਾ ਸਿੰਘ ਜੀ ਜਿਸ ਵਕਤ ਗੱਡੇ ਭਰੇ ਹੋਏ ਸਿੰਘਾਂ ਦੇ ਸ਼ਹੀਦਾਂ ਦੇ ਦਿੱਲੀ ਦੇ ਮੀਨਾਰਾਂ ਤੇ ਰੱਖ ਕੇ ਦੀਵਾਲੀ ਦੇ ਦੀਵੇ ਟਿਕਾਉਣ ਵਾਸਤੇ ਜਾ ਰਹੇ ਸੀ, ਉਹਨਾਂ ਨੇ ਸਰੰਦ ਜਾ ਕੇ ਆਪਣੀ ਸ਼ਹੀਦੀ ਦਿੱਤੀ। ਦੋ ਮਹਾਨ ਸ਼ਹੀਦ ਇਸ ਨਗਰ ਦੇ ਹੋਏ ਆ। ਤੀਸਰਾ ਸ਼ਹੀਦ ਉਹ ਹੋਇਆ ਜਿਸ ਵਕਤ ਅੰਗਰੇਜ਼ ਨੇ ਆ ਕੇ ਮਨ ਮਾਨੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ, ਗਊ ਕਸ਼ੀ ਲਿਆ ਦਿੱਤੀ ਇੱਥੇ ਪੰਜਾਬ ਦੇ ਅੰਦਰ, ਗਊ ਵੱਧ ਹੋਣ ਲੱਗਿਆ। ਉਸ ਵੇਲੇ ਬਾਬਾ ਰਾਮ ਸਿੰਘ ਜੀ, ਸਤਿਗੁਰੂ ਰਾਮ ਸਿੰਘ ਜੀ ਨੂੰ ਕਹਿੰਦੇ ਨੇ, ਉਹ ਦਿਲ ਵਾਲੇ ਬੰਦੇ ਇੱਥੋਂ ਜਥਾ ਬਣਾ ਕੇ ਲੰਘੇ ਧਮੋਟ ਵਿੱਚੋਂ, ਦੀਪੇ ਪਾਸੇ ਜਿਨ੍ਹਾਂ ਨੂੰ ਕੂਕਿਆਂ ਦੇ ਘਰ ਕਹਿੰਦੇ ਨੇ, ਉਨ੍ਹਾਂ ਦੇ 18 ਸਾਲ ਦਾ ਲੜਕਾ ਹਰਨਾਮ ਸਿੰਘ, ਉਹ ਖੇਤ ਵਿਚ ਸੀ, ਖੂਹ ਤੇ ਸੀ, ਉਹ ਪਾਣੀ ਪਿਲਾਉਂਦਾ ਰਿਹਾ। ਪਾਣੀ ਪਿਲਾਉਂਦੇ ਪਿਲਾਉਂਦੇ ਨੇ ਉਨ੍ਹਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਜਾ ਰਹੇ ਹੋ? ਕਹਿੰਦੇ ਇਸ ਤਰ੍ਹਾਂ ਗੱਡਾ ਗੁਰਮੁਖ ਸਿੰਘ ਲੈ ਕੇ ਆ ਰਿਹਾ ਸੀ, ਉਹਦੇ ਗੱਡੇ ਦਾ ਜਿਹੜਾ ਬੈਲ ਸੀ ਲਾ ਕੇ ਜਿਵਾ ਕਰ ਦਿੱਤਾ, ਇਸ ਕਰਕੇ ਅਸੀਂ ਉੱਥੇ ਜਾ ਰਹੇ ਹਾਂ। ਕਹਿੰਦਾ ਫਿਰ ਮੈਂ ਵੀ ਚੱਲਦਾ। ਕਹਿੰਦੇ ਤੂੰ ਤਾਂ ਅਜੇ ਬੱਚਾ ਹੈ। ਕਹਿੰਦਾ ਨਹੀਂ, ਮੈਂ ਵੀ ਚੱਲਦਾ। ਸੋ ਉੱਥੇ ਜਾਂਦਾ ਤੇ ਉਹਦੇ ਚੀਰਾ ਸਾਫਾ ਬੰਨਿਆ ਹੋਇਆ ਸੀ, 18 ਸਾਲ ਦੀ ਉਮਰ ਸੀ। ਉਹ ਅੰਗਰੇਜ਼ ਨੇ ਕਿਹਾ ਵੀ ਤੂੰ ਤਾਂ ਨਾਮਧਾਰੀ ਨਹੀਂ ਹੈ, ਤੂੰ ਕਿਉਂ ਮਰਦਾ? ਉਹ ਕਹਿੰਦਾ ਮੈਂ ਮਰਦਾ ਨਹੀਂ, ਉਹ ਦੇਖ ਸਾਹਮਣੇ ਜਹਾਜ਼ ਖੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦਾਂ ਨੂੰ ਲਿਜਾਣ ਵਾਸਤੇ, ਮੈਂ ਤਾਂ ਸ਼ਹੀਦ ਹੋਣਾ। ਸੋ ਉਹ ਵੀ ਅਮਰ ਸ਼ਹੀਦ ਹੈ ਜਿਹਨੂੰ ਕੋਈ ਜਾਣਦਾ ਨਹੀਂ। ਇਸੇ ਨਗਰ ਦੇ ਅੰਦਰ ਦੋ ਮਹਾਂਪੁਰਸ਼ ਹੋਏ ਨੇ, ਗਿਆਨੀ ਰਾਮ ਸਿੰਘ ਜੀ, ਜਿਨ੍ਹਾਂ ਨੇ ਸਿੱਖੀ ਨੂੰ ਸੰਭਾਲਿਆ। ਬਰਮਾ ਵਿਚ ਆਪ ਸੀਗੇ, ਉਥੋਂ ਆਏ ਆ ਕੇ ਸਾਰੀ ਜ਼ਿੰਦਗੀ ਗੁਰਸਿੱਖੀ ਨੂੰ ਸੰਭਾਲਦੇ ਰਹੇ। ਦੂਜੇ ਬਾਬਾ ਸੁੰਦਰ ਸਿੰਘ ਜੀ, ਉਹਨਾਂ ਨੇ ਬੜੀ ਲਗਨ ਦੇ ਨਾਲ ਇਕੱਲੇ ਇਕੱਲੇ ਘਰ ਜਾ ਕੇ ਬੈਠਣਾ, ਮੂੜੀਆਂ ਤੇ ਬੈਠਣਾ, ਪੀੜੀਆਂ ਲੈ ਕੇ ਬੈਠਣਾ, ਮਾਈਆਂ ਨੂੰ ਵਹਿਮਾਂ ਦੇ ਵਿੱਚੋਂ ਕੱਢਿਆ ਵੀ ਤੁਸੀਂ ਕਿਉਂ ਭੂਤਾਂ ਪ੍ਰੇਤਾਂ ਨੂੰ ਮੰਨਦੇ ਹੋ, ਕਿਉਂ ਗਲਤ ਕੰਮ ਕਰਦੇ ਹੋ, ਤੁਸੀਂ ਸਿੱਖੀ ਵਿੱਚ ਆਓ। ਸੋ ਮਾਈਆਂ ਵਿੱਚ ਸਿੱਖੀ ਦੀ ਦੇਣ ਉਹਨਾਂ ਦੀ ਹੈ। ਸੋ ਐਸੇ ਮਹਾਂਪੁਰਸ਼ ਵੀ ਇਸ ਨਗਰ ਚ ਹੋਏ ਨੇ। ਸੋ ਨਗਰ ਬਹੁਤ ਚੰਗਾ ਹੈ। ਸਾਡੇ ਸਿੰਘਾਂ ਨੇ ਮੈਨੂੰ ਦੱਸਿਆ, ਕਹਿੰਦੇ ਜੀ ਇਹੋ ਜਿਹਾ ਪਿੰਡ ਨਹੀਂ ਅਸੀਂ ਦੇਖਿਆ ਕਿਤੇ। ਬੀਬੀਆਂ ਨੇ ਵੀ ਦੱਸਿਆ ਬਈ ਜੋ ਪਿਆਰ ਸਾਨੂੰ ਧਮੋਟ ਚੋਂ ਮਿਲਿਆ ਇਹ ਸਾਡੇ ਵਾਸਤੇ ਇੱਕ ਸੁਪਨਾ ਹੀ ਬਣਿਆ ਰਹਿਣਾ, ਕਿਉਂਕਿ ਅਸੀਂ ਸਾਰੇ ਪਿਆਰ ਵਾਲੇ ਨੇ ਵੈਸੇ ਤਾਂ, ਪਰ ਇੱਥੇ ਪਿਆਰ ਕੁਛ ਜ਼ਿਆਦਾ ਮਿਲਿਆ। ਸੋ ਸਾਧ ਜੀ ਅਸੀਂ ਇਸ ਫੁਰਨੇ ਦੇ ਵੱਸ ਹੋ ਕੇ, ਮੈਂ ਇਹ ਕਿਹਾ ਸੀ ਕਿ 10 ਦਿਨ ਦਾ ਅਸੀਂ ਦੀਵਾਨ ਲਾਉਂਦੇ ਹਾਂ, ਖਰਚਾ ਅਸੀਂ ਆਪੇ ਕਰ ਲਾਂਗੇ। ਉਹਦੀ ਵਜ੍ਹਾ ਇਹ ਸੀ ਕਿ ਮੈਂ ਪਿੰਡ ਚ ਭੁੱਲ ਚੁੱਕਿਆ ਸੀ, ਮੈਨੂੰ 50 ਸਾਲ ਹੋ ਗਏ ਇੱਥੋਂ ਗਏ ਨੂੰ, 47 ਤੋਂ ਬਾਅਦ ਮੈਂ ਵਿੱਚ ਲੰਘ ਤਾਂ ਗਿਆ ਪਰ ਆਇਆ ਨਹੀਂ ਹੈ। ਉਦੋਂ ਪਹਿਲਾਂ ਵੀ ਬਹੁਤ ਘੱਟ ਆਉਂਦਾ ਸੀ, ਜਦ 44 ਦੇ ਵਿੱਚ ਚਲੇ ਗਏ ਬੇਬੇ ਤੇ ਬਾਹਰ, ਫਿਰ ਮੇਰਾ ਆਉਣਾ ਜਾਣਾ ਬੰਦ ਹੋ ਗਿਆ ਤੇ 50 ਸਾਲ ਪੂਰੇ ਹੋ ਗਏ। ਤੀਸਰੀ ਪੁਸ਼ਤ ਆ ਗਈ, ਬਜ਼ੁਰਗਾਂ ਦੇ ਨਾਮ ਭੁੱਲ ਗਏ, ਥੋੜੇ ਥੋੜੇ ਯਾਦ ਰਹਿ ਗਏ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਵਾਹ ਸੀ। ਉਪਰਿਆਂ ਮੰਗਣ ਅਸੀਂ ਇੱਥੋਂ ਲੰਘ ਜਾਂਦੇ ਸੀ ਤੇ ਕਈ ਵਾਰੀ ਕਹਿਣਾ ਤੁਹਾਡਾ ਪਿੰਡ ਹੈ, ਮੈਂ ਕਿਹਾ ਪਿੰਡ ਤਾਂ ਹੈਗਾ ਪਰ ਸਾਨੂੰ ਜਾਣਦਾ ਕੋਈ ਨਹੀਂ ਇੱਥੇ। ਸੋ ਇਸ ਕਰਕੇ ਮੈਂ ਭਾਈ ਲਖਵੀਰ ਸਿੰਘ ਨੂੰ ਭੇਜਿਆ ਵੀ ਤੁਸੀਂ ਜਾਓ, ਕੋਸ਼ਿਸ਼ ਕਰੋ, ਜੇ ਤੁਹਾਨੂੰ 5-7 ਸਿੰਘ ਵੀ ਇਸ ਗੱਲ ਦੇ ਹਾਮੀ ਮਿਲ ਜਾਣ ਬਈ ਆਪਾਂ ਦੀਵਾਨ ਲਾਵਾਂਗੇ ਤਾਂ ਬਾਕੀਆਂ ਨੂੰ ਆਪਾਂ ਪ੍ਰੇਰ ਲਾਂਗੇ। ਪਹਿਲੀ ਵਾਰੀ ਨਿਰਾਸ਼ ਹੋ ਕੇ ਚਲੇ ਗਏ, ਕਹਿੰਦੇ ਜੀ ਕੋਈ ਹਾਮੀ ਨਹੀਂ ਭਰਦਾ, ਕੋਈ ਬੰਦਾ ਸਾਨੂੰ ਮਿਲ ਨਹੀਂ ਸਕਿਆ, ਨਾ ਸਾਨੂੰ ਕੁਛ ਪਤਾ ਲੱਗਦਾ। ਦੂਸਰੀ ਵਾਰੀ ਫੇਰ ਉਸ ਤੋਂ ਬਾਅਦ ਮੈਂ ਵੀ 2-4 ਵਾਰੀ ਕਿਹਾ ਪਰ ਨਾ ਹਾਮੀ ਭਰਨ ਕਰਕੇ ਮੈਂ ਕਿਹਾ ਤੁਹਾਡਾ ਖਰਚ ਵੀ ਕੋਈ ਨਹੀਂ ਅਸੀਂ ਕਰਾਉਂਦੇ, ਸਾਰਾ ਖਰਚ ਅਸੀਂ ਆਪਣੇ ਕੋਲੋਂ ਕਰ ਦਾਂਗੇ, 10 ਦਿਨ ਦਾ ਅਸੀਂ ਲਾਵਾਂਗੇ ਤੇ ਆਖਰੀ ਦਿਨ 3 ਦਿਨ ਵੱਡਾ ਸੰਤ ਸਮਾਗਮ ਕਰਾਂਗੇ, ਸਾਰੇ ਸਾਧੂਆਂ ਨੂੰ ਬੁਲਾਵਾਂਗੇ, ਸਾਰੀਆਂ ਸਮਾਜਾਂ ਦੇ ਹਿੰਦੂ ਸੰਤਾਂ ਨੂੰ ਵੀ ਬੁਲਾਵਾਂਗੇ, ਨਿਰਮਲਿਆਂ ਨੂੰ ਵੀ ਬੁਲਾਵਾਂਗੇ, ਸਿੱਖ ਸੰਤ ਨੂੰ ਬੁਲਾਵਾਂਗੇ। ਤੇ ਅੰਦਰੋਂ ਕੀ ਸੀ ਕਿ ਉਹਨਾਂ ਮਹਾਂਪੁਰਸ਼ਾਂ ਦੇ ਚਰਨ ਪੈ ਕੇ ਇਹ ਸਾਡੇ ਜਿਹੜੀਆਂ ਅਵਿਅਕਤ ਰੂਹਾਂ ਨੇ ਉਹਨਾਂ ਸਾਰੀਆਂ ਦਾ ਉਧਾਰ ਹੋ ਜਾਵੇ ਤੇ ਪਿੰਡ ਵਿਚ ਸ਼ਾਂਤੀ ਆ ਜਾਵੇ। ਦੂਜਾ ਇਹ ਸੀ ਕਿ ਸਿੱਖੀ ਤੋਂ ਮੈਨੂੰ ਪਤਾ ਲੱਗਿਆ ਸੀ ਵੀ ਕਾਫ਼ੀ ਕੁਛ ਇਧਰਲੀਆਂ ਉਧਰਲੀਆਂ ਗੱਲਾਂ ਹੁੰਦੀਆਂ ਨੇ, ਮੈਂ ਕਿਹਾ ਉੱਥੇ ਤਾਂ ਸਾਰੇ ਹੀ ਗੁਰੂ ਦੇ ਸਿੱਖ ਸੀ ਤੇ ਜੀਵਨ ਐਸਾ ਇਸ ਪਿੰਡ ਦੇ ਅੰਦਰ ਕਦੇ ਕਤਲ ਨਹੀਂ ਹੋਇਆ। 900 ਸਾਲ ਹੋ ਗਏ ਇਸ ਪਿੰਡ ਨੂੰ, ਮੁਹੰਮਦ ਗੌਰੀ ਵੇਲੇ ਬਜ਼ੁਰਗ ਇੱਥੇ ਆ ਕੇ ਪਿੰਡ ਬੰਨੇ ਸੀ, ਉਸ ਵੇਲੇ ਤੋਂ ਇੰਨੀ ਸ਼ਾਂਤੀ ਹੈ ਵੀ ਕੋਈ ਬੰਦਾ ਉੱਚਾ ਹੀ ਨਹੀਂ ਬੋਲਦਾ, ਪਾਰਟੀਬਾਜ਼ੀ ਨਹੀਂ। 8000 ਵੋਟ ਆਏ ਤੇ ਨਹੀਂ ਤਾਂ ਰੌਲਾ ਪਿਆ ਰਹੇ। ਸਰਦਾਰ ਬਲਜੀਤ ਸਿੰਘ ਬੜੇ ਨੇਕ ਬੰਦੇ ਨੇ ਇੱਥੇ ਦੇ, ਉਹਨਾਂ ਨੂੰ ਸਾਰੇ ਜਿੰਨੇ ਵੀ ਹੈ ਪੋਲੀਟੀਕਲ ਡਿਫਰੈਂਸ ਕੋਈ ਹੋਵੇ ਲੇਕਿਨ ਸਾਰੇ ਹੀ ਪਿਆਰ ਕਰਦੇ, ਬਚਪਨ ਤੋਂ ਹੀ ਪ੍ਰਧਾਨ ਬਣਦੇ ਆਉਂਦੇ ਨੇ ਪਿੰਡ ਦੇ। ਸੋ ਬੜੀ ਖੁਸ਼ੀ ਹੈ ਕਿ ਪਿੰਡ ਬੜਾ ਸੁਲਝਿਆ ਹੋਇਆ। ਸੋ ਇਹਦੇ ਵਿੱਚ ਮੈਂ ਬੇਨਤੀ ਕਰੀ ਸੀ ਕਿ ਇੱਕ ਬੱਚਾ ਜਿਹੜਾ ਫਸਟ ਆਉਂਦਾ ਹੋਵੇ ਸਕੂਲ ਦੇ ਵਿੱਚੋਂ ਅਸੀਂ ਉਸ ਨੂੰ ਆਨਰ ਕਰਨਾ ਚਾਹੁੰਦੇ, ਦੂਸਰਾ ਜੇ ਕੋਈ ਖਿਲਾੜੀ ਬਹੁਤ ਤਗੜਾ ਹੈ ਉਹਨੂੰ ਵੀ ਅਸੀਂ ਆਨਰ ਕਰਨਾ ਚਾਹੁੰਦੇ ਹਾਂ, ਤੀਸਰਾ ਇਹ ਹੈ ਕੋਈ ਅਥਲੀਟ ਹੈ ਬੜਾ ਤਗੜਾ ਜਿਹਦੇ ਉੱਤੇ ਉਮੀਦਾਂ ਨੇ ਵੀ ਜੇ ਇਸ ਨੂੰ ਪ੍ਰੋਪਰ ਮਦਦ ਦਿੱਤੀ ਜਾਵੇ ਤਾਂ ਇਹ ਆਲ ਇੰਡੀਆ ਦੇ ਬੇਸ ਤੇ ਉਭਰ ਸਕਦਾ। ਮੈਂ ਕਿਹਾ ਉਹਨੂੰ ਅਸੀਂ ਖੁਰਾਕ ਦੇਵਾਂਗੇ, ਘਿਓ ਦੇਵਾਂਗੇ, ਕੱਪੜਾ ਲੀੜਾ ਦੇਵਾਂਗੇ। ਬਾਕੀ ਚੌਥੀ ਆਫਰ ਮੈਂ ਕਰੀ ਸੀ ਵੀ ਜੇ ਇਸ ਪਿੰਡ ਦੀ ਕੋਈ ਟੀਮ ਪੰਜਾਬ ਦੇ ਵਿੱਚ ਆਲ ਇੰਡੀਆ ਲੈਵਲ ਦੇ ਉੱਤੇ ਫਸਟ ਆ ਜਾਵੇ ਤਾਂ ਅਸੀਂ 25,000 ਰੁਪਈਆ ਉਸ ਟੀਮ ਨੂੰ ਦੇਵਾਂਗੇ। ਸੋ ਇਸ ਤਰ੍ਹਾਂ ਦੇ ਨਾਲ ਦੂਜਾ ਇਸ ਇਲਾਕੇ ਦੇ ਅੰਦਰ ਮਲੇਰਕੋਟਲੇ ਇੱਕ ਬਹੁਤ ਚੰਗੇ ਐਕਸਪਰਟ ਹੱਡੀਆਂ ਦੇ ਜਾਣਨ ਵਾਲੇ ਡਾਕਟਰ ਨਿਜ਼ਾਮਦੀਨ ਉਹ ਰਹਿੰਦੇ ਨੇ, ਉਹਨਾਂ ਦਾ ਸਵਾਦ ਜਾਂ ਗੱਲਾਂ ਮੇਰੇ ਕੋਲ ਪਹੁੰਚੀਆਂ ਤੇ ਫਿਰ ਮੈਂ ਅੱਖਾਂ ਨਾਲ ਵੀ ਦੇਖਿਆ ਉਹਨਾਂ ਨੂੰ ਜਾ ਕੇ, ਤੇ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਤੁਸੀਂ 10 ਤਰੀਕ ਨੂੰ ਆਉਣਾ ਤੇ ਅਸੀਂ ਸੰਗਤ ਵੱਲੋਂ ਤੁਹਾਨੂੰ ਆਨਰ ਕਰਨਾ ਚਾਹੁੰਦੇ। ਵੈਸੇ ਆਪਣੇ ਵੱਲੋਂ ਮੈਂ 10,000 ਦੇ ਕਰੀਬ ਰੁਪਈਆ ਵੀ ਦਿੱਤਾ, 42 ਬਿਸਤਰੇ ਗਰਮ ਤੇ ਠੰਡੇ ਦਿੱਤੇ ਨੇ, 8-7 ਬੋਰੀਆਂ ਆਟੇ ਦੀਆਂ ਵੀ ਭੇਜੀਆਂ ਸੀ ਵੀ ਜਿਹੜੇ ਮਰੀਜ਼ ਗਰੀਬ ਤੁਹਾਡੇ ਕੋਲ ਆਉਂਦੇ ਨੇ ਰੋਟੀ ਪਾਣੀ ਦਾ ਬੰਦੋਬਸਤ ਹੋਟਲਾਂ ਤੇ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਆਟੇ ਚੋਂ ਲੰਗਰ ਬਣਾਇਆ ਕਰੋ। ਸੋ ਉਹਨਾਂ ਨੇ ਪਹਿਲਾਂ 4 ਬੋਰੀਆਂ ਦਿੱਤੀਆਂ ਸੀ, ਫਿਰ 4 ਬੋਰੀਆਂ ਭੇਜੀਆਂ। ਉੱਥੇ ਹੀ ਅਸੀਂ ਫਿਰਦੇ ਸੀ, ਇੱਕ ਧਮੋਟ ਦਾ ਬੱਚਾ ਸੀ ਜਿਹਦੀ ਡਿਸਕ ਹਿੱਲ ਗਈ ਸੀ। ਸੋ ਉੱਥੇ ਜਾ ਕੇ ਉਹ ਰਾਜੀ ਹੋ ਗਿਆ, ਹੋਰ ਵੀ ਰਾਜੀ ਹੋ ਜਾਂਦੇ ਨੇ ਕਿਉਂਕਿ ਬੜੀ ਚੰਗੀ ਉਹਨਾਂ ਨੂੰ ਵਾਹਿਗੁਰੂ ਨੇ ਸ਼ਫਾ ਬਖਸ਼ੀ। ਉਹਨਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਹੈ, ਮਹਾਰਾਜ ਜੀ ਉਹਨਾਂ ਨੂੰ ਡਾਕਟਰ ਕਹਿੰਦੇ ਹੁੰਦੇ, ਉਹ ਸੱਚਮੁੱਚ ਉਸੇ ਤਰ੍ਹਾਂ ਦੇ ਹੋ ਗਏ। ਉਹਨੇ ਸਾਰੀ ਜ਼ਿੰਦਗੀ ਚ ਨਾ ਸਿਗਰਟ ਪੀਤੀ ਹੈ, ਨਾ ਅੰਡਾ ਖਾਧਾ, ਨਾ ਮਾਸ ਖਾਧਾ, ਨਾ ਸ਼ਰਾਬ ਪੀਤੀ ਹੈ। ਸੋ ਉਹ ਵੀ ਮਹਾਰਾਜ ਬੁਲਾਏ ਸੀ ਜੇ ਆ ਗਏ ਹੁਣ ਤਾਂ ਸਟੇਜ ਦੇ ਨੇੜੇ ਆ ਜਾਣ। ਸੋ ਹੁਣ ਜੋ ਸਾਡਾ ਇਹ ਸਾਰੇ ਸਿੰਘ ਫਿਰਦੇ ਨੇ, 8-10 ਟਰੱਕ ਆਏ ਨੇ ਅੱਜ ਉੱਥੋਂ, 10 ਮੈਨੂੰ ਦੱਸਦੇ ਸੀ ਵੀ 10 ਟਰੱਕ ਆਏ। ਇਹ ਸਾਰੇ ਦੇ ਸਾਰੇ ਮੈਨੂੰ ਉੱਥੇ ਆਏ ਨੂੰ ਕੋਈ ਤਕਰੀਬਨ 16 ਸਾਲ ਹੋ ਗਏ ਯੂਪੀ ਤੋਂ ਜ਼ਮੀਨ ਵੇਚ ਕੇ। ਉੱਥੇ ਆ ਕੇ ਮੈਂ ਰੋਪੜ ਦਾ ਹਾਲ ਦੇਖਿਆ, ਜਰਦੇ ਖਾਂਦੇ ਸੀ, ਨਸ਼ੇ ਖਾਂਦੇ ਸੀ, ਚੇਨ ਸਮੋਕਰ ਸੀ, ਤੰਬਾਕੂ ਬੀਜਦੇ ਸੀ। ਮੈਂ ਕਿਹਾ ਬੜਾ ਮਾੜਾ ਕੰਮ, ਜੇ ਮੈਂ ਲੁਧਿਆਣੇ ਚਲਿਆ ਗਿਆ ਜਾਂ ਪਿੰਡ ਚਲਿਆ ਗਿਆ ਆਹ ਰਹਿ ਜਾਏਗਾ। ਸੋ ਇੱਥੇ ਹੀ ਆਪਣਾ ਜੀਵਨ ਲਾਉਣਾ ਚਾਹੀਦਾ। ਉਹਦੇ ਨਾਲ ਇਹ ਹੋਇਆ, ਬੀਬੀ ਨੇ ਮੇਰਾ ਸਾਥ ਦਿੱਤਾ, ਇਹਨੇ ਨਹੀਂ ਕਿਹਾ ਵੀ ਤੁਸੀਂ ਕੋਈ ਕੰਮ ਕਰੋ, ਹੁਣ ਕੋਈ ਬਿਜ਼ਨਸ ਕਰੋ। ਰਾਤਾਂ ਨੂੰ ਅਸੀਂ 1 ਵਜੇ ਵਾਪਸ ਆਉਣਾ, ਕਈ ਵਾਰੀ ਐਸਾ ਵੀ ਹੁੰਦਾ ਕਿ ਪ੍ਰਸ਼ਾਦੇ ਵੀ ਨਹੀਂ ਸੀ ਛੱਡਦੇ। ਮਹਾਰਾਜ ਨੇ ਬਰਕਤ ਪਾਈ ਤੇ ਅੱਜ ਰੋਪੜ ਜਿਹੜੇ ਇਹ ਕਹਿੰਦੇ ਹੁੰਦੇ ਹਰ ਪ੍ਰੋਗਰਾਮ ਤੋਂ ਬਾਅਦ ਕਿ ਬਾਬਾ ਜੀ ਸਾਡਾ ਪਛੜਿਆ ਹੋਇਆ ਜ਼ਿਲ੍ਹਾ, ਸਾਡੇ ਕੋਲ ਦੇਣ ਨੂੰ ਨਹੀਂ ਕੁਛ। ਮੈਂ ਕਿਹਾ ਤੁਹਾਡੇ ਮੰਗਦਾ ਕੌਣ ਹੈ? 1986 ਤੱਕ ਨਾ ਅਸੀਂ ਕਿਸੇ ਤੋਂ ਕੋਈ ਮਦਦ ਲਈ ਆਪਣੇ ਜੇਬ ਚੋਂ, 12 ਸਾਲ ਯੂਪੀ ਚ ਤੇ ਬਾਕੀ 78 ਤੋਂ 86 ਤੱਕ ਇੱਥੇ ਸਾਰਾ ਖਰਚਾ ਮੈਂ ਆਪਣੀ ਜੇਬ ਚੋਂ ਕਰਦਾ ਰਿਹਾ। نتیجہ ہویا کہ سکھی بہلت ہو گئی، نشے چھٹ گئے، لوگ بچے پڑھ گئے، گھر چ رونق لگ گیا. ادھر پھر ادھر دھیان دیتا بنوڑ والی صاحب تے پچھڑے ہوئے علاقے چ، سو اتے 3 لاکھ امرتاری سنگھ ہو گیا ان سمے چ. وہ علاوہ 3 ڈسپینسریاں سڈیا چل دیا، آ جڑے تھوڑے 2-2, 4-4 روپیے آتے ہیں، آ ڈاکٹر صاحب بھی میرے نال آئے ہوئے نے، ہور بھی پتونتے آئے ہوئے نے، تے رشپال ملہوترا یہ ڈائریکٹر نے وڈے، انہوں نے بڑی مدد کری جد فلڈ وچ اسی ترے، سینٹر دے ڈائریکٹر نے وہ بھی آئے ہوئے نے، تے انہوں نے لکھاں روپیہ اکٹھا کریا، میرے نال جاندے رہے اونا تھاواں تے جتھے آدمی تر نہیں سکدا، تے ہر پیر دے تے خطرہ سی کہ ہون گرے تے ہون لت باہ ٹوٹی، پانی دے وچ لنگ لنگ کے. بی بی ہے ڈاکٹر تجندر ملہوترا، پی ایچ ڈی پرنسپل،
پروگرام کر کے بندے رکھ رہے ہیں، گڈیاں لے رہے ہیں، ایک بیلی چلاو گے 5-5 سارے پنڈا ٹیلیویژن رائن فلم نام کی، کیونکہ 400 بس فلم بن چکی ہیں، اور رسپانس
امریکہ تو سارے تھا، ہانگ کانگ تو ایک اتے ایس پی سگے، آئی جی سگے سردار سرمکھ سنگھ، انہوں نے کتے فلم دیکھی، وہ تو بعد ہور منگائیاں، پھر دیکھیاں، پھر آپ آئے، پھر لے گئے گردوارے دکھاونیاں شروع کرتی. نتیجہ یہ ہوا کہ آپ ہیٹ والے سگے، وہ فلماں دیکھ کے آپ 3 مہینے ہوئے اتے امر چھک کے چلے گئے، کہندے میرے تے بڑا اثر ہویا. ایویں انگلینڈ دے اندر سارے لنڈن وغیرہ، برمنگھم، بلبل ہیمپٹن، سارے فلماں ہی فلماں گھومدیاں پھردیاں، چٹھیاں ٹیلی فون آتے نے میرے کو، بھائی ساڈا تاں جی جیون بدل گیا، سانو تاں زندگی مل گئی. اے حکم سی مہاراج جی دا 1973 74 جاں 73 کرنل لال سنگھ دی جی چڑھائی کر کے، تے مہاراج جی نے جد میں آیا کہندے تیری سجی بانہ ٹٹ گئی. بڑے گمبھیر ہو کے مینو یہ گل کہی، کیونکہ وہ بڑی مدد کرتا سی اتے، تے او تے بعد مینو مہاراج جی کہندے بھی 1 لاکھ روپیہ تسی لے جاؤ، اج دے 10 لاکھ دے برابر ہے. میں چپ کر رہا، شام نو پھر بچن کریا، امرت ویلے جا میں چھٹی لین گیا بھی میں یو پی نو جانا ہے، مہاراج آ گیا تو وہ کہندے تم جواب کیوں نہیں دندا، تینو اسی 1 لاکھ روپیہ دے رہے، تم جا کے گڈی لے لے، 20,000 دی جیپ آندی سی، تے نال جنریٹر لے لے، ہور لے لے، فلماں نال تو پرچار کر. اس ویلے دا بچن 12 سال لنگے، 86 آ گئی، اس ویلے مینوں دھیان آیا، گئے گڑھ نے مینوں یاد کرایا کہ آ جڑی گھٹنا ہے، مہاراج نے اپنی ڈائری چ لکھی ہوئی ہے کہ بریام سن نوں اسی 1 لاکھ روپیہ دندے سی، 3 بچن کیتے پر انہیں 1 لاکھ روپیہ ایکسپٹ نہ کریا، ساڈا من خوش ہویا تے اسی انہوں فلماں بناؤن نوں کیا. وہ جد میرے یاد آئی میں کہا بھی میرے تو ڈیوٹی بڑی وڈی رائی سی، انہوں نے میں انہوں گولیا نہیں بھی 1 لاکھ روپیہ دندے سی. وہ پھر فلماں بن لگ گیا اس ویلے تو، اے ایک فلم بناونی اوکھی ہے، 6,000 روپیہ مہینہ اسی تنخواہ دنے ہاں جڑے فلماں نوں ڈب کر دیاں، بیبیاں تارنا پڑھ دیاں، وچ لکھ دیاں ہندی وچ تارنا، انگلش وچ میننگ، پنجابی وچ تارنا، پھر ساری ہسٹری ان پکچرز انہاں چ ایڈ کیتی جاندی ہے تاکہ اکھاں دا جو گیان ہے وہ ود ہون کر کے جڑا ایک باری فلم دیکھ لے وہ بھلے نہ، اکھاں دے سامنے رہے. اے مہاراج جی دی مہر ہے، انہاں دی پریرنا ہے جہدے نال اج 410 بن گیا. میرا پیشہ نہیں سی کیرتن کرنا، نہ میں لینا یہ کچھ، میرے کو اپنا پیسہ مہاراج نے بہت دیتا ہے، سارے جانتے ہیں بچے امریکہ چ نے انگلینڈ چ نے، اپنا کھاندے ہیں پیندے ہیں، انہاں دا میں دھنواد اس کر کے کرنا کہ میرے تے منگتے کچھ نہیں. سو اس کر کے یہ جڑا سارے بندے جد نیک کٹھے ہوئے تو وشو گرو تروانی مشن بنا دیتا. تین ڈسپینسریاں فری چل دیا نے, بچیاں نوں مدد دیتی جاندی ہے, بیماراں نوں مدد دیتی جاندی ہے, بے انت بیمار اتھے ساڈے کول رہندے نے, انہاں نوں دوائیاں دا پربندھ کرایا جاندا. سو اس طرح دے نال مشن کام کردا ہے. گردوارے پانچ سینٹر اتھے بنے ہوئے نے, ایک رتواڑا صاحب تے ایک بنور تے راجپورے تے ایک ہے گا فریدکوٹ, ایک بنیا ہوا ہے. سو اے دے نال سیوا ہو رہی ہے. جننے پریمی تہانوں نظر آ رہے نے سیوا کر دے, تے کرنائر سنگھ جڑے شریمان آئے ہوئے نے اتھے پہلی باری ڈیرے چوں باہر نکلے نے, چھ سات سال تو اٹھ سال تو بعد یہ نہیں باہر گئے, پیر ہی نہیں پایا انہوں نے. وہ سپروائزر سگے سوراج ٹریکٹر چ, اج تک وہ لوگ یاد کرتے ہیں بھی جہے ٹریکٹر کرنیل سنگھ کی سپروائزری چ بن گئے انہوں تے کدے لمبا نہیں آیا. بڑی باری سڈے کو آئے بھی یہ انہوں دے دو, وڈی تو وڈی تنخواہ یہ دے سی پر دیکھو کیویں سیوا کرے. ایویں لکھویر سنگھ اپنے سروس کرتے سی, بھائی ہرپال سنگھ اوور سیری کریے انہوں نے, یہ چھڈ چھڈا کے آ گئے انہوں کے پریوار کے اندر, پر انہوں کا ایگزیکٹو انجینئر یا سپرنٹینڈنگ انجینئر. سو اس طرح یہ سارے ہی پریمی جنہیں تسی بیٹھے دیکھتے ہو یہ سارے ہمدردی رکھتے ہیں. سو یہ پتونتے سارے آئے ہوئے نے, تے انہوں نے میں کہا سی بھی اتے اسی آنر کرنا ہے تے تسی چلو سڈے نال ممبر ہو, تے نال چہل صاحب آئے نے انسپیکٹر جنرل پولیس, وہ بھی بڑے گرو دے سکھ نے, کسی نو نہیں پتا لگتا بھائی نال ترے پھرتے ہیں, این نروانتا ہے سکھی نو سمجھتے ہیں. سو ساہ سنگھ جی ہوں جو نند صاحب پڑھا گے ارداس ہوئے گی, وہ تو بعد آپ نے جانا نہیں کیونکہ آخری دن ہے ندی نام سنجوگی میلے, پتا نہیں واحر میل کراوے کہ نہ کراوے. میرا جڑا فرنا سی وہ پورا ہو گیا. سو وہ بعد جو کچھ ہونا ہے وہ واحگرو جاند ہے. سو وہ بعد جڑا اسی آنر کرنا ہے جا بولنا ہے پریم آئے ہوئے سارے سجنا نے آپ ٹک کے ادھے گھنٹے واسطے ہور سرون کرنا. سو ہوں آپ سارے لنگر بے انت تیار ہے, کوئی کالا نہ پیو بھی اسی چھتی لنگر چھکیے. باقی ہے بھی اتے سن کے جائیو تاکہ تھوڑی بھی یاترا سفل ہوے تے ساڈا بھی جڑا جتن ہے کسی لیکھے چ پوے. ان سارے پریمی آنند صاحب سے ملو آنند کیوں گا سب گرو سات کام کلی محلہ کی جانند پیا میری ماں ایک